ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਗੁਰੂ ਨਾਨਕ ਤੇ ਆਦਲ ਦਸਵੇਂ ਗੁਰ ਪਰਿਅੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਜਪ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ ਉੱਚ ਪਾਪ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ स्वामी कौन जाने गुण तेरे। ਕਹੀ ਹੈ। ਬੇਸ਼ੁਮਾਰ ਬੇਅੰਤ ਸਵਾਮੀ ਫਿਰ ਅੰਤ ਨਾ ਕਿ ਨਹੀਂ ਲਹੀ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਮਾਂ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਵੀ ਅਰਜ ਕੀਤੀ ਸੀ, ਸਮਾਂ ਪਾਸ ਤੇ ਪਸ਼ੂ ਪੰਛੀ ਵੀ ਕਰ ਲੈਂਦੇ ਨੇ। ਸਮਾਂ ਪਾਸ ਕਰਨ ਵਾਲਾ ਬਹਾਦਰ ਨਹੀਂ, ਸਮੇਂ ਨੂੰ ਸਫਲ ਬਣਾਉਣ ਵਾਲਾ ਬਹਾਦਰ ਹੁੰਦਾ। ਸਾਡਾ ਇੱਕ ਇੱਕ ਸਵਾਸ ਬੜਾ ਕੀਮਤੀ ਹੈ। ਕਰੋੜਾਂ ਅਰਬਾਂ ਰੁਪਇਆ ਦੇ ਕੇ ਵੀ ਇੱਕ ਸਵਾਸ ਮੁੱਲ ਨਹੀਂ ਮਿਲਦਾ ਕਦੇ, ਤੇ ਇੱਕ ਦਿਨ ਵਿੱਚ 24,000 ਸਵਾਸ ਨਿਕਲ ਰਹੇ ਨੇ, ਲੰਘ ਰਹੇ, ਜਾ ਰਹੇ। ਜੇ 50-60 ਸਾਲ ਦੇ ਹੋ ਗਏ ਤੇ ਕਿੰਨੇ ਕਰੋੜਾਂ ਚਲੇ ਗਏ, 20 ਸਾਲ ਦੇ ਹੋ ਗਏ ਵੇਖਣਾ ਕਿੰਨੇ ਚਲੇ ਗਏ। ਬੜਾ ਵੱਡਾ ਘਾਟਾ ਪੈ ਰਿਹਾ। ਇਸੇ ਕਰਕੇ ਮਹਾਰਾਜ ਕਹਿੰਦੇ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਸੋ ਇੱਕ ਵੀ ਸਵਾਸ ਬਿਰਥ ਨਾ ਜਾਏ, ਇੰਨੀ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਪਿਛਲਾ ਬੀਜਿਆ ਵੱਢਣ ਆਏ ਆ, ਵੱਢ ਰਹੇ ਹਾਂ ਤੇ ਅੱਗੇ ਵਾਸਤੇ ਬੀਜਣ ਵਾਸਤੇ ਆਏ ਆ। ਪੂਰੀ ਇਕਾਗਰਤਾ ਬਣਾ ਕੇ ਲਾਹਾ ਲਈਏ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਤਨ ਰੂਪੀ ਖੇਤ ਹੈ ਤੇ ਕਰਮ ਰੂਪੀ ਬੀਜ ਹੈ, ਮਨ ਇਹਦੇ ਚ ਕਿਸਾਨ ਹੈ। ਹੁਣ ਸਾਡੇ ਅਖਤਿਆਰ ਅਸੀਂ ਕੀ ਬੀਜਣਾ। ਬੜੇ ਜ਼ਿਮੀਦਾਰ ਬੈਠੇ ਹੋ ਗੁਰਮੁਖੋ, ਕੋਈ ਵਿਰਲਾ ਹੀ ਜ਼ਿਮੀਦਾਰ ਹੋਏਗਾ ਐਸਾ ਜਿਹੜਾ ਖੇਤ ਚ ਬੀਜੇ ਕੁਛ ਨਾ। ਜਿਹਦੇ ਚ ਬੀਜਿਆ ਨਾ ਜਾਏ ਉਹਨੂੰ ਕਹਿੰਦੇ ਨੇ ਜ਼ਮੀਨ ਬੰਜਰ ਪਈ ਹੈ, ਅੱਖੜ ਹੀ ਪਈ ਹੈ, ਕੁਛ ਬੀਜਿਆ ਹੀ ਨਹੀਂ। ਪਰ ਕਮਾਲ ਦੀ ਗੱਲ ਤੇ ਇਹ ਵੇ ਵੀ ਅੱਜ ਐਸਾ ਸਮਾਂ ਆ ਗਿਆ ਜ਼ਮੀਨ ਤੇ ਨੀ ਕਿਤੇ ਅੱਪੜ ਦਿਸਦੀ ਜਿਹਦੇ ਚ ਬੀਜਿਆ ਨਾ ਹੋਵੇ। ਬਹੁਤ ਘੱਟ ਦਿਸੇਗੀ, ਖਾਸ ਕਰਕੇ ਪੰਜਾਬ ਚ, ਬਾਹਰ ਤੇ ਜ਼ਮੀਨਾਂ ਬਹੁਤ ਪਈਆਂ ਨੇ। ਹਰਿਆਵਲ ਹੀ ਹਰਿਆਵਲ, ਜਗ੍ਹਾ ਜਗ੍ਹਾ ਤੇ ਖੇਤੀ। ਪਰ ਗੁਰਮੁਖੋ ਜੇ ਸੰਸਾਰ ਵਿੱਚ ਜਰਾ ਝਾਤੀ ਮਾਰੋਗੇ, ਗੌਰ ਨਾਲ ਵੇਖੋਗੇ ਨਾ, ਤੇ ਬਹੁਤਾਤ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਦੇ ਤਨ ਰੂਪੀ ਖੇਤ ਨਾਮ ਬੀਜਣ ਕੰਨੀ ਉਹ ਸੱਖਣੇ ਪਏ ਨੇ। ਆਖੋ ਸਤਨਾਮ, ਬਹੁਤਾਤ ਉਹਨਾਂ ਲੋਕਾਂ ਦੀ ਆ, ਤਨ ਵਿੱਚ ਕੁਛ ਵੀ ਨਹੀਂ ਬੀਜਿਆ। ਕਿੰਨੇ ਕੱਢੋਗੇ ਆਪਣੇ ਪਿੰਡ ਚ? 1200-1500 ਵੋਟ ਹੋਏਗੀ, 1500 ਚੋਂ ਕਿੰਨੇ ਕੱਢੋਗੇ ਜਿਹੜੇ ਸਵੇਰੇ 2 ਵਜੇ ਉੱਠ ਕੇ ਸਮਾਧੀ ਲਾਉਂਦੇ ਨੇ? 5-7 ਖਿਮਾ ਕਰਨਾ, ਕਈਆਂ ਜਿੱਥੇ ਇੱਕ ਵੀ ਨਹੀਂ ਲੱਭਣਾ, ਇੱਕ ਵੀ ਸਾਰੇ ਪਿੰਡ ਵੇਖਿਓ ਖਾਂ ਜਰਾ ਪੜਚੋਲ ਕਰਕੇ ਲਜਾਓ ਖਾਂ ਜਰਾ ਸੁਰਤੀ ਆਪਣੇ ਸਾਰੇ ਪਿੰਡ ਚ ਵੀ ਕਿਹੜਾ ਜਿਹੜਾ ਸਵੇਰੇ 2 ਵਜੇ ਉੱਠਦਾ ਹੋਣਾ। ਪਰ ਕੋਈ ਸਮਾਂ ਸੀ ਜਿਹੜਾ ਸਿੱਖ ਸੀ ਨਾ, ਸਿੱਖ ਉਹਦੀ ਪਛਾਣ ਸੀ ਵੀ ਉਹ ਉੱਠਦਾ ਹੀ ਉੱਠਦਾ ਸੀ, ਪੱਕੇ ਸੀ ਨਿਤਨੇਵੇਂ ਗੁਰੂ ਕੇ ਪਿਆਰੇ। ਭਾਵੇਂ ਗਿਣਤੀ ਥੋੜੀ ਸੀ ਪਰ ਹੈ ਬੜੇ ਪੱਕੇ ਸੀ। ਗੁਰਦੁਆਰੇ ਕੱਚੇ ਸੀ, ਸਿੱਖ ਪੱਕੇ ਸੀ। ਅੱਜ ਗੁਰਦੁਆਰੇ ਪੱਕੇ ਹੋ ਗਏ ਆ, ਸਿੱਖ ਕੱਚੇ ਹੋ ਗਏ ਆ। ਤੇ ਹੁਣ ਚਲੋ ਇਹ ਵੀ ਛੱਡੋ, 2 ਵਜੇ ਉੱਠਣਾ ਤੇ ਕਹਿੰਦਾ ਕਹਿੰਦੇ ਔਖਾ ਕੰਮ। ਤੇ ਹੁਣ ਉਹਨਾਂ ਵੱਲ ਲੈ ਜਾਓ ਸੁਰਤੀ, ਜਿਹੜੇ ਪੰਜਾਂ ਬਾਣੀਆਂ ਦਾ ਨਿਤਨੇਮ ਵੀ ਕਰਦੇ ਹੋਣਗੇ 4 ਵਜੇ ਉੱਠ ਕੇ, ਸਿਮਰਨ ਤੇ ਵੱਖਰੀ ਗੱਲ ਹੈ। ਨਿਤ ਸਿਮਰਨ ਨਿਤਨੇਮ ਉਹ ਵੀ ਤੁਹਾਨੂੰ ਸ਼ਾਇਦ ਬਹੁਤ ਘੱਟ ਉਂਗਲਾਂ ਤੇ ਗਿਣੇ ਜਾਣ ਵਾਲੇ। 1500-1600 ਪਿੰਡ ਦੀ ਵੋਟ ਹੋਏਗੀ, 2000 ਹੋਏਗੀ, 4000-5000 ਹੋਏਗੀ, ਉਹ ਵੀ ਤੁਹਾਨੂੰ ਉਂਗਲਾਂ ਤੇ ਗਿਣੇ ਜਾਣ ਵਾਲੇ ਮਿਲਣਗੇ, ਬਹੁਤ ਘੱਟ। ਤੇ ਗੁਰਦੁਆਰੇ ਜਾਣ ਵਾਲੇ ਜਿਹੜੇ ਪੱਕੇ ਗੁਰਦੁਆਰਾ ਸਾਹਿਬ ਜਾਂਦੇ ਹੋਣਗੇ, ਪਿੰਡ ਚ ਜੇ 1500 ਵੋਟ ਆ ਤੇ ਮਸਾਂ ਤੁਹਾਨੂੰ 50-60 ਲੱਭਣਗੇ। ਆਖੋ ਸਤਨਾਮ, ਫਿਰ ਕਿਵੇਂ ਸੁੱਖ ਆਏਗਾ ਪਿਆਰਿਓ, ਕਿਵੇਂ ਸ਼ਾਂਤੀ ਆਏਗੀ। ਸਤਿਗੁਰਾਂ ਨੇ ਪੰਜਾਬ ਦੀ ਧਰਤੀ ਤੇ ਬੜੀ ਵੱਡੀ ਕਿਰਪਾ ਕੀਤੀ, ਕਹਿੰਦੇ ਰਿਸ਼ੀਆਂ ਮੁਨੀਆਂ ਦੀ ਧਰਤੀ, ਇਹ ਗੁਰੂਆਂ ਪੀਰਾਂ ਦੀ ਧਰਤੀ। ਭਾਗਾਂ ਵਾਲੇ ਨੇ ਜਿਹੜੇ ਸਾਰੇ ਸੰਸਾਰ ਦਾ ਫਿਕਰ ਪਏ ਕਰਦੇ ਨੇ, ਬੜੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸਾਰੇ ਪੰਜਾਬ ਦਾ ਦਰਦ ਏ, ਪਰ ਬਹੁਤਾ ਨਹੀਂ ਤੇ ਆਪਣੇ ਆਪ ਦਾ ਹੀ ਫਿਕਰ ਕਰ ਲਈਏ। ਆਖੋ ਸਤਨਾਮ, ਆਪਣੇ ਪਿੰਡ ਦਾ, ਆਪਣੇ ਇਲਾਕੇ ਦਾ, ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਆਪਣਾ ਹੀ ਕਰ ਲਈਏ ਵੀ ਮੈਂ ਹੀ ਉੱਠਣਾ ਸਵੇਰੇ। ਤੇ ਯਾਦ ਰੱਖਣਾ ਖਾਲਸਾ ਜੀ, ਅਸਰ ਪਏਗਾ ਹੀ ਉਹਦਾ ਜਿਹੜਾ ਖੁਦ ਘਾਲਣਾ ਘਾਲੇਗਾ। ਧਿਆਨ ਦਿਓ, ਬਾਪੂ ਕਹਿੰਦਾ ਮੁੰਡਿਆ ਅੰਮ੍ਰਿਤ ਛਕ ਲਾ ਵੇਖ ਲਾ ਮੈਂ ਵੀ ਛਕੀ ਫਿਰਨਾ। ਮੁੰਡਾ ਕਹਿੰਦਾ ਬਾਪੂ ਜੀ ਤੇਰੇ ਵਾਲਾ ਅੰਮ੍ਰਿਤ ਵੇਖਿਆ ਹੀ ਹੈ ਮੈਂ, ਕਿਉਂ 6 ਵਜੇ ਮੈਂ ਉੱਠਣਾ, 6 ਵਜੇ ਤੂੰ ਉੱਠਣਾ, ਮੈਂ ਬਿਨਾ ਨਹਾਤੇ ਚਾਹ ਪੀ ਲੈਂਦਾ ਤੇ ਤੂੰ ਵੀ ਬਿਨਾ ਨਹਾਤੇ ਹੀ ਉਵੇਂ ਹੀ ਚਾਹ ਤੂੰ ਪੀ ਲੈਂਦਾ, ਗੁਰਦੁਆਰੇ ਮੈਂ ਨੀ ਜਾਂਦਾ ਤੂੰ ਨੀ ਜਾਂਦਾ, ਤੇਰੇ ਵਾਲਾ ਵੇਖਿਆ ਹੀ ਹੈ ਮੈਨੂੰ ਇਹੋ ਜਿਹੀ ਅੰਮ੍ਰਿਤ ਦੀ ਲੋੜ ਹੀ। ਬਾਪੂ ਦਾ ਅਸਰ ਕਿਵੇਂ ਹੋਊ ਬਈ? ਤੇ ਜੇ ਬਾਪੂ ਉੱਠਦਾ ਹੋਵੇ 2 ਵਜੇ, ਇਸ਼ਨਾਨ ਕਰੇ, ਨਿਤਨੇਮ ਕਰੇ, ਬੈਠੇ 2-3 ਘੰਟੇ ਮਾਰ ਕੇ ਚੌਂਕੜੇ, ਪੁੱਤ ਹੋਵੇ ਭਾਵੇਂ ਸ਼ਰਾਬੀ ਕੇਸ ਕਟਾਉਣ ਵਾਲਾ ਹੋਵੇ, ਜਦੋਂ ਰੋਜ਼ ਬਾਪੂ ਨੂੰ ਵੇਖੇਗਾ ਮਨ ਚ ਡਰ ਜਾਏਗਾ ਕਿਤੇ ਬਾਪੂ ਕੋਈ ਬਚਨ ਹੀ ਨਾ ਬੋਲਦੇ। ਮੇਰੇ ਬਾਪੂ ਦੀ ਕਮਾਈ ਆ, ਤੁਸੀਂ ਵੇਖੇ ਨੀ ਉਹ ਲੋਕ ਘਰਾਂ ਚ ਰਹਿੰਦੇ ਨੇ, ਦੁਨੀਆ ਕੀ ਕਹਿੰਦੀ, ਫਲਾਣਾ ਤੇ ਜੀ ਸੰਤੀ ਆ, ਉਹ ਤੇ ਸਾਡਾ ਬਾਬਾ ਸਾਧ ਆ, ਉਹ ਸਾਡਾ ਬਾਪੂ ਤੇ ਬ੍ਰਹਮ ਗਿਆਨੀ ਹੋਈ ਆ ਜੀ, ਸਾਡਾ ਤੇ ਰਿਸ਼ਤੇਦਾਰ ਰੱਬ ਦਾ ਹੀ ਰੂਪ ਆ, ਅਸੀਂ ਨੀ ਬਣ ਸਕਦੇ। ਧਿਆਨ ਦੇਣਾ ਗੁਰਮੁਖੋ, ਅੱਜ ਅਸੀਂ ਦੀਵਾਨਾਂ ਤੇ ਜਾਂਦੇ ਆ, ਸਮਾਗਮਾਂ ਤੇ ਜਾਂਦੇ ਆ, ਉੱਥੇ ਜਾ ਕੇ ਕੀ ਵੇਖਣੇ? ਧਿਆਨ ਦੇਣਾ ਕਿਹੜੇ ਬਾਬੇ ਆਏ, ਕਿੱਥੋਂ ਆਏ, ਕਿੰਨੇ ਸਿੰਘ ਸੀ ਉਹਨਾਂ ਨਾਲ, ਕਿੰਨੀਆਂ ਗੱਡੀਆਂ ਸੀ, ਸਾਜ਼ ਕਿੰਨੇ ਵੱਜੇ ਤੇ ਕਿੱਦਾਂ ਦੇ ਵੱਜੇ, ਸਾਖੀ ਕਿਹੜੀ ਸੁਣਾਈ, ਧਾਰਨਾ ਕਿਹੜੀ ਪੜੀ, ਤੇ ਬਸ ਜੈ ਜੈਕਾਰੇ ਨਹੀਂ ਹੈ ਨਾ। ਇੱਕ ਤੇ ਉਹ ਨੇ ਜਿਨ੍ਹਾਂ ਦਾ ਆਉਣਾ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਨ੍ਹਾਂ ਦਾ ਆਉਣਾ ਵੀ ਧੰਨ, ਰਹਿਣਾ ਵੀ ਧੰਨ, ਤੇ ਦੁਨੀਆਂ ਚੋਂ ਜਾਣਾ ਵੀ ਧੰਨ, ਦੱਸਿਆ ਕਮਾਈ ਵਾਲਿਆਂ ਦਾ। ਤੇ ਦੂਜੇ ਪਾਸੇ ਕਬੀਰ ਤਾਕਤ ਤੇ ਸ਼ੁਕਰ ਭਲਾ, ਰਾਖਾ ਅੱਛਾ ਗਾਓ ਉਹ ਸਾਕਤ ਬੱਪਰਾ ਮਰ ਗਿਆ ਕੋ ਨਾ ਲਹਿ ਨਾਓ। ਕਹਿੰਦੇ ਸਾਕਤ ਬੰਦੇ ਨਾਲੋਂ ਖਾਲਸਾ ਜੀ ਧਿਆਨ ਦੇਣਾ, ਸਾਕਤ ਬੰਦੇ ਨਾਲੋਂ ਮਨਮੁਖ ਨਾਲੋਂ ਗੁਰੂ ਘਰ ਦੇ ਦੁਖੀ ਨਾਲੋਂ ਨਿੰਦਕ ਨਾਲੋਂ ਧਿਆਨ ਦੇਣਾ, ਬੇਮੁਖ ਨਾਲੋਂ ਜਿਹੜਾ ਟੁੱਟਿਆ ਹੋਇਆ ਉਹਦੇ ਨਾਲੋਂ। ਬਾਣੀ ਦੱਸਦੀ ਹੈ ਪਿੰਡ ਦਾ ਸੂਰ ਚੰਗਾ, ਸੂਰ ਸਾਕਤ ਤੇ ਸੂਕਰ ਭਲਾ। ਜੇ ਕਹਿੰਦੇ ਸਾਕਤ ਮਰ ਜਾਂਦਾ ਨਾ ਤੇ ਲੋਕ ਕਹਿੰਦੇ ਨੇ ਚੰਗਾ ਹੋ ਗਿਆ, ਉਹ ਪਵਾੜੇ ਪਾਈ ਰੱਖਦਾ ਸੀ ਪਿੰਡ ਚ, ਉੱਤੋਂ ਉੱਤੋਂ ਕਹਿੰਦੇ ਨੇ ਯਾਰ ਕਿਉਂ ਮਰ ਗਿਆ, ਬੜਾ ਮਾੜਾ ਹੋਇਆ। ਅੰਦਰੋਂ ਤੇ ਕਹਿੰਦੇ ਨੇ ਚੰਗਾ ਮਗਰੋਂ ਲੈ ਗਿਆ, ਇਹਨੇ ਸਾਰੇ ਪਿੰਡ ਨੂੰ ਨਸ਼ਈ ਬਣਾ ਦਿੱਤਾ। ਇਹ ਵਪਾਰ ਕਰਦਾ ਹੁੰਦਾ ਸੀ, ਇਹਨੇ ਬੜਿਆਂ ਮੁੰਡਿਆਂ ਨੂੰ ਇਸ ਪਾਸੇ ਲਾ ਦਿੱਤਾ, ਨਸ਼ੇ ਵਾਲੇ ਪਾਸੇ, ਚੰਗਾ ਹੋ ਗਿਆ ਮਰ ਗਿਆ। ਤੇ ਇੱਕ ਪਾਸੇ ਕਹਿੰਦੇ ਪਿੰਡ ਦਾ ਸੂਰ, ਸਾਕਤ ਮਰੇ ਤੇ ਲੋਕ ਅੰਦਰੋਂ ਅੰਦਰ ਹੀ ਖੁਸ਼ ਹੁੰਦੇ ਆ, ਕਹਿੰਦੇ ਸੂਰ ਮਰ ਜੇ ਕਹਿਣਗੇ ਯਾਰ ਇਹ ਕਿਉਂ ਮਰ ਗਿਆ, ਬਹੁਤਾ ਨਹੀਂ ਤੇ ਗੰਦ ਤੇ ਸਾਫ ਕਰਦਾ ਸੀ ਨਾ ਪਿੰਡ ਦਾ। ਕਹਿੰਦੇ ਉਹ ਸਾਕਤ ਆ, ਜੇ ਆਪੋ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖੀਏ ਅਸੀਂ ਕਿੱਥੇ ਖਲੋਤੇ ਆ। ਕਹਿੰਦੇ ਸਾਕਤ ਮਰ ਜਾਵੇ ਉਹਦੀ ਇੱਕ ਸੂਰ ਜਿੰਨੀ ਵੀ ਕਦਰ ਨਹੀਂ ਪੈਂਦੀ। ਆਖੋ ਸਤਨਾ
ਗੁਰੂ,
ਧਿਆਨ ਦੇਣਾ, ਜੰਮਨੇ ਆ ਬੰਦਿਆਂ ਵਾਂਗੂ, ਮਰਨੇ ਆ ਪਸ਼ੂਆਂ ਵਾਂਗੂ, ਆਉਂਦੇ ਆ ਬੰਦਿਆਂ ਵਾਂਗੂ, ਦੁਨੀਆਂ ਚੋਂ ਜਾਂਦੇ ਆ ਪਸ਼ੂਆਂ ਵਾਂਗੂ। ਹਾਏ ਮੇਰੇ ਬੱਚੇ, ਹਾਏ ਮੇਰੀਆਂ ਧੀਆਂ, ਹਾਏ ਮੇਰੇ ਪੁੱਤ, ਪਸ਼ੂ ਪੰਛੀ ਮਰਦੇ ਵੀ ਸਾਡੇ ਵਾਂਗੂ ਨਹੀਂ ਕਰਦੇ। ਤੇ ਇਹ ਸਰੀਰ, ਇਹ ਤੇ ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹ ਦੇਵ ਸੋ ਦੇਹੀ ਭਜ ਹਰ ਕੀ ਸੇਵ। ਧਿਆਨ ਦੇਣਾ ਗੁਰੂ ਪਿਆਰਿਓ, ਕਹਿੰਦੇ ਨੇ ਇਹ ਦੇਹੀ ਨੂੰ ਦੇਵਤੇ ਤਰਸਦੇ ਨੇ, ਮਨੁੱਖਾ ਸਰੀਰ ਨੂੰ ਦੇਵਤੇ ਲੋਚਦੇ ਨੇ, ਮਨੁੱਖਾ ਸਰੀਰ ਨੂੰ ਦੇਵਤੇ ਤਰਸਦੇ ਨੇ। ਪਰ ਤੁਹਾਡਾ ਕੀ ਖਿਆਲ ਹੈ, ਉਹਨਾਂ ਨੂੰ ਤਰਸਦੇ ਨੇ ਜਿਹੜੇ ਗੰਦੀਆਂ ਨਾਲੀਆਂ ਚੋਂ ਰੋਜ਼ ਚੁੱਕ ਕੇ ਲਿਆਉਣੇ ਪੈਂਦੇ ਨੇ, ਤੁਹਾਡਾ ਕੀ ਖਿਆਲ ਹੈ ਪਿਆ ਦਿਓ, ਉਹਨਾਂ ਨੂੰ ਤਰਸਦੇ ਨੇ ਜਿਹੜੇ ਜਹਾਜ਼ ਡੀਕਦੇ ਰਹਿੰਦੇ ਨੇ ਵੀ ਕਦੋਂ ਆਓ, ਕਦੋਂ ਆਊ ਖੇਤਾਂ ਚ ਘੋੜੀਆਂ ਵਾਲੇ ਕਦੋਂ ਆਉਣਗੇ। ਕੀ ਦੇਵਤੇ ਉਹਨਾਂ ਨੂੰ ਤਰਸਦੇ ਆ, ਧਿਆਨ ਦੇਣਾ ਗੁਰੂ ਪਿਆਰਿਓ, ਦੇਵਤੇ ਤਰਸਦੇ ਨੇ ਸਰੀਰ ਮਿਲੇ, ਕਿੰਨਾ ਵਰਗਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਘਾਲਣਾ ਘਾਲੀ ਹੋਵੇ। ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਕਮਾਈ ਕੀਤੀ, ਇੱਕ ਇੱਕ ਸਾਲ ਚੌਂਕੜਾ ਲਾਇਆ, ਲੱਖਾਂ ਨੂੰ ਅੰਮ੍ਰਿਤ ਛਕਾਇਆ, ਸੱਚ ਜਾਣੋ ਗੁਰੂ ਪਿਆਰਿਓ ਦੇਵਤੇ ਤਰਸਦੇ ਹੋਣਗੇ, ਇਹੋ ਜੀ ਦੇਹੀ ਸਾਨੂੰ ਵੀ ਮਿਲੇ। ਪਵਿੱਤਰ ਸਰੀਰ, ਪਵਿੱਤਰ ਸਰੀਰ, ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਸੱਚ ਜਾਣਿਓ ਗੁਰੂ ਪਿਆਰਿਓ ਦੇਵਤੇ ਤਰਸਦੇ ਹੋਣਗੇ, ਏਦਾਂ ਦਾ ਸਰੀਰ ਮਿਲੇ ਇਹੋ ਜੀ ਦੇਹੀ ਮਿਲੇ, ਏਦਾਂ ਦਾ ਸਰੀਰ ਮਿਲੇ ਇਹੋ ਜੀ ਦੇਹੀ ਮਿਲੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖੰਡ ਕੀਰਤਨੀ ਜਥੇ ਦੇ ਮੁਖੀ ਹੋਏ ਨੇ, ਕਹਿੰਦੇ ਹੋਣਗੇ ਦੇਵਤੇ ਏਦਾਂ ਦਾ ਸਰੀਰ ਮਿਲੇ, ਸਾਰੀ ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹਿਣਾ ਇੱਕੋ ਚੌਂਕੜੇ ਚ। ਦੇਵਤੇ ਤਰਸਦੇ ਨੇ ਪਰ ਪਵਿੱਤਰ ਸਰੀਰਾਂ ਨੂੰ, ਦੇਵਤੇ ਤਰਸਦੇ ਨੇ ਬੇਦਾਗ ਸਰੀਰਾਂ ਨੂੰ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਦਾਗ ਨਾ ਹੋਵੇ ਉਹਨਾਂ ਨੂੰ। ਫਿਰ ਇਸ ਦੇਹੀ ਕੋ ਸਿਮਰਹਿ ਦੇਵ, ਦੇਵਤੇ ਵੀ ਲੋਚਦੇ ਆ ਇਹੋ ਜਿਹਾ ਸਰੀਰ ਕਿਤੇ ਸਾਨੂੰ ਵੀ ਮਿਲੇ। ਮੈਂ ਕਈ ਵਾਰੀ ਹੈਰਾਨ ਹੁੰਦਾ, ਸਤਿਗੁਰਾਂ ਨੇ 84 ਲੱਖ ਜੂਨਾਂ ਦਾ ਸਰਦਾਰ, ਇਹ ਮਨੁੱਖਾ ਸਰੀਰ ਹੈ ਨਾ ਜਿਹੜਾ ਬੰਦਾ ਆਪਣੇ ਆਪ ਨੂੰ 84 ਲੱਖ ਜੂਨਾਂ ਦਾ ਸਰਦਾਰ ਮੰਨਦਾ ਹੈ ਵੀ, ਪਰ ਜੇ ਮਨੁੱਖਾਂ ਵਾਲੇ ਗੁਣ ਨਾ ਰਹੇ, ਬੰਦੇ ਨੇ ਬੰਦਗੀ ਨਾ ਕੀਤੀ, ਤੇ ਸਤਿਗੁਰਾਂ ਨੇ ਸਮਝਾਉਣ ਵਾਸਤੇ ਕਈ ਵਾਰੀ ਪਸ਼ੂਆਂ ਦਾ ਤੇ ਪੰਛੀਆਂ ਦਾ ਪ੍ਰਮਾਣ ਵੀ ਇਹਨੂੰ ਦਿੱਤਾ। ਸਿੱਖੋ ਗੁਰੂ ਪਿਆਰਿਓ, ਸਾਨੂੰ ਆਪਣੇ ਗੁਰੂ ਤੇ ਮਾਨ ਹੋਣਾ ਚਾਹੀਦਾ ਹੈ। ਸਾਡੇ ਸਤਿਗੁਰਾਂ ਨੇ ਗੁਣਾਂ ਨੂੰ ਸੰਗ੍ਰਹਿ ਕਰਕੇ ਇੱਕ ਐਸਾ ਮੁਜੱਸਮਾ ਬਣਾ ਦਿੱਤਾ ਹੈ, ਇੱਕ ਐਸਾ ਖਜ਼ਾਨਾ ਸਾਡੀ ਝੋਲੀ ਚ ਪਾ ਦਿੱਤਾ ਹੈ ਜਿਹਦੇ ਵਿੱਚ ਗੁਣ ਹੀ ਗੁਣ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਗੁਣਾਂ ਦਾ ਸੰਗ੍ਰਹਿ ਕੀਤਾ ਗਿਆ, ਇਕੱਠੇ ਕੀਤੇ ਗਏ ਨੇ ਗੁਣ। ਜੇ ਕੀੜੀਆਂ ਚ ਗੁਣ ਨੇ ਤੇ ਉਹ ਵੀ ਦੱਸੇ ਨੇ, ਧਿਆਨ ਦੇਣਾ। ਜੇ ਇੱਕ ਪਤੰਗੇ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ। ਜੇ ਮੱਛੀ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ। ਜੇ ਕਿਸੇ ਸੂਰ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ। ਜੇ ਕਿਸੇ ਕੁੱਤੇ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ। ਹਾਥੀ ਵਿੱਚ ਗੁਣ ਹੈ, ਮਿਰਗ ਵਿੱਚ ਗੁਣ ਹੈ, ਇਹਨਾਂ ਪਸ਼ੂ ਪੰਛੀਆਂ ਵਿੱਚ ਜਿਹੜੇ ਗੁਣ ਨੇ ਸਤਿਗੁਰਾਂ ਨੇ ਸਾਨੂੰ ਉਹ ਗੁਣ ਦੱਸੇ ਨੇ, ਗੁਣ ਲਓ। ਹੁਕਮ ਵੀ ਸਿੱਖ ਨੂੰ ਇਹ ਵੇ ਵੀ ਸਿੱਖ ਗੁਣਾਂ ਦਾ ਗੁਣਾਂ ਦੀ ਸਾਂਝ ਪਾਏ। ਸਾਂਝ ਕਰੀਜੇ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਏ। ਸਿੱਖ ਉਹ ਜਿਹੜਾ ਗੁਣਾਂ ਦੀ ਸਾਂਝ ਪਾਵੇ। ਗੁਣ ਲਓ, ਪਸ਼ੂਆਂ ਤੋਂ ਵੀ ਲਓ ਗੁਣ, ਪੰਛੀਆਂ ਤੋਂ ਵੀ ਲਓ। ਪਰ ਦੁੱਖ ਦੀ ਗੱਲ ਇਹ ਵੇ ਵੀ ਅਸੀਂ ਪਸ਼ੂ ਪੰਛੀਆਂ ਤੋਂ ਗੁਣ ਲੈਣੇ ਤੇ ਦੂਰ ਦੀ ਗੱਲ ਆ, ਅਸੀਂ ਤੇ ਬੰਦਿਆਂ ਤੋਂ ਵੀ ਗੁਣ ਨਹੀਂ ਲੈਂਦੇ। ਜਿਹਨੂੰ ਵੇਖਦੇ ਹਾਂ ਉਹਦੇ ਔਗਣ ਹੀ ਵੇਖਦੇ, ਜਿਹਨੂੰ ਵੇਖਦੇ ਹਾਂ ਅਸੀਂ ਉਹਨਾਂ ਦੀਆਂ ਘਾਟਾਂ ਹੀ ਵੇਖਦੇ ਹਾਂ। ਜਿਹਨਾਂ ਨੂੰ ਵੇਖਦੇ ਹਾਂ ਅਸੀਂ ਇਹ ਵੇਖਦੇ ਹਾਂ ਵੀ ਇਹਨਾਂ ਤੋਂ ਗਲਤੀਆਂ ਕੀ ਹੋਈਆਂ, ਤੇ ਗੁਣ ਨਹੀਂ ਵੇਖਦੇ। ਪਰ ਗੁਣ ਮਹਾਰਾਜ ਕਹਿੰਦੇ ਨੇ ਗੁਣ ਵੇਖੋ, ਕਿੰਨੇ ਕੁ ਗੁਣ ਸਤਿਗੁਰਾਂ ਨੇ ਸੰਗ੍ਰਹਿ ਕਰਕੇ ਦਿੱਤੇ ਨੇ, ਉਹਦੀ ਅਸੀਂ ਗਿਣਤੀ ਨਹੀਂ ਕਰ ਸਕਦੇ। ਤੇ ਬੰਦਿਆਂ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ, ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਜੀ ਨੇ, ਇਤਿਹਾਸਕਾਰਾਂ ਨੇ ਕਈ ਵਾਰੀ ਕੁੱਤਿਆਂ ਦਾ ਵੀ ਪ੍ਰਮਾਣ ਦਿੱਤੇ, ਕਈ ਵਾਰੀ ਪਸ਼ੂਆਂ ਦੇ ਪ੍ਰਮਾਣ, ਕੁੱਤਿਆਂ ਦੇ ਪ੍ਰਮਾਣ ਦਿੱਤੇ ਨੇ, ਮਿਰਗ ਦਾ ਪ੍ਰਮਾਣ ਦਿੱਤਾ, ਬੜੇ ਪ੍ਰਮਾਣ ਦਿੱਤੇ। ਕਿੱਡਾ ਜ਼ਹਿਰੀ ਹੁੰਦਾ ਸੱਪ, ਸੱਪ ਜਿੱਥੇ ਵੇਖਦੇ ਆ ਤੇ ਕਹਿੰਦੇ ਆ ਦੀ ਫਿਰੀ ਨੱਪ ਦਿਓ, ਜਿੱਥੇ ਸੱਪ ਵੇਖਦੇ ਆ ਨੂੰ ਖਤਮ ਕਰ ਦਿਓ। ਪਰ ਭਾਈ ਗੁਰਦਾਸ ਜੀ ਨੇ ਉਸ ਸੱਪ ਤੋਂ ਵੀ ਗੁਣ ਲੈਣ ਨੂੰ ਆਖਿਆ।
ਖੁਸਤਨਾਗੁਰੂ
ਧਿਆਨ ਦੇਣਾ ਗੁਰੂ ਪਿਆਰਿਓ, ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕੋਈ ਸਾਨੂੰ ਕੁੱਤਾ ਕਹਿ ਕੇ ਬੁਲਾਵੇ ਤੇ ਗੁੱਸਾ ਚੜਦਾ, ਜੇ ਕੋਈ ਸਾਨੂੰ ਪਸ਼ੂ ਮਿਰਗ ਕਹਿ ਕੇ ਬੁਲਾਵੇ ਤੇ ਗੁੱਸਾ ਚੜ ਜਾਏਗਾ, ਜੇ ਕੋਈ ਸਾਨੂੰ ਸੱਪ ਕਹਿ ਕੇ ਬੁਲਾਵੇ ਉਹ ਕਿਵੇਂ ਸੱਪ ਵਾਂਗੂ ਵਿਸ ਘੋਲਦਾ ਫਿਰਦਾ ਤੇ ਗੁੱਸਾ ਚੜ ਜਾਏਗਾ ਨਾ, ਤੇ ਕਿੰਨਾ ਕੁ ਗੁੱਸਾ ਚੜੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਕੋਊ ਬੁਲਾਵੇ ਕਹਿ, ਬੁਲਾਵੇ ਨਾ ਕਹਿ ਕੇ ਕੋਈ, ਸਵਾਨ ਮਿਰਗ ਸਰਪ ਕਹਿ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਮਿਰਗ ਤੇ ਸਰਪ ਸੱਪ। ਜੈਸੇ ਕੋਊ ਬੁਲਾਵੇ ਕਹਿ, ਸਵਾਨ ਮਿਰਗ ਸਰਪ ਕਹਿ, ਸੁਨਤਰ ਸਾਏ ਧਾਏ ਗਾਰ ਮਾਰ ਦੀਜੀਏ। ਕਹਿੰਦੇ ਇੰਨਾ ਕੁ ਗੁੱਸਾ ਚੜ ਜਾਏਗਾ ਸਾਨੂੰ ਉਹਦੀ ਰਸਨਾ ਤੋਂ ਸੁਣ ਕੇ ਬਈ ਇਹਨੂੰ ਹੁਣ ਮਾਰ ਹੀ ਦੇਣਾ, ਨਾਲੇ ਕਹਿੰਦੇ ਗਾਲਾਂ ਕੱਢਾਂਗੇ। ਤੂੰ ਮੈਨੂੰ ਕੁੱਤਾ ਕਹਿਣ ਵਾਲਾ ਹੋਵੇ ਕੌਣ, ਤੂੰ ਮੈਨੂੰ ਸੱਪ ਕਹਿਣ ਵਾਲਾ ਹੋਵੇ ਕੌਣ। ਪਰ ਭਾਈ ਗੁਰਦਾਸ ਜੀ ਕਹਿੰਦੇ ਆ ਗੁੱਸਾ ਕਿਉਂ ਕਰਦੇ ਹੋ ਜੇ ਕੋਈ ਕੁੱਤਾ ਕਹਿੰਦਾ, ਜੇ ਕੋਈ ਸੱਪ ਕਹਿੰਦਾ ਤੇ ਗੁੱਸਾ ਕਿਉਂ ਕਰਦੇ ਹੋ, ਜੇ ਕੋਈ ਪਸ਼ੂ ਕਹਿੰਦਾ ਤੇ ਗੁੱਸਾ ਕਿਉਂ ਕਰਦੇ ਹੋ। ਉਹ ਗੁੱਸਾ ਕਰਨ ਵਾਲਿਆ ਭਲਿਆ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖ ਲਈ ਇਹਨਾਂ ਵਿੱਚ ਕਿਤੇ ਤੇਰੇ ਤੋਂ ਵੱਧ ਗੁਣ ਤੇ ਨਹੀਂ, ਫਿਰ ਇਹਨਾਂ ਦੇ ਗੁਣ ਦੱਸੇ ਨੇ, ਨਾਲੇ ਆਪਣੇ ਨਾਲ ਆਪਾਂ ਤੁਲਨਾ ਕਰਨੀ ਹੈ। ਗੁਰਮੁਖੋ ਜਿੰਨੇ ਆਪਾਂ ਬੈਠੇ ਆ ਨਾ, ਆਪਾਂ ਆਪੋ ਆਪਣੇ ਮਨਾਂ ਚ ਨਾਲ ਨਾਲ ਝਾਤੀ ਮਾਰਨੀ। ਦਾਸ ਵੀ ਆਪ ਜੀ ਦੇ ਵਿੱਚ ਹੀ ਆ, ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁੱਸਾ ਨਾ ਕਰੋ, ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖੋ। ਕਹਿੰਦੇ ਅਸੀਂ ਤੇ ਕਹਿੰਦੇ ਆ ਕੁੱਤਾ ਕਹਿਣ ਵਾਲੇ ਨੂੰ ਮਾਰ ਹੀ ਦੇਣਾ, ਪਰ ਕਹਿੰਦੇ ਕੁੱਤੇ ਜੇ ਕਿਸੇ ਨੇ ਕੁੱਤਾ ਕਹਿ ਤਾ ਇੰਨਾ ਗੁੱਸਾ ਕਿਉਂ ਕਰਨਾ, ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖੀਏ ਕੁੱਤੇ ਦੇ ਵਿੱਚ ਗੁਣ ਕੀ ਆ। ਕੁੱਤੇ ਚ ਗੁਣ ਆ ਸਵਾਨ ਸਵਾਮ ਕਾਮ ਲੱਗ ਜਮਨੀ ਜਗਤ ਰਹਿ ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਏ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਕੁੱਤਾ ਕਹਿੰਦਾ ਤੇ ਗੁੱਸਾ ਚੜ ਜਾਂਦਾ, ਪਰ ਕੁੱਤੇ ਚ ਗੁਣ ਇਹ ਵੇ ਸਾਰੀ ਰਾਤ ਆਪਣੇ ਮਾਲਕ ਦੇ ਦਰ ਦੇ ਉੱਤੇ ਪਹਿਰਾ ਦਿੰਦਾ ਇੱਕ ਜਾਂ ਦੋ ਰੋਟੀਆਂ ਖਾ ਕੇ। ਇੱਕ ਜਾਂ ਦੋ ਰੋਟੀਆਂ ਖਾ ਕੇ ਨਾ, ਦੋ ਤਿੰਨ ਰੋਟੀਆਂ ਖਾ ਲਈਆਂ ਤੇ ਸਾਰੇ ਰਾਤ ਸਾਰੀ ਰਾਤ ਆਪਣੇ ਮਾਲਕ ਦੇ ਬੂਹੇ ਚ ਬਹਿ ਕੇ ਪਹਿਰਾ ਦਿੰਦਾ, ਮੈਂ ਕਿਸੇ ਨੂੰ ਆਉਣ ਨਹੀਂ ਦੇਣਾ, ਕੋਈ ਚੋਰ ਚੱਕਾ ਇਸ ਘਰ ਵਿੱਚ ਨਾ ਆ ਜਾਵੇ। ਕੁੱਤੇ ਵਿੱਚ ਹੋਰ ਵੀ ਗੁਣ ਹੈ, ਹੋਰ ਵੀ ਗੁਣ ਉਹਦੇ ਚ, ਜਿਹੜਾ ਸਭ ਸੰਗਤ ਘਰ ਦਾ ਪਾਲਿਆ ਹੋਇਆ ਕੁੱਤਾ ਹੋਵੇ ਉਹਨੂੰ ਤੁਸੀਂ ਮਾਰੋ ਵੀ ਅੰਦਰ ਨੂੰ ਵੜੇਗਾ, ਬਾਹਰ ਨਹੀਂ ਜਾਂਦਾ। ਜੇ ਕਿਤੇ ਬਾਹਰ ਚੱਲਿਆ ਵੀ ਜਾਏ ਤੇ ਤੁਹਾਡੀਆਂ ਦੇਹਲੀਆਂ ਚਾ ਕੇ ਬੈਠਾ ਰੂ, ਦਰਵਾਜ਼ਾ ਭਾਵੇਂ ਬੰਦ ਕਰ ਦਿਓ। ਘਰ ਦਾ ਪਾਲਿਆ ਹੋਵੇ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਭਾਵੇਂ ਜਿੰਨਾ ਮਰਜ਼ੀ ਤਿੜਕੀ ਚੱਲੋ। ਇਹ ਕੁੱਤੇ ਚ ਗੁਣ ਨੇ। ਪਹਿਲਾ ਗੁਣ ਤੇ ਆ ਵੀ ਦੋ ਜਾਂ ਤਿੰਨ ਰੋਟੀਆਂ ਖਾ ਕੇ ਸਾਰੀ ਰਾਤ ਪਹਿਰਾ ਦਿੰਦਾ, ਆਪਾਂ ਆਪੋ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖੀਏ ਰੱਬ ਨੇ ਸਾਨੂੰ ਕਿੰਨਾ ਕੁਝ ਦਿੱਤਾ, ਕੀ ਅਸੀਂ ਵੀ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ, ਜੇ ਨਹੀਂ ਦਿੱਤਾ ਤੇ ਫਿਰ ਉਹ ਕੁੱਤਾ ਵੀ ਚੰਗਾ, ਉਹ ਤੇ ਛੱਡਦਾ ਨੀ ਨਾ ਗੁਰੂ ਦਾ ਦੁਆਰਾ। ਮਾਲਕ ਭਾਵੇਂ ਕੁੱਟੀ ਜਾਏ, ਮਾਲਕ ਭਾਵੇਂ ਝਿੜਕੀ ਜਾਵੇ, ਮਾਲਕ ਭਾਵੇਂ ਜਿੰਨਾ ਮਰਜ਼ੀ ਫਟਕਾਰੇ, ਪਰ ਕੁੱਤਾ ਸਾਧ ਸੰਗਤ ਘੁੰਮ ਘੁਮਾ ਕੇ ਰਾਤ ਨੂੰ ਫਿਰ ਆਪਣੇ ਮਾਲਕ ਦੇ ਬੂਹੇ ਚ ਆ ਕੇ ਬਹਿ ਜਾਂਦਾ। ਅਸੀਂ ਮਨਾਂ ਚ ਝਾਤੀ ਮਾਰੀਏ, ਜਦੋਂ ਸਤਿਗੁਰੂ ਸਾਨੂੰ ਮਿੱਠੀਆਂ ਮਿੱਠੀਆਂ ਚਪੇੜਾਂ ਮਾਰਦੇ ਨੇ, ਕਦੇ ਕਦੇ ਵੇਖਦੇ ਨੇ ਪਰਖ ਕੇ ਆਪਣੇ ਸਿੱਖ ਨੂੰ, ਅਸੀਂ ਕਿੰਨਿਆਂ ਤਰ੍ਹਾਂ ਦੇ ਉੱਤੇ ਫਿਰ ਆਉਂਦੇ ਹਾਂ ਜਾ ਕੇ, ਸਵੇਰੇ ਕਿਤੇ, ਸ਼ਾਮ ਕਿਤੇ, ਦੁਪਹਿਰ ਕਿਤੇ, ਰਾਤ ਕਿਤੇ, ਕਿੰਨੇ ਥਾਵਾਂ ਤੇ ਫਿਰ ਆਉਂਦੇ ਆਪਾਂ। ਮਾੜਾ ਜਿਹਾ ਕਸਵੱਟੀ ਲਾ ਕੇ ਵੇਖੀ ਮਹਾਰਾਜ ਨੇ, ਕੰਮ ਸੋਹਣਾ ਚੱਲਦਾ ਸੀ, ਮਾੜਾ ਮਾੜਾ ਡੋਲਣ ਲੱਗ ਪਿਆ, ਫਸਲ ਵਧੀਆ ਹੁੰਦੀ ਸੀ, ਐਤਕੀ ਥੋੜਾ ਝਾੜ ਘੱਟ ਨਿਕਲਿਆ, ਮੱਝਾਂ ਮਿਲਦੀਆਂ ਸੀ, ਇੱਕ ਦੋ ਮੱਝਾਂ ਨਾ ਮਿਲੀਆਂ, ਦੁੱਧ ਚਲਿਆ ਗਿਆ, ਲਵੇਰਾ ਘਰ ਚੋਂ ਚਲਿਆ ਗਿਆ। ਮਾੜਾ ਜਿਹਾ ਮਹਾਰਾਜ ਵੇਖਦੇ ਨੇ ਪਰਖ ਕੇ, ਮਾੜਾ ਜਿਹਾ ਆਪਣੇ ਸਿੱਖ ਨੂੰ ਪਰਖਦੇ ਨੇ, ਤੇ ਅਸੀਂ ਤੇ ਪਤਾ ਹੀ ਨੀ ਫਿਰ ਕਿੰਨਿਆਂ ਕਦੋਂ ਪੁੱਛਿਆ ਲੈਣ ਤੁਰ ਪੈਂਦੇ। ਅਸੀਂ ਤੇ ਗੁਰੂ ਦਾ ਦੁਆਰਾ ਛੱਡ ਕੇ ਫਟ ਦੇਣਾ, ਪਤਾ ਹੀ ਨੀ ਕਿੱਥੇ ਕਿੱਥੇ ਫੇਰੇ ਆਉਣਾ। ਪਰ ਗੁਰੂ ਪਿਆਰਿਓ, ਉਹ ਕੁੱਤੇ ਵੱਲ ਵੇਖਣਾ, ਭਾਵੇਂ ਉਹਨੂੰ ਕੁੱਟੋ ਵੀ, ਘਰ ਦਾ ਪਾਲਿਆ ਫਿਰ ਘਰ ਚ ਵੜੂਆ। ਇਹ ਨੀ ਕਿ ਅੱਜ ਤੇਰੇ ਦਰ ਤੇ ਰਾਖੀ ਕਰਦਾ ਤੇ ਉਹਨੂੰ ਝਿੜਕੋਗੇ ਤੇ ਫਿਰ ਕਿਸੇ ਹੋਰ ਦਾ ਬਣ ਜਾਏਗਾ ਜਾ ਕੇ, ਇਹ ਤੇ ਗੁਣਾ ਉਹਦੇ ਚ, ਉਹ ਕੁੱਤੇ ਚ ਗੁਣਾ। ਤੇ ਜੇ ਸਾਡੇ ਚ ਇਹ ਗੁਣ ਨਹੀਂ ਤੇ ਖਿਮਾ ਕਰਨਾ, ਫਿਰ ਉਹ ਪਸ਼ੂ ਸਾਡੇ ਨਾਲੋਂ ਚੰਗਾ ਹੈ, ਉਹ ਚੰਗਾ ਸਾਡੇ ਨਾਲ, ਆਪਣੇ ਗੁਰੂ ਦੇ ਆਪਣੇ ਮਾਲਕ ਦੇ ਦਰ ਤੇ ਖਲੋਂਦਾ ਤੇ ਹੈ, ਅਸੀਂ ਵੀ ਆਪਣੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ। ਮਹਾਰਾਜ ਤੁਸੀਂ ਇੰਨਾ ਕੁਝ ਦਿੱਤਾ, ਤੁਹਾਡਾ ਬਚਨ ਹੈ ਸਾਡੇ ਵਾਸਤੇ, ਖੰਡੇ ਪੜਦਾ ਅੰਮ੍ਰਿਤ ਛਕਣਾ ਹੈ, ਅਸੀਂ ਛਕਾਂਗੇ ਹੀ ਛਕਾਂਗੇ, ਅਸੀਂ ਤੇਰੇ ਦਰ ਨੂੰ ਛੱਡ ਕੇ ਨਹੀਂ ਜਾਵਾਂਗੇ, ਭਾਵੇਂ ਜਿੰਨੀਆਂ ਮਰਜ਼ੀ ਪਰਖਾਂ ਕਰਕੇ ਵੇਖ ਲਓ। ਮਹਾਰਾਜ ਸਿਰ ਤੇ ਹੱਥ ਰੱਖੋ, ਡੋਲੀਏ ਨਾ ਕਦੇ, ਪੱਕੇ ਰਹੀਏ, ਜਾਣਾ ਇੱਕ ਦਿਨ ਸਭ ਨੇ ਆ, ਪਰ ਇੱਕ ਦੇ ਬਣ ਕੇ ਜਾਣਾ ਤੇ ਮਰਨਾ ਤੇ ਹੈ ਹੀ ਆ, ਗੁਰੂ ਵਾਲੇ ਬਣ ਕੇ ਮਰੀਏ। ਭਾਈ ਸਾਹਿਬ ਕਹਿੰਦੇ ਨੇ ਮਿਰਗ ਦੇ ਵਿੱਚ ਵੀ ਗੁਣ ਹੈ, ਮਿਰਗ ਉਹਦੇ ਵਿੱਚ ਵੀ ਗੁਣ ਹੈ। ਉਹ ਕਹਿੰਦੇ ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਏ। ਜਦੋਂ ਘੰਡਾ ਹੇੜੇ ਦਾ ਨਾਦ ਵਜਾਉਂਦਾ ਨਾ ਸ਼ਿਕਾਰੀ, ਤੇ ਮਿਰਗ ਆਉਂਦਾ ਦੌੜਿਆ, ਤੇ ਆ ਕੇ ਉਹਨੂੰ ਪਤਾ ਹੁੰਦਾ ਹੈ ਕਿ ਉਹ ਸ਼ਿਕਾਰੀ ਘੰਡਾ ਹੇੜੇ ਦਾ ਨਾਦ ਵਜਾ ਰਿਹਾ ਹੈ, ਤੇ ਨਾਦ ਉਹਨੇ ਵਜਾਉਣਾ ਹੈ, ਤੇ ਜਦੋਂ ਮੈਂ ਜਾਵਾਂਗਾ ਉਹਨੇ ਮੈਨੂੰ ਫੜ ਲੈਣਾ ਹੈ, ਮੈਨੂੰ ਗ੍ਰਿਫਤਾਰ ਕਰ ਲੈਣਾ, ਕਹਿ ਲਓ ਮੈਨੂੰ ਪਿੰਜਰੇ ਚ ਪਾ ਕੇ ਲੈ ਜਾਣਾ ਹੈ, ਮੈਨੂੰ ਉਹਨੇ ਮਾਰ ਦੇਣਾ ਹੈ। ਪਰ ਕਰੇ ਕੀ, ਉਹਦੀ ਸਰੋਤ ਦੇ ਵਿੱਚ ਵਿੰਨਿਆ ਜਾਂਦਾ ਹੈ, ਖੇਤੀ ਉਹਨੂੰ ਇੰਨੀ ਪੈਂਦੀ ਆ। ਸਤ ਸੰਗਤ ਜਦੋਂ ਨਾਦ ਵੱਜਦਾ ਤੇ ਮਿਰਗ ਨੂੰ ਜਾਣਾ ਹੀ ਪੈਂਦਾ, ਨਾਲੇ ਪਤਾ ਮਿਰਗ ਨੂੰ ਕਿ ਮੈਨੂੰ ਮਾਰ ਦੇਣਾ, ਮਿਰਗ ਤਾਂ ਵੀ ਜਾਂਦਾ। ਸਾਨੂੰ ਪਤਾ ਗੁਰਦੁਆਰੇ ਭਾਈ ਜੀ ਬੋਲੇ ਨੇ, ਗੁਰਦੁਆਰੇ ਬਾਣੀ ਪੜ੍ਹੀ ਜਾ ਰਹੀ ਆ, ਗੁਰੂ ਨੇ ਮੈਨੂੰ ਤਾਰ ਦੇਣਾ, ਆਪਾਂ ਫੇਰ ਵੀ ਨੀ ਜਾਂਦੇ। ਆਖੋ
ਸਤਨਾਮ,
ਮਿਰਗ ਤੇ ਮਾਰਿਆ ਜਾਂਦਾ ਤਾਂ ਵੀ ਨੀ ਛੱਡਦਾ, ਤਾਂ ਵੀ ਜਾਂਦਾ ਹੀ ਜਾਂਦਾ। ਸਿੱਖ ਨੂੰ ਗੁਰੂ ਨੇ ਤਾਰ ਦੇਣਾ, ਆਪਾਂ ਫੇਰ ਵੀ ਨੀ ਜਾਂਦੇ, ਤੇ ਫਿਰ ਤੇ ਮਿਰਗ ਚੰਗਾ ਹੋਇਆ, ਫਿਰ ਗੁੱਸਾ ਕਾਹਦਾ। ਤੇ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਸੱਪ ਦਾ, ਕਹਿੰਦੇ ਜੇ ਕੋਈ ਸੱਪ ਕਹਿ ਕੇ ਬੁਲਾਵੇ ਤੇ ਗੁੱਸਾ ਚੜਦਾ ਹੈ, ਉਹ ਗੁੱਸਾ ਨਾ ਕਰ ਭਾਈ, ਇਹ ਸੱਪ ਵਿੱਚ ਵੀ ਗੁਣ ਹੈ, ਸੱਪ ਵਿੱਚ ਵੀ ਗੁਣ ਹੈ। ਉਹ ਕੀ ਸੱਪ ਵਿੱਚ ਇਹ ਗੁਣ ਹੈ ਵੀ ਜਦੋਂ ਉਹਨੂੰ ਗਾਰੜੂ ਫੜਦਾ ਨਾ, ਸਪੇਰਾ ਫੜਦਾ ਜਦੋਂ ਸੱਪ ਨੂੰ, ਉਹ ਬੀਨ ਵਜਾਉਂਦਾ, ਤੇ ਬੀਨ ਕੱਲੀ ਬੀਨ ਵਜਾਉਣ ਨਾਲ ਨੀ ਸੱਪ ਆਉਂਦਾ, ਉਹਨੂੰ ਨਾਲ ਮੰਤਰ ਵੀ ਪੜ੍ਹਨਾ ਪੈਂਦਾ, ਫੇਰ ਆਉਂਦਾ ਸੱਪ। ਆਪਾਂ ਜਦੋਂ ਮਹਾਂਪੁਰਖਾਂ ਕੋਲ ਰਹੇ, ਛੋਟਾ ਜਿਹਾ ਸੀ ਮੈਂ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੋਏਗੀ, ਤੇ ਮਹਾਂਪੁਰਖ ਕਹਿਣ ਲੱਗੇ ਉੱਥੇ ਇੱਕ ਛੋਟੀ ਜਿਹੀ ਨਹਿਰ ਪੈਂਦੀ ਹੈ ਮਹਾਂਪੁਰਖਾਂ ਦੇ ਸਥਾਨ ਕੋਲ ਰਾੜਾ ਸਾਹਿਬ, ਛੋਟੀ ਜਿਹੀ ਨਹਿਰ ਸੀ, ਉੱਥੇ ਸੱਪ ਬੜੇ ਸੀ। ਮਹਾਂਪੁਰਖ ਕਹਿੰਦੇ ਭਾਈ ਸੱਪ ਬੜੇ ਨੇ, ਸਿੰਘੋ ਗਾਰੜੂ ਮੰਗਾਓ, ਸਪੇਰਾ ਮੰਗਾਓ, ਸੱਪ ਫੜ ਕੇ ਲੈ ਜਾ। ਸਿੰਘ ਇਸ਼ਨਾਨ ਕਰਨ ਜਾਂਦੇ ਨੇ, ਕਈ ਵਾਰੀ ਪੈਰਾਂ ਥੱਲੇ ਆਉਂਦੇ ਨੇ, ਤੇ ਮਾਰੋ ਨਾ ਇਹਨਾਂ ਨੂੰ ਫੜ ਕੇ ਲੈ ਜਾਂਦੇ। ਚਲੋ ਜੀ, ਏਦਾਂ ਹੀ ਹੋਇਆ, ਸਪੇਰਾ ਬੁਲਾਇਆ ਗਿਆ, ਸਪੇਰਾ ਬੀਨ ਵਜਾਇਆ ਕਰੇ ਤੇ ਸੱਪ ਆਇਆ ਕਰੇ। ਉਹ ਕੁਝ ਬੋਲਦਾ ਵੀ ਹੁੰਦਾ ਸੀ, ਮੰਤਰ ਵੀ ਪੜ੍ਹਦਾ ਸੀ, ਤੇ ਕਹਿੰਦਾ ਸੀ ਤੈਨੂੰ ਤੇਰੇ ਗੁਰੂ ਦਾ ਵਾਸਤਾ, ਤੈਨੂੰ ਤੇਰੀ ਕੁੱਲ ਦਾ ਵਾਸਤਾ, ਇਹ ਕਹਿਣਾ ਪੈਂਦਾ ਸਪੇਰੇ ਨੂੰ ਗੁਰਮੁਖੋ। ਇੱਕ ਤੇ ਬੀਨ ਵਜਾਏਗਾ, ਤੇ ਬੀਨ ਵਜਾਉਣ ਦੇ ਨਾਲ ਨਾਲ ਕਹਿਣਾ ਪਵੇਗਾ ਸਪੇਰੇ ਨੂੰ ਕਿ ਤੈਨੂੰ ਤੇਰੇ ਗੁਰੂ ਦਾ ਵਾਸਤਾ, ਤੇਰੀ ਕੁੱਲ ਦਾ ਵਾਸਤਾ, ਜੇ ਨਹੀਂ ਆਏਗਾ ਤੇ ਤੇਰੀ ਕੁੱਲ ਨੂੰ ਲਾਜ ਲੱਗੇਗੀ, ਤੇਰੀ ਕੁੱਲ ਨੂੰ ਲਾਜ ਲੱਗੇਗੀ, ਆ ਜਾ। ਫਿਰ ਸੱਪ ਆਉਂਦਾ, ਹਾਂ, ਜਦੋਂ ਉਹਦੀ ਕੁੱਲ ਦੀ ਗੱਲ ਕਰਦਾ, ਲਾਜ ਲੱਗ ਜਾਏਗੀ ਤੇਰੇ ਗੁਰੂ ਨੂੰ, ਆ ਜਾ। ਫਿਰ ਕਹਿੰਦੇ ਸੱਪ ਨੂੰ ਆਉਣਾ ਹੀ ਪੈਂਦਾ, ਧੁਨ ਮੰਤਰ ਪੜੈ ਸਰਪ ਅਰਪ ਦੇਤ, ਤਨ ਮਨ ਦੰਤ ਹੰਤ ਹੋਤ ਗੋਤ, ਲਾਜ ਗਹਿ ਦੀਏ। ਜਦੋਂ ਸੱਪ ਆਉਂਦਾ ਨਾ, ਤੇ ਸਪੇਰਾ ਫੜ ਲੈਂਦਾ, ਉਹਦੇ ਦੰਦ ਕੱਢ ਦਿੰਦਾ, ਤੇ ਜਿਹੜਾ ਸੱਪ ਨਾ ਆਵੇ, ਸਪੇਰਾ ਕਹਿੰਦਾ ਹੈ ਤੈਨੂੰ ਗੁਰਾ ਇਹਨੇ ਨੀ ਆਉਣਾ,
ਸਤਨਾਮ।
ਉਹਦੇ ਵਿੱਚ ਵੀ ਗੁਣ, ਸੱਪ ਵਿੱਚ ਵੀ, ਉਹ ਸੱਪ ਵਿੱਚ ਵੀ ਗੁਣ ਹੈ ਕੋਈ। ਉਹ ਕਹਿੰਦਾ ਮੇਰੇ ਗੁਰੂ ਨੂੰ ਲਾਜ ਨਾ ਲੱਗ ਜਾਏ, ਮੇਰੀ ਕੁੱਲ ਨੂੰ ਦਾਗ ਨਾ ਲੱਗ ਜਾਏ। ਸੱਪ ਕਹਿੰਦਾ ਮੇਰੀ ਕੁੱਲ ਨੂੰ ਕਲੰਕ ਲੱਗ ਜਾਏਗਾ ਜੇ ਮੈਂ ਨਹੀਂ ਜਾਵਾਂਗਾ। ਗੁਰੂ ਪਿਆਰਿਓ, ਅੱਜ ਸਿੱਖਾਂ ਦੇ ਮੁੰਡਿਆਂ ਨੂੰ ਪਤਾ ਹੈ, ਜਦੋਂ ਨਾਈ ਦੀ ਦੁਕਾਨ ਤੇ ਜਾਂਦੇ ਹਾਂ, ਸਿੱਖੀ ਨੂੰ ਦਾਗ ਲੱਗਦਾ, ਪਤਾ ਹੈ, ਪਤਾ ਹੈ ਸਾਨੂੰ ਵੀ ਜਦੋਂ ਸ਼ਰਾਬ ਪੀਂਦੇ ਹਾਂ ਨਾ ਜੀ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗ ਲੱਗਦਾ। ਜਦੋਂ ਅਸੀਂ ਅੰਮ੍ਰਿਤਧਾਰੀ ਹੋ ਕੇ ਵੀ ਨਸ਼ੇ ਕਰੀ ਜਾਂਦੇ ਹਾਂ ਨਾ, ਤੇ ਦਾਗ ਲੱਗ ਰਿਹਾ ਸਿੱਖੀ ਨੂੰ, ਸਾਨੂੰ ਪਤਾ ਸਾਰਾ ਹੀ ਆ। ਉਹ ਸੱਪ ਚੰਗਾ ਜਿਹੜਾ ਆਪਣੀ ਕੁੱਲ ਨੂੰ ਦਾਗ ਨਹੀਂ ਲਾਉਂਦਾ, ਅਸੀਂ ਪੈਸੇ ਦੇ ਕੇ ਲਵਾਉਂਦੇ ਹਾਂ, ਤੂੰ
ਸਤਨਾਮ।
ਅਸੀਂ ਹੱਥੀ ਪੈਸੇ ਦਿੰਦੇ, ਆਪਣੇ ਕੋਲੋਂ ਪੈਸੇ ਦਿੰਦੇ, ਤੇ ਫਿਰ ਤੇ ਉਹ ਕੁੱਤਾ ਹੋਇਆ, ਸੱਪ ਹੋਇਆ, ਮਿਰਗ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਵਿੱਚ ਤੇ ਗੁਣ ਹੈ, ਸਾਡੇ ਵਿੱਚ ਮੋਹ ਨਾ ਭਗਤ ਭਾਵ, ਸ਼ਬਦ ਸੁਰਤਹੀਨ ਗੁਰ ਉਪਦੇਸ਼ ਬਿਨਾ, ਤ੍ਰਿਗ ਜਗ ਜੀਜੀਐ। ਭਾਈ ਗੁਰਦਾਸ ਜੀ ਕਹਿੰਦੇ ਨੇ ਕੁੱਤੇ ਵਾਲਾ ਮੋਹ ਹੈ ਨਹੀਂ, ਜਿਹੜਾ ਕੁੱਤੇ ਕੋਲ ਆਪਣੇ ਮਾਲਕ ਪ੍ਰਤੀ ਮੋਹ ਆ, ਉਹ ਮੋਹ ਹੈ ਨਹੀਂ, ਸ਼ਬਦ ਸੁਰਤ ਦਾ ਮੇਲ ਹੈ ਨਹੀਂ ਜਿਹੜਾ ਮਿਰਗ ਕੋਲ ਹੈ, ਤੇ ਸੱਪ ਵਾਲਾ ਗੁਰਮੰਤਰ ਹੈ ਨਹੀਂ, ਗੁਰ ਉਪਦੇਸ਼ ਬਿਨਾਂ ਤ੍ਰਿਗ ਜਗ ਜੀਦੀ ਹੈ। ਕਹਿੰਦੇ ਦੁਨੀਆਂ ਵਿੱਚ ਜਿਉਣਾ ਤ੍ਰਿਗ ਹੈ, ਆਖੋ ਸਪਨਾ। ਪਿਆਓ ਗੁਰੂ ਪਿਆਰਿਓ, ਆਪੋ ਆਪਣੇ ਮਨਾਂ ਚ ਝਾਤੀ ਮਾਰੀਏ, ਗੁਰਮੁਖਾਂ ਤੇ ਗੱਲਾਂ ਲਾਗੂ ਨਹੀਂ ਹੁੰਦੀਆਂ। ਜਿਹੜੇ ਬੰਦਗੀ ਕਰਦੇ ਨੇ ਬੰਦੇ ਹੀ ਉਹ ਨੇ, ਬੜੀ ਵਾਰੀ ਅਰਜ ਕੀਤੀ ਹੈ, ਬੰਦੇ ਸੇ ਤੇ ਪਵੇ ਵਿੱਚ ਬੰਦੀ, ਵੇਖਣ ਕੌ ਦੀਦਾਰ, ਬੰਦੇ ਉਹ ਨੇ ਜਿਹੜੇ ਬੰਦਗੀ ਕਰਦੇ ਨੇ। ਸਾਰੇ ਪੜਿਓ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਮਹਾਜਣਾ ਦੇ ਆਪਣੇ ਕੁੱਲੀ ਨੂੰ ਧੋਣ ਦਾ ਕੀ ਫਾਇਦਾ, ਗੁਰਸਿੱਖ ਹੋ ਕੇ ਜੇ ਬਾਣੀ ਨੂੰ ਮੰਨਿਆ ਨਾ, ਐਵੇਂ ਸਿੱਖ ਕਹਾਉਣ ਦਾ
ਕੀ ਫਾਇਦਾ,
ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਤੇ ਐਵੇਂ ਜਟਾਂ ਵਧਾਉਣ ਦਾ
ਕੀ ਫਾਇਦਾ,
ਬੰਦਾ ਹੋ ਕੇ ਕਰਦਾ ਬੰਦਗੀ ਨਹੀਂ ਤੇ ਐਵੇਂ ਬੰਦਾ ਕਹਾਉਣ ਦਾ
ਕੀ ਫਾਇਦਾ,
ਕੀ ਫਾਇਦਾ, ਬੰਦਾ ਤੇ ਹੈ ਹੀ ਉਹ ਜਿਹੜਾ ਬੰਦਗੀ ਕਰੇ, ਬੰਦੇ ਦੀ ਪਛਾਣ ਆ ਬੰਦਗੀ, ਬੰਦੇ ਦੀ ਪਛਾਣ ਇਹ ਨਹੀਂ ਵੀ ਵੇਖੋ ਇਹ ਦੋ ਲੱਤਾਂ ਤੇ ਤੁਰਿਆ ਆਉਂਦਾ, ਵੇਖਣ ਵਿੱਚ ਨਹੀਂ, ਬੰਦੇ ਦੀ ਪਛਾਣ ਮਹਾਰਾਜ ਕਰਦੇ ਆ بندگی کرن کر کے بندگی نہیں تے کرتوت پشو کی مانس جات لوک بچارا کر دینا سدگرو بندہ انہوں سمجھ دے جا بندگی کرتا تے ارمب بندگی بھی کیتی تا سفلا جے پورا گرو ساڈے کول ہو جے پورے گرو دے لڑ لگے ہوانگے گرو پیارے ہو پاوے سچے بھی ہو وہ پاوے وکیل تے پھر بھی کرنا پیندا کو سپنا جج سامنے پیش ہونا ایک جھوٹا جا رہا ایک سچا جا رہا ایک جھوٹا ہے ایک سچا ہے پر جے سچے بھی ہو تے تہاڈی سنوائی سدھی نہیں ہونی وکیل تہانوں ہی کرنا پینا جھوٹا بھی وکیل کر لینا سچا بھی کر لینا ایتھے کھیما کرنا پیا رہو ہو سکتا کوئی دھوکھا بھی کر جائے کہ کرے کوئی ہور تے پرے کوئی ہور سجا کسے ہور نو مل جائے دنیا وچ ایسا ہو سکتا پر ستگرو نے کرنی ہے سچی وکالت اوتھے گرو گوبند سنگھ مہاراج کہندے نے او تیرے درگاہ دے وکیل بن جائیں گے سکھا فیس دے دے میری فیس کی کوئی رمالے کوئی کھنڈ پڑ صاحب جا کوئی مایا نہیں منگدے مہاراج جی کہندے نے تو بھائی تیری وکالت کران گے کھنڈے بٹ دا امرت شکل ہے تیری فیس میرے کول پہنچ گئی ہے خوش سنا
شری واہ گرو
تے اتنا کہ پیار کردے نے پھر اپنے سکھ نال اینی کرپا کرتے ہیں کہ امرت دھاری ہوئے جی کتنے نرکان دے وچ جا بھی ڈگے نا ہفتے بعد کہتے گیڑا مارنے اپنے سکھ نو کیساں تو سیان کے باہر کڈ لینا بھی آ ساڈا سکھ کڈ لینا
سات سری اکال
پر وکیل جیڑا وہ پورا ہونا چاہیے وکیل ضروری ہے تو کچھ نہ پھس جائیے کتے سنسار وچ بڑے نے جڑے کہندے وکالت کران گے ٹھیک ہے اپو اپنی جگہ تے سارے چنگے نے پر گرو پیارے ہو جنے مرد چرنا وچ بیٹھے ہو ویکھو ذرا داس نے بہت وار ارج کیتی ہے کہ جدوں کوئی بھی چیز خرید دے ہو جے کوئی گڈی لینی ہوے تاں وی جائی دا تے کنا کچھ ویکھی دا تے ٹائر کتاں دے دا رنگ کتاں دا باقی یہ سیٹاں کدھر دیاں نے دا انجن کدھر دا کلی کلی چیز ویکھی دی آ جے 2 روپے دی چیز بھی کوئی خریدیے تاں وی چنگی طرح ویکھ لئی دی آ پرکھ لئی دی آ جدوں آپ جی گرو دھارن کرو گے یہ گل ضرور ویکھنی بھی گرو گوبند سنگھ مہاراج ورگا ہے کوئی میں جنیاں سنگتاں ایتھے بیٹھیاں ساری سنگت نو بینتی کراں گا کوئی جتھے مرضی جاوے او تہاڈی مرضی ہے کئی میں ویکھیا ہے کئیاں پرچارکاں دا سبھاؤ ہوندا پھنا سوٹا مارنا سانو مہاپرکھاں نے ہی سکھایا کہندے پیارے او او غصے نال تے جے کتے نو وی ڈنڈا چک لو نا ڈلا چک لو اونے تاں پراں نو بھج جانا تے پیار نال کہندے اک پشو بھی پوچھ لوندا جاندا کو سپنا میں سنگت وچ سدا اے بینتی کردا رہیا ہن تک اک دو مہاپرکھ ملے بھی میں انہاں نوں پوچھیا میں کہ بابا جی آ سدھا ہی کام تسی آ سدھا ہی تے کی گل مہاپور کہندے رہے آ بھی ادا اے مارگ نہیں کوئی یہ تے ادو بھی گاہ بھجدے نال تہانوں چار گالاں کڈدے نال ستگراں نوں وی بولدے بول تو بول یہ تے ستگراں نوں وی برا بھلا بولدے آ پیار نال نیڑے لاؤن دی تھاں ادو بھی گاہ بھجدے کی گل کہندے نہیں ادا کم زیادہ لوٹ آؤں کہندے مینوں کہندا بابا یہ زیادہ لوٹ آؤں کم میں کہا مہینے چمر تے کنا کچھ کہا دیندے ہو کہندے شاگی لیندا بھی کدے 500 کدے 700 کدے 1000 میں کہ بابے دی مہر نال اج تک 5-7 ہزار تے مہینے دا ہوندا ہی ہے پھر اے کم ٹھیک نہیں آکھو
ستنام
جیڑا راہ تسی پھڑیا دے نال تے ہور وی گاہ جاندا ساڈے مہاپور کہندے ہوندے سی اپنے گرو دی وڈیائی کرو اینے پیار نال کرو اینے رج کے کرو بھی اونوں شرم آئے منا میں کتھے تر گیا آکھو سپنا کوئی بھی آ جے تہاڈے کول کوالٹی ہے ਤੁਹਾਡੇ ਘਰ ਵਿੱਚ ਸਮਾਨ ਪਿਆ, ਕੋਈ ਦੁਕਾਨਦਾਰ ਨੇ, ਹੁਣ ਦੁਕਾਨਦਾਰ ਇਹੀ ਕਹਿੰਦਾ ਨਾ ਆ ਜਾਓ ਕੱਪੜਾ ਇੱਥੋਂ ਲੈ ਜਾਓ, ਜੋ ਨਾਲ ਦੇ ਦੀ ਨਿੰਦਿਆ ਕਰੀ ਜੇ ਵੀ ਇੱਥੇ ਕੱਪੜਾ ਵਧੀਆ ਨਹੀਂ ਇੱਧਰ ਆ ਜਾਓ, ਉਹ ਤੇ ਖਰਾਬ ਹੋ ਜਾਣਾ ਕੰਮ, ਜੇ ਵਧੀਆ ਹੋਏਗਾ ਤੇ ਉਹ ਦੂਜਾ ਜਿਹੜਾ ਆਪੇ ਨੀਵਾਂ ਪੈ ਜਾਣਾ। ਆਪਣੇ ਗੁਰੂ ਦੀ ਵਡਿਆਈ ਕਰੋ, ਉਹ ਦੂਜੇ ਤੇ ਆਪੇ ਹੀ ਫਿੱਕੇ ਪੈ ਜਾਣਗੇ। ਆਖੋ ਸਤਨਾਮ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੈ ਨਹੀਂ ਕੋਈ, ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਵਾਲਾ ਜੰਮਿਆ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ, ਭਾਵੇਂ ਕੋਈ ਜਿੱਡਾ ਵੱਡਾ ਮਰਜ਼ੀ ਬਣਿਆ ਫਿਰੇ, ਬਰਾਬਰੀ ਨਹੀਂ ਕੋਈ ਕਰ ਸਕਦਾ। ਜੇ ਬਾਹਰੀ ਸਤਿਕਾਰ ਦੀ ਵੀ ਗੱਲ ਆਪ ਜੀ ਕਰੋਗੇ ਨਾ ਗੁਰਮੁਖੋ, ਬਾਹਰੀ ਸਤਿਕਾਰ ਜਿਹਨੂੰ ਕਹਿੰਦੇ ਹੋ ਵੀ ਫਲਾਣੇ ਸਾਹਿਬ ਤੇ ਬੜੀ ਦੁਨੀਆ ਜਾਂਦੀ ਆ ਜੀ, ਲੱਖਾਂ ਦਾ ਇਕੱਠ ਹੁੰਦਾ ਜੀ, ਪਰ ਮੈਂ ਇਹ ਬੇਨਤੀ ਕਰਾਂਗਾ ਇਹ ਬਾਹਰੀ ਸਤਿਕਾਰ ਕਹਿ ਰਿਹਾ, ਰੂਹਾਨੀਅਤ ਦੀ ਗੱਲ ਤੇ ਬੜੀ ਦੂਰ ਹੈ ਕਿ ਜਿੰਨਾ ਮੱਥਾ ਗੁਰੂ ਗ੍ਰੰਥ ਸਾਹਿਬਾਂ ਨੂੰ ਇੱਕ ਦਿਨ ਚ ਟਿਕਦਾ, ਦੁਨੀਆ ਵਿੱਚ ਮੈਨੂੰ ਇੱਕ ਬੰਦਾ ਲੱਭ ਕੇ ਵਿਖਾਓ ਜਿਹਦੀ ਇੰਨੀ ਪੂਜਾ ਹੁੰਦੀ ਹੋਵੇ, ਕੋਈ ਲੱਭ ਕੇ ਲਿਆ ਦਿਓ ਕੋਈ ਵੀ, ਦਸ ਇਕੱਠੇ ਕਰਕੇ ਤੁਸੀਂ ਬਰਾਬਰੀ ਨਹੀਂ ਕਰਾ ਸਕਦੇ। ਆਖੋ ਸਤਨਾਮ, ਸੌ ਇਕੱਠਾ ਕਰ ਲਓ, ਇੱਕ ਵੀ ਦਸ, ਸੌ ਕਹਿੰਦਾ ਮੈਂ, ਸੌ ਸੌ ਇਕੱਠਾ ਕਰ ਲਓ ਸੌ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਫਿਰ ਵੀ ਨਹੀਂ ਹੋਣੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਦੁਨੀਆ ਵਿੱਚ ਇੰਨਾ ਸਤਿਕਾਰ ਹੈ। ਹੁਣ ਧਿਆਨ ਦਿਓ ਕਿਵੇਂ ਆ, ਜਰਾ ਕੁ ਸੋਚਣਾ, ਸੱਚੇ ਪਾਤਸ਼ਾਹ ਨੇ ਸਭ ਨੂੰ ਦਿਮਾਗ ਦਿੱਤੇ ਆ, ਉਹ ਕਿੰਨਾ ਕੁ ਵਿਕਸਿਤ ਹੋਇਆ ਉਹ ਸਾਡੀ ਮਰਜ਼ੀ ਆ ਵੀ ਉਹਨੂੰ ਜਿੰਨਾ ਮਰਜ਼ੀ, ਸਾਇੰਟਿਸਟ ਕਹਿੰਦੇ ਨੇ, ਡਾਕਟਰ ਕਹਿੰਦੇ ਆ ਕਿ 100% ਵਿੱਚੋਂ ਆਮ ਜਿਹੜਾ ਬੰਦਾ ਨਾ ਨੋਰਮਲ ਪਰਸਨ, ਉਹ ਕਹਿੰਦੇ ਨੇ ਵੀ 8% ਦਿਮਾਗ ਨੂੰ ਵਰਤਦਾ, ਇੱਕ ਜਿਹੜੇ ਡਾਕਟਰ ਨੇ ਪੜ੍ਹੇ ਲਿਖੇ ਕਹਿ ਲਓ ਬਹੁਤੇ, ਉਹ 10% ਵਰਤਦੇ ਨੇ। ਤਕੜੇ ਤਕੜੇ ਸਾਇੰਟਿਸਟ ਜਿਨ੍ਹਾਂ ਨੇ ਤਾਰਿਆਂ ਤੱਕ ਪਹੁੰਚ ਕਰ ਲਈ ਹੈ, ਸਮੁੰਦਰ ਦੀਆਂ ਤਹਿਾਂ ਤੱਕ ਗਏ ਨੇ, ਕਹਿੰਦੇ ਨੇ ਉਹਨਾਂ ਨੇ 15% ਤੱਕ ਦਿਮਾਗ ਵਰਤਿਆ, ਇਹ ਬਾਕੀ 85% ਤੇ ਖਜ਼ਾਨਾ ਜਮਾ ਹੀ ਪਿਆ ਰਹਿ ਜਾਂਦਾ। ਆਖੋ ਸਤਨਾਮ, ਸਾਰਾ ਤੇ ਵਰਤਦੇ ਨਹੀਂ, ਐਡਾ ਖਜ਼ਾਨਾ ਦੇ ਕੇ ਭੇਜਿਆ ਰੱਬ ਨੇ, ਐਡਾ ਖਜ਼ਾਨਾ। ਆਪ ਆਪਣੀ ਬੁੱਧ ਹੈ ਜੇਤੀ, ਆਪੋ ਆਪਣੀ ਬੁੱਧ ਆ ਨਾ, ਵੱਖੋ ਵੱਖਰੀ ਕਿਸੇ ਦੀ ਕੋਈ ਮਤ ਤਾਂ ਕਿਸੇ ਦੀ ਕਿਸੇ ਪਾਸੇ ਆ, ਪਰ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਾਂਗਾ, ਕਰਨੀ ਤੇ ਆ ਮਨ ਦੀ ਮਰਜ਼ੀ, ਜਾਣਾ ਤੇ ਉਧਰ ਨੂੰ ਆ ਜਿਹੜੇ ਪਾਸੇ ਮਨ ਕਹਿੰਦਾ, ਪਰ ਆਓ ਮਾਰ ਦੇ ਚਰਨਾਂ ਵਿੱਚ ਆਏ ਆ। ਕਈ ਵਾਰੀ ਮਨ ਸ਼ਬਦਾਂ ਦਾ ਬਾਣ ਵੱਜੇ ਨਾ, ਕਈ ਵਾਰੀ ਇੱਥੇ ਆ ਕੇ ਫਿਰ ਇਹਨੇ ਠੀਕ ਹੋਣਾ, ਹੋਰ ਨਹੀਂ ਕਿਤੇ ਨਾ ਹੋ ਸਕਦਾ। ਹੁਣ ਧਿਆਨ ਦਿਓ ਪੂਰਾ, ਜੇ ਬਾਹਰੀ ਸਤਿਕਾਰ ਦੀ ਗੱਲ ਵੀ ਆਪਾਂ ਕਰੀਏ, ਇਹ ਮੈਂ ਬੇਨਤੀ ਬਹੁਤ ਸਟੇਜਾਂ ਤੋਂ ਕਰਦਾ ਹੁੰਦਾ, ਇੱਥੇ ਫਿਰ ਦੁਹਰਾ ਦਿੰਦਾ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚਲੇ ਜਾਓਗੇ, ਜਿਹੜਾ ਬੰਦਾ ਤੁਹਾਨੂੰ ਕਹਿੰਦਾ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਓ, ਲਗਾਤਾਰ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਮੱਥਾ ਟੇਕਣ ਵਾਲਿਆਂ ਦੀਆਂ, ਜਿਵੇਂ ਹੁਣ ਇੱਥੇ ਲਾਈਨ ਲੱਗੀ ਸੀ ਨਾ ਜੀ, ਆ ਇੱਥੇ ਇਹ ਮੱਥਾ ਟਿਕਿਆ 2 ਘੰਟਿਆਂ ਦੀ, ਇੱਥੇ ਜਿਹੜਾ ਮੱਥਾ ਟਿਕਿਆ ਨਾ, ਇਹ ਮੱਥਾ ਟਿਕਿਆ 2 ਘੰਟਿਆਂ ਦੀ, 2 ਘੰਟਿਆਂ ਵਿੱਚ 3 ਕਿੱਲੇ ਦਾ ਪੰਡਾਲ ਭਰ ਗਿਆ, 2 ਘੰਟਿਆਂ ਚ 3-4 ਏਕੜ ਵਿੱਚ ਲੱਗਿਆ ਪੰਡਾਲ ਭਰ ਗਿਆ। ਉਹ ਗੁਰੂ ਪਿਆਰਿਓ, ਇਹਦੇ ਨਾਲੋਂ ਦੁੱਗਣਾ ਰਸਤਾ ਹੈ ਦਰਬਾਰ ਸਾਹਿਬ ਮੱਥਾ ਟੇਕਣ ਵਾਲਿਆਂ ਦਾ, ਤੇ 24 ਘੰਟੇ ਲਾਈਨਾਂ ਲੱਗੀਆਂ ਹੀ ਰਹਿੰਦੀਆਂ ਨੇ। ਤੇ ਜਰਾ ਕਿ ਮੈਨੂੰ ਹਿਸਾਬ ਲਾ ਕੇ ਦੱਸੋ ਖਾਂ ਵੀ 2 ਘੰਟਿਆਂ ਚ 4 ਕਿੱਲੇ ਭਰ ਗਏ ਨੇ, 2 ਘੰਟਿਆਂ ਚ 4 ਕਿੱਲੇ ਭਰ ਗਏ ਨੇ, 24 ਘੰਟਿਆਂ ਚ ਫਿਰ ਗੁਰਮੁਖੋ 48 ਕਿੱਲੇ ਚਾਹੀਦੇ। ਆਖੋ ਸਤਨਾਮ, 48 ਕਿੱਲੇ ਚਾਹੀਦੇ ਆ ਇੰਨੀ ਸੰਗਤ ਨੂੰ ਭਾਉਣ ਵਾਸਤੇ ਦਰਬਾਰ ਸਾਹਿਬ, ਇੰਨੀ ਸੰਗਤ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਹੈ। 50 ਕਿੱਲੇ ਦਾ ਪੰਡਾਲ ਲਾ ਲਓ ਘੱਟ ਜਾਏਗਾ, ਦਰਬਾਰ ਸਾਹਿਬ ਹੀ ਇਕੱਲਾ ਲੋ ਇਹਦਾ ਹੀ ਮੁਕਾਬਲਾ ਕਰੇ ਕੋਈ, ਇਕੱਲੇ ਦਰਬਾਰ ਸਾਹਿਬ ਮੱਥਾ ਟੇਕਣ ਦਾ ਹੀ ਮੁਕਾਬਲਾ ਕਰੇ ਕੋਈ, ਇੰਨਾ ਹੀ 50 ਕਿੱਲੇ ਦਾ ਪੰਡਾਲ ਰੋਜ਼ ਭਰੇਗਾ, ਇੰਨਾ ਮੱਥਾ ਗੁਰੂ ਸਾਹਿਬ ਨੂੰ ਰੋਜ਼ ਟੇਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ।
ਸਤਿ ਸ੍ਰੀ ਅਕਾਲ।
ਹੁਣ ਖਾਲਸਾ ਜੀ ਥੋੜਾ ਜਿਹਾ ਅੱਗੇ ਆਓ, ਦੁਖਨਿਵਾਰਨ ਸਾਹਿਬ ਪਟਿਆਲੇ ਚਲੇ ਜਾਓ, ਲਾਈਨ ਉੱਥੇ ਵੀ ਨਹੀਂ ਟੁੱਟਦੀ। ਤਰਨ ਤਾਰਨ ਸਾਹਿਬ ਚਲੇ ਜਾਓ, ਲਾਈਨ ਉੱਥੇ ਵੀ ਨਹੀਂ ਟੁੱਟਦੀ। ਹਜ਼ੂਰ ਸਾਹਿਬ ਚਲੇ ਜਾਓ, ਕੇਸਗੜ੍ਹ ਸਾਹਿਬ ਚਲੇ ਜਾਓ, ਪਟਨਾ ਸਾਹਿਬ ਚਲੇ ਜਾਓ, ਪਾਉਂਟਾ ਸਾਹਿਬ ਚਲੇ ਜਾਓ, ਹਰੇਕ ਥਾਂ ਤੇ ਲਾਈਨਾਂ ਲੱਗੀਆਂ ਨੇ। ਇੱਕ ਪਿੰਡ ਚ ਕਿੰਨੇ ਗੁਰਦੁਆਰੇ ਨੇ, ਇੱਕ ਸ਼ਹਿਰ ਚ ਕਿੰਨੇ ਗੁਰਦੁਆਰੇ ਨੇ, ਬੰਬੇ, ਕਲਕੱਤੇ, ਦਿੱਲੀ ਤੇ ਬਾਹਰਲੇ ਦੇਸ਼ਾਂ ਵਿੱਚ ਤਿੰਨ ਚਾਰ ਗੁਰਦੁਆਰੇ ਕੈਨੇਡਾ ਚ ਇੱਦਾਂ ਦੇ ਨੇ ਜਿੱਥੇ ਲਗਾਤਾਰ ਮੱਥਾ ਟੇਕਦਾ ਲਗਾਤਾਰ। ਇੰਗਲੈਂਡ ਵਿੱਚ ਸਾਊਥਲ ਗੁਰਦੁਆਰਾ ਇੱਦਾਂ ਦਾ ਜਿੱਥੇ ਏਦਾਂ ਹੀ ਹਰ ਸਮੇਂ ਮੱਥਾ ਟੇਕਦਾ, ਸਾਰੀ ਮਰਿਆਦਾ ਦਰਬਾਰ ਸਾਹਿਬ ਵਾਲੀ ਆ, ਉਵੇਂ ਅਰਦਾਸ ਹੁੰਦੀ, ਉਵੇਂ ਸਭ ਕੁਝ ਹੋ ਰਿਹਾ। ਗੁਰਮੁਖੋ, 50 ਕਿੱਲੇ ਕੀ, 500 ਕਿੱਲਾ ਕੀ, 5000 ਕਿੱਲੇ ਚ ਲਾ ਲਓ ਤਾਂ ਵੀ ਸੰਗਤ ਪੂਰੀ ਨਹੀਂ ਆਉਣੀ। ਆਖੋ ਸਤਨਾਮ, ਫਿਰ ਸਿੱਖੋ ਕਿੱਥੇ ਤੁਰ ਪਏ ਹੋ ਤੁਸੀਂ, ਕਿਹੜੇ ਰਾਹ ਤੇ ਤੁਰ ਪਏ ਹੋ। ਫਿਰ ਕਿਵੇਂ ਕਹਿੰਦੇ ਹੋ ਵੀ ਫਲਾਣੀ ਜਗ੍ਹਾ ਤੇ ਫਲਾਣੇ ਦੀ ਬੜੀ ਪੂਜਾ ਹੁੰਦੀ ਆ। ਜੇ ਬਾਹਰੀ ਸਤਿਕਾਰ ਦੀ ਗੱਲ ਵੀ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਕੇ ਵਿਖਾਏ, ਕੋਈ ਇੱਕ ਦਿਨ ਵਿੱਚ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਝੁਕਦੇ ਨੇ। ਕੋਈ ਐਡਾ ਗਰੀਬ ਨਿਵਾਜ ਪਾਤਸ਼ਾਹ ਛੱਪਰੀ ਚ ਵੀ ਚਰਨ ਪਾਉਣ ਆ ਜਾਂਦਾ। ਸਤਨਾਮ, ਐਡੀ ਕਿਰਪਾ, ਅਸੀਂ ਕਿੱਧਰ ਤੁਰੇ ਫਿਰਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੈਂ ਬੇਨਤੀ ਕਰ ਰਿਹਾ ਆਪ ਜੀ ਦੇ ਚਰਨਾਂ ਚ ਕਿ ਵੇਖੋ ਜਰਾ, ਆਪ ਪੜਤਾਲ ਕਰਿਓ, ਮੇਰੇ ਪਿੱਛੇ ਨਾ ਲੱਗਿਓ, ਮੇਰੇ ਕਹੇ ਦੀ ਗੱਲ ਨਹੀਂ, ਤੁਸੀਂ ਆਪ ਸੋਚੋ ਜਰਾ ਵੀ ਇੱਕ ਦਿਨ ਵਿੱਚ ਕਰੋੜਾਂ ਸਿਰ ਝੁਕਦੇ ਆ। ਉਲਹਾਸ ਨਗਰ ਚ ਇੱਕ ਗੁਰਦੁਆਰਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬਾਨ ਨੂੰ 36 ਪ੍ਰਕਾਰ ਦੇ ਭੋਜਨ ਦਾ ਭੋਗ ਰੋਜ਼ ਲੱਗਦਾ ਹੈ। 125,000 ਦਾ ਰੁਮਾਲਾ ਦਰਬਾਰ ਸਾਹਿਬ ਚ ਰੋਜ਼ ਚੜ੍ਹਦਾ ਹੈ। ਸੋਨੇ ਦਾ ਹਰਿਮੰਦਰ ਗੁਰੂ ਸਾਹਿਬ ਦਾ, ਸੋਨੇ ਦੀਆਂ ਪਾਲਕੀਆਂ ਗੁਰੂ ਸਾਹਿਬ ਦੀਆਂ ਬਣੀਆਂ ਹੋਈਆਂ। ਕਿੰਨੇ ਗੁਰਦੁਆਰੇ, ਕਿੰਨੇ ਗੁਰਦੁਆਰਿਆਂ ਤੇ ਕਿੰਨੇ ਅਰਬਾਂ ਖਰਬਾਂ ਰੁਪਇਆ ਖਰਚ ਆਇਆ ਹੋਏਗਾ। ਪਰ ਵੇਖੋ, ਧੰਨ ਨੇ ਸਾਡੇ ਸਤਿਗੁਰੂ। ਅੱਜ ਇੱਕ ਬੰਦਾ ਉੱਠਦਾ, 5 ਜਣਿਆਂ ਨੂੰ ਨਾਲ ਲਿਜਾਂਦਾ, ਅੱਗੇ ਅੱਗੇ ਪਾਣੀ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਚੱਲ ਸਿੱਖਾ ਲੈ ਕੇ ਚੱਲ ਜਿੱਥੇ ਤੇਰਾ ਜੀ ਕਰਦਾ। ਕਿਉਂ ਖਾਲਸਾ ਜੀ, ਮਾਨ ਨੀ ਸਾਨੂੰ ਸਾਡੇ ਗੁਰੂ ਤੇ? ਐਡਾ ਵੱਡਾ ਗੁਰੂ, ਅਰਬਾਂ ਸਿਰ ਜਿਹਨੂੰ ਝੁਕਦਾ ਹੈ, 36 ਪ੍ਰਕਾਰ ਦੇ ਭੋਜਨ ਦਾ ਭੋਗ ਲੱਗਦਾ, ਸੋਨੇ ਦਾ ਦਰਬਾਰ ਹੈ ਜਿਹਦਾ, ਸਾਡੇ ਘਰ ਚ 3 ਦਿਨ ਵੀ ਰਹਿ ਜਾਂਦਾ, ਹਫਤਾ ਹਫਤਾ ਵੀ ਰਹਿ ਜਾਂਦੇ ਨੇ ਸਤਿਗੁਰੂ। ਓਏ ਤੂੰ ਰੱਖਣ ਵਾਲਾ ਬਣ, ਭਾਵੇਂ ਸਾਰੀ ਜ਼ਿੰਦਗੀ ਰੱਖ ਲੈ। ਸਤਨਾਮ। ਕਦੇ ਮਹਾਰਾਜ ਵਾਲੇ ਕਮਰੇ ਚ ਵੜ ਕੇ ਆਖਿਆ ਵੀ ਅੱਜ ਰਾਜਿਆਂ ਦਾ ਰਾਜਾ ਮੇਰੇ ਘਰ ਆਇਆ ਬੈਠਾ, ਅੱਜ ਪਾਤਸ਼ਾਹਾਂ ਦੇ ਪਾਤਸ਼ਾਹ ਮੇਰੇ ਘਰ ਆਏ ਬੈਠੇ, ਕੌਣ ਮੁਕਾਬਲਾ ਕਰੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ? ਦੱਸੋ ਮੈਨੂੰ, ਐਡਾ ਵੱਡਾ ਗਰੀਬ ਨਿਵਾਜ ਕੌਣ ਆ? ਤੁਰੇ ਜਿੱਥੇ ਮਰਜ਼ੀ ਫਿਰੋ, ਕਿਸੇ ਨੇ ਨਹੀਂ ਆਉਣਾ, ਕਿਸੇ ਨੇ ਨਹੀਂ ਆਉਣਾ। ਇੱਥੇ ਤੇ ਬਾਪੂ ਤੁਰ ਗਿਆ, ਲਿਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਗੱਲ ਇਹ ਆ, ਕਾਗਜ਼ ਤੇ ਅੱਖਰ ਨਾ ਸਮਝੋ, ਅਸਲੀ ਸਮਝੋ ਤੇ ਸਹੀ ਵੀ ਗੁਰੂ ਹੈ ਕੌਣ, ਪਛਾਣੋ ਤੇ ਸਹੀ। ਪਰ ਅਸਲ ਗੱਲ ਇਹ ਆ, ਸਾਨੂੰ ਪਛਾਣ ਨਹੀਂ, ਅਸੀਂ ਕਹਿੰਦੇ ਬਸ 5 ਜਣੇ ਲਿਆਓ, ਮਰਦੇ ਸਰੂਪ ਸਿਰ ਤੇ ਚੁੱਕੇ ਤੇ ਲੈ ਜਾਂਦੇ ਘਰ। ਅਸਲ ਗੱਲ ਇਹ ਆ ਵੀ ਸਾਨੂੰ ਪਛਾਣ ਨਹੀਂ। MLA ਅੱਗੇ ਕਿਵੇਂ ਆਲੇ ਦੁਆਲੇ ਫਿਰਨੇ ਆ ਯਾਰ, ਇਹੋ ਜਿਹੀ ਗੱਲ ਥੋੜਾ, 5-7 ਹਜ਼ਾਰ ਬੰਦਾ ਇਹਦੇ ਮਗਰ ਆ, ਮੇਰੇ ਵਰਗੇ ਦੀ ਵੀ ਜੁੱਤੀ ਚੁੱਕੀ ਫਿਰਦੇ ਤੁਸੀਂ ਯਾਰ? ਕਈ ਲੋਕ ਇਹਨਾਂ ਦੇ ਦੀਵਾਨ ਲਵਾਉਂਦੇ ਆ, ਕਈ ਬੰਦੇ ਮਗਰ ਮਗਰ ਨੇ ਲੈ, ਇਹੀ ਗੱਲ ਆ। ਸਾਡੇ ਘਰ ਜਾ ਕੇ ਆਓ, ਸੋਹਣਾ ਕਲੀ ਵੀ ਪਾਓ ਵੀ ਬਾਬਿਆਂ ਨੇ ਆਉਣਾ, ਹਾਰ ਵੀ ਪਾਓ, ਫੁੱਲ ਵੀ ਪਾਓ, ਪਰ ਗੁਰੂ ਗ੍ਰੰਥ ਸਾਹਿਬ ਨੂੰ ਵੇਖੋ ਤੇ ਸਹੀ ਵੀ ਇਹ ਕੌਣ ਨੇ ਤੇ ਸਿੱਖੋ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਲਓਗੇ ਨਾ, ਇਹ ਰਾਜਿਆਂ ਦਾ ਰਾਜਾ ਹੈ, ਇਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਕੋਈ ਇਹਦਾ ਮੁਕਾਬਲਾ ਨਹੀਂ ਕਰੇਗਾ। ਜਦੋਂ ਤੂੰ ਆਪਣੇ ਸਿਰ ਤੇ ਲਾ ਕੇ ਕਮਰ ਕਰਤਾ ਗੁਰੂ ਸਾਹਿਬ ਨੂੰ ਲੈ ਕੇ ਆਏਗਾ ਨਾ, ਤੇਰੀਆਂ ਅੱਖਾਂ ਚੋਂ ਜ਼ਰੂਰ ਪਾਣੀ ਚੱਲੇਗਾ, ਤੂੰ ਜ਼ਰੂਰ ਰੋਏਗਾ, ਤੇਰੀ ਜ਼ਰੂਰ ਧਾਰ ਨਿਕਲੇਗੀ। ਬਾਬਾ ਤੂੰ ਐਡਾ ਦਿਆਲੂ ਹੈ, ਤੂੰ ਐਡੀ ਕਿਰਪਾ ਕਰ ਰਿਹਾ ਮੇਰੇ ਤੇ, ਸੱਚ ਜਾਣੇ ਹੋ ਜ਼ਰੂਰ, ਤੁਸੀਂ ਇੱਕ ਵਾਰੀ ਪਸੀਜ ਜਾਓਗੇ। ਪਰ ਅਸਲ ਗੱਲ ਇਹ ਆ, ਸਾਰੀ ਜ਼ਿੰਦਗੀ ਸਾਡੀ ਲੰਘ ਜਾਣੀ ਹੋਵੇ, ਅਸੀਂ ਗੁਰੂ ਨੂੰ ਪਛਾਣ ਹੀ ਨਹੀਂ ਸਕਣਾ। ਕੱਲ ਇਹ ਕਰਜ਼ ਕੀਤੀ ਸੀ ਨਾ ਆਪ ਜੀ ਦੇ ਚਰਨਾਂ ਚ, ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹਦੀ ਅੱਖ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ। ਸਤਿਗੁਰ ਮੈਨੂੰ ਦਿਓ ਅੱਖੀਆਂ, ਰੱਜ ਰੱਜ ਕੇ ਦਿਦਾਰ ਤੇ ਰੱਬਾਂ। ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵੱਸਦਾ, ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਕੀ ਕਰਾਂ ਤੇ ਕਿੱਧਰ ਨੂੰ ਜਾਵਾਂ, ਸਤਿਗੁਰ ਮੈਨੂੰ ਦਿਓ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ। ਗਿਆਨ ਦੇ ਨੇਤਰ ਮਿਲ, ਗਿਆਨ ਦੀਆਂ ਅੱਖਾਂ, ਗਿਆਨ ਅੰਜਨ ਮਿਲੇ, ਸੁਰਮਾ ਮਿਲੇ, ਫਿਰ ਮੋਤੀਆ ਅਗਿਆਨਤਾ ਦਾ ਖਤਮ ਹੋ ਜਾਏ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤੇ ਜਿੰਨੇ ਬੈਠੇ ਹੋ ਪਿਆਰੇ ਹੋ, ਆਪ ਜੀ ਦੇ ਚਰਨਾਂ ਚ ਬੇਨਤੀ ਕਰਾਂਗਾ, ਕੋਈ ਹੋਵੇ ਦੱਸੇ ਕੋਈ ਬਰਾਬਰੀ ਕਰ ਸਕਦਾ? ਹੋਰ ਗੱਲਾਂ ਛੱਡੋ, ਹੁਣ ਇਹ ਤੇ ਬਾਹਰੀ ਸਤਿਕਾਰ ਦੀ ਮੈਂ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਚ। ਤੇ ਹੁਣ ਗੁਰੂ ਵੜੇ ਆ, ਨਿੰਦਿਆ ਨਹੀਂ ਕਰਾਂਗਾ ਕਿਸੇ ਦੀ, ਮਹਾਂਪੁਰਖਾਂ ਨੇ ਇਹ ਰਾਹ ਤੇ ਤੋਰਿਆ ਹੀ ਨਹੀਂ, ਪਰ ਇਹ ਬੇਨਤੀ ਆ ਪਿਆਰੇ, ਦੇਖੋ ਖਜਰਾ ਜਪਜੀ ਸਾਹਿਬ ਦੀ ਬਾਣੀ, ਇੱਕ ਓਅੰਕਾਰ ਦੇ ਅਰਥ ਸਾਰੀ ਜ਼ਿੰਦਗੀ ਕਰਦੇ ਰਹੋ ਮੁੱਖਣੇ ਨੇ, ਇੱਕ ਓਅੰਕਾਰ ਦੇ। ਤੇ ਮੈਨੂੰ ਦੱਸੋ ਖਾ ਦੁਨੀਆ ਜ਼ਿੰਦਗੀ ਦਾ ਕਿਹੜਾ ਪੱਖ ਹੈ ਜਿਹਦੇ ਤੋਂ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸੁਚੇਤ ਨਹੀਂ ਕੀਤਾ? ਤੂੰ ਖਾਣਾ ਕੀ ਹੈ, ਤੂੰ ਤੁਰਨਾ ਕਿਵੇਂ ਹੈ, ਤੂੰ ਬਹਿਣਾ ਕਿਵੇਂ ਹੈ, ਤੂੰ ਸੌਣਾ ਕਿਵੇਂ ਹੈ, ਤੂੰ ਬੋਲਣਾ ਕਿਵੇਂ ਹੈ? ਕੱਲੀ ਕੱਲੀ ਗੱਲ ਤੋਂ ਸਤਿਗੁਰਾਂ ਨੇ ਸਾਨੂੰ ਜਾਣੂ ਕਰਵਾਇਆ, ਕੱਲੀ ਕੱਲੀ ਗੱਲ ਤੋਂ। ਤੇ ਰੂਹਾਨੀਅਤ ਏਡੀ ਤਕੜੀ ਆ, ਹਰ ਪੱਖ ਤੋਂ ਸਤਿਗੁਰਾਂ ਨੇ ਸਾਨੂੰ ਜਾਣੂ ਕਰਾਇਆ। ਗੁਰੂ ਪਿਆਰਿਓ, ਸਾਰੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਸਤਿਸੰਗ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਕਿੱਡਾ ਵੱਡਾ ਸਮੁੰਦਰ ਹੈ ਸਾਡੇ ਕੋਲ ਠਾਠਾ ਮਾਰਦਾ ਰੂਹਾਨੀਅਤ ਦਾ। ਕੋਈ ਇੱਕ ਪੰਗਤੀ ਵੀ ਜਪਜੀ ਸਾਹਿਬ ਵਰਗੀ ਰੂਹਾਨੀਅਤ ਜਿੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਏਦਾਂ ਦੀ ਕੋਈ ਉਚਾਰਨ ਕਰਕੇ ਵਿਖਾਏ ਨਹੀਂ, ਫਿਰ ਕਿੱਧਰ ਤੁਰੇ ਹੋਇਆ ਆਪਾਂ? ਮੈਂ ਇਹ ਕਹਿੰਦਾ ਕਿਸੇ ਪਿੱਛੇ ਨਾ ਲੱਗੋ, ਮੈਂ ਨਹੀਂ ਕਹਿੰਦਾ ਮੇਰੇ ਪਿੱਛੇ ਲੱਗੋ, ਵੇਖੋ ਜਰਾ ਆਪਣੇ ਦਿਮਾਗ ਨਾਲ ਸੋਚੋ, ਆਪ ਵਿਚਾਰੋ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਘਰ ਆਉਣ, ਅੱਗੇ ਅੱਗੇ ਨਾਲੇ ਪਾਣੀ ਛਿੜਕਦਾ ਆ, ਤੇ ਨਾਲੇ ਕਹਿ ਜ਼ਰੂਰ ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾ, ਗਰੀਬਾਂ ਨੂੰ ਨਿਵਾਜਣ ਵਾਲਿਆ, ਤੇਰਾ ਕਿਹੜਾ ਕਿਹੜਾ ਸ਼ੁਕਰ ਸ਼ਕਤੀ ਹੈ ਤੇ ਵਿਖਾਓ ਸ਼ਕਤੀ। ਬੜੇ ਆਏ ਬੜੇ ਚਲੇ ਗਏ, ਬੜੇ ਲੋਕ ਕਈਆਂ ਮਗਰ ਲੱਗੇ ਤੇ ਛੱਡ ਗਏ, ਖੇੜਾ ਹਟ ਗਏ, ਪਿੱਛੇ ਹਟ ਗਏ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਜਿਹਦੀ ਸਿੱਖ ਰੋਜ਼ ਅਰਦਾਸ ਕਰਦਾ ਹੈ, ਸਾਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਬਖਸ਼ੋ ਸੱਚੇ ਪਾਤਸ਼ਾਹ, ਜਿਹਦੇ ਵਾਸਤੇ ਸਿੱਖ ਰੋਜ਼ ਅਰਦਾਸ ਕਰਦਾ ਹੈ, ਉੱਥੇ ਗੁਰਮੁਖੋ ਪਤਾ ਹੀ ਕੋਈ ਨਹੀਂ, ਗਿਣਤੀ ਨਹੀਂ ਕਰ ਸਕਦੇ ਤੁਸੀਂ ਵੀ ਕਿੰਨੇ ਕੁ ਸਿੰਘ ਸ਼ਹੀਦ ਹੋਏ ਨੇ, ਕਿੰਨੀਆਂ ਕੁ ਗੋਲੀਆਂ ਚੱਲੀਆਂ ਨੇ, ਕਿੰਨੇ ਕੁ ਬੰਬ ਚੱਲੇ ਨੇ। ਮੈਂ ਕਹਿੰਦਾ ਕਿਸੇ ਥਾਂ ਤੇ ਇੱਕ ਵੀ ਇਹੋ ਜਿਹਾ ਇੱਕ ਵੀ ਘਟਨਾ ਮਾੜੀ ਮੋਟੀ ਵਾਪਰ ਜਾਏ, ਮੁੜ ਕੇ ਬੰਦਿਆਂ ਨੇ ਤੇ ਕੀ ਜਾਣਾ, ਕੋਈ ਜਨੌਰ ਵੀ ਨਹੀਂ ਜਾਏਗਾ। ਪਰ ਇਹ ਇੱਕੋ ਇੱਕ ਦੁਆਰਾ ਗੁਰੂ ਨਾਨਕ ਦਾ ਹੈ, ਜਿੱਥੇ ਸਾਧ ਸੰਗਤ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੱਖਾਂ ਲਾਸ਼ਾਂ ਦੇ ਢੇਰ ਲੱਗੇ, ਹਰਿਮੰਦਰ ਸਾਹਿਬ ਢਾਹ ਢੇਰੀ ਕਰ ਦਿੱਤਾ ਗਿਆ ਪੰਜ ਵਾਰੀ। ਅੱਜ ਤੋਂ ਪਹਿਲਾਂ ਪੰਜ ਵਾਰੀ ਹਰਿਮੰਦਰ ਸਾਹਿਬ ਢਾਇਆ ਗਿਆ, ਗੋਲੀਆਂ ਮਾਰ ਮਾਰ ਕੇ ਸਾਧ ਸੰਗਤ ਜੀ ਤੋਪਾਂ ਨਾਲ ਉਡਾਇਆ ਗਿਆ, ਅੰਮ੍ਰਿਤ ਸਰੋਵਰ ਵਿੱਚ ਮਿੱਟੀ ਪਾ ਦਿੱਤੀ ਗਈ, ਲਾਸ਼ਾਂ ਦੇ ਢੇਰ ਲੱਗ ਗਏ। ਪਰ ਸਾਧ ਸੰਗਤ ਉੱਥੇ ਸੰਗਤ ਘਟੀ ਨਹੀਂ, ਅੱਗੇ ਨਾਲੋਂ ਵੀ ਵੱਧ ਗਈ ਹੈ, ਘਟੀ ਹੈ ਕਿਤੇ। ਚੁਰਾਸੀ ਵੇਲੇ ਅਟੈਕ ਹੋਇਆ, ਤੁਹਾਡੇ ਚੋਂ ਜਿਉਂਦੇ ਨੇ ਉਹ ਸਿੰਘ ਸਾਰੇ ਵੇਖਿਆ, ਕਈਆਂ ਨੇ ਰੇਡੀਓ ਤੇ ਸੁਣਿਆ, ਤੇ ਮੈਂ ਕਹਿੰਦਾ ਤਿੰਨ ਦਿਨ ਨੀ ਲੰਘੇ ਹੋਣੇ, ਪਿਆਰ ਵਾਲੇ ਪਹੁੰਚ ਗਏ ਹੋਣਗੇ, ਵੇਖਣ ਕੀ ਹੋਇਆ, ਛੱਡ ਦਿੱਤਾ? ਨਹੀਂ ਨਹੀਂ ਛੱਡਿਆ, ਛੱਡਣਾ ਵੀ ਨੀ ਕਦੇ। ਭਾਵੇਂ ਕਿ ਸਾਡੇ ਚ ਪਤਤ ਪੁਣਾ ਆ ਗਿਆ, ਕੁਰੀਤੀਆਂ ਆ ਗਈਆਂ ਨੇ, ਘਾਟਾਂ ਆ ਗਈਆਂ ਨੇ, ਪਰ ਸਿੱਖ ਕੌਮ ਵਿੱਚ ਗੁਰੂ ਗੋਬਿੰਦ ਸਿੰਘ ਦਾ ਪਾਇਆ ਵੀਰ ਰਸ ਕਦੇ ਖਤਮ ਨਹੀਂ ਹੋ ਸਕਦਾ। ਉਹ ਚੜ੍ਹਦੀ ਕਲਾ ਵਾਲੇ ਅੰਸ਼ ਸਦਾ ਸਾਡੇ ਵਿੱਚ ਰਹਿਣ, ਸਦਾ ਰਹਿਣਗੇ। ਉਹ ਚੜ੍ਹਦੀ ਕਲਾ ਵਾਲੇ ਅੰਸ਼ ਜਿਹੜੇ ਮਰਜ ਪਾ ਕੇ ਗਏ ਨੇ ਸਦਾ ਰਹਿਣਗੇ। ਘਾਟਾਂ ਜ਼ਰੂਰ ਆ ਗਈਆਂ ਨੇ, ਪਤਤ ਪੁਣਾ ਬੜਾ ਵੱਧ ਗਿਆ, ਪਰ ਸਤਸੰਗ ਜੀ ਵੇਖੋਗੇ ਅੱਜ ਪੰਜ ਵਾਰੀ ਹਰਿਮੰਦਰ ਸਾਹਿਬ ਢਾਇਆ ਗਿਆ। ਤੇ ਬੜੀ ਵਾਰੀ ਅਰਜ ਕਰ ਚੁੱਕੇ ਹਾਂ, ਜਿਨ੍ਹਾਂ ਨੇ ਢਾਇਆ 157ਵੇਂ ਦਿਨ ਉਹਦੀ ਮੌਤ ਹੁੰਦੀ ਰਹੀ ਆ, ਖੁਸ਼ਾ
ਤਨਹਾਂ।
ਇਦੂ ਵੱਧ ਸ਼ਕਤੀ ਕੀ ਹੋ ਸਕਦੀ ਭਾਈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਦਰਬਾਰ ਸਾਹਿਬ ਤੇ ਹਮਲੇ ਕਰਨ ਵਾਲੇ 6 ਮਹੀਨਿਆਂ ਤੋਂ ਵੱਧ ਨੀ ਕੱਟ ਸਕੇ। ਚਲੋ ਜੀ 6 ਮਹੀਨੇ ਇੱਕ ਕੱਢ ਗਿਆ ਸੀ, ਦੂਜੇ ਜੀ ਆਉਂਦਾ ਰਹਿੰਦਾ, ਦੂਜਾ ਵੀ 6 ਮਹੀਨੇ ਪਹਿਲਾਂ 157ਵੇਂ ਦਿਨ, ਤੀਜਾ ਵੀ 157ਵੇਂ ਦਿਨ, ਚੌਥਾ ਵੀ 157ਵੇਂ ਦਿਨ ਮਰਿਆ। ਜਿਨ੍ਹਾਂ ਜਿਨ੍ਹਾਂ ਨੇ ਅਟੈਕ ਕਰਾਇਆ, ਪੁਰਾਤਨ ਇਤਿਹਾਸ ਪੜ੍ਹੋ ਸਾਰਾ, ਵੇਖੋ ਕੌਣ ਆਇਆ, ਕਿੰਨੇ ਢਾਇਆ ਤੇ ਕਦੋਂ ਤੇ ਮੌਤ ਹੋਈ, ਸਾਹਮਣੇ ਸਾਰਾ ਕੁਝ ਆ ਜਾਏਗਾ। 6 ਮਹੀਨੇ ਨਹੀਂ ਕੱਟਿਆ ਜਿਹੜਾ ਚੜ ਕੇ ਆਇਆ, ਜੋ ਅੜਿਆ ਸੋ ਝੜਿਆ। ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਜੇ ਅਜੇ ਵੀ ਨਾ ਲੱਗੀਏ, ਤੇ ਆ ਪਿੱਛੇ ਜੇ ਮੈਂ ਕਈ ਵਾਰੀ ਸਟੇਜਾਂ ਤੋਂ ਬੇਨਤੀ ਕਰਦਾ ਰਿਹਾ, ਅਮੈਰਿਕਾ ਦੇ ਵਿੱਚ ਭੁਚਾਲ ਆਇਆ, ਵਾਹਿਗੁਰੂ ਪਾਣੀ ਆਇਆ, ਇੱਕ ਸ਼ਹਿਰ ਵਿੱਚ ਆਪ ਜੀ ਨੇ ਪੇਪਰਾਂ ਚ ਪੜ੍ਹਿਆ ਹੋਣਾ, ਬਹੁਤ ਮੌਤਾਂ ਵੀ ਹੋਈਆਂ, ਤਬਾਹੀ ਮਚ ਗਈ। ਪਰ ਉੱਥੇ ਪੇਪਰਾਂ ਚ ਰੇਡੀਓ ਤੇ ਪਹਿਲਾਂ ਆ ਗਿਆ ਵੀ ਆਹ ਕੁਝ ਹੋਣਾ, ਪਤਾ ਲੱਗ ਗਿਆ ਸੀ, ਸਾਡੇ ਵਾਲਾ ਕੰਮ ਨਹੀਂ। ਉੱਥੇ ਇਹ ਵੀ ਦੱਸ ਦਿੰਦੇ ਆ ਵੀ ਅੱਜ ਮੀਂਹ ਪਏਗਾ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪਏਗਾ, ਕਿੱਦਾਂ ਦਾ ਸਿਸਟਮ ਹੈ ਉਹਨਾਂ ਲੋਕਾਂ ਦਾ। ਰੇਡੀਓ ਤੇ ਮੈਂ ਜਦੋਂ ਉੱਥੇ ਬਾਹਰ ਵੇਖਿਆ, ਕਹਿਣਗੇ ਬਾਬਾ ਜੀ ਅੱਜ ਦੀਵਾਨ ਨਹੀਂ ਲੱਗਣਾ, ਕਿਉਂ? ਅੱਜ ਤੇ ਮੀਂਹ ਪੈ ਜਾਣਾ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੀਂਹ ਪੈ ਜਾਣਾ, ਮੀਂਹ ਕਦੋਂ ਪੈਣਾ, ਅਜੇ ਤੇ ਸਵੇਰ ਆ, ਦੀਵਾਨ ਰਾਤ ਦਾ। ਉਹ ਕਹਿਣਗੇ ਨਹੀਂ, ਰੇਡੀਓ ਵਾਲੇ ਨੇ ਕਹਿ ਦਿੱਤਾ ਵੀ ਅੱਜ ਮੌਸਮ ਖਰਾਬ ਹੋਇਆ, ਇੰਨਾ ਸਮਾਂ ਖਰਾਬ, ਉਹ ਪੱਕਾ ਦੱਸ ਦਿੰਦੇ। ਤੇ ਉੱਥੇ ਪਤਾ ਲੱਗ ਗਿਆ ਸੀ, ਭਾਵੇਂ ਕਾਫੀ ਬਚਾਅ ਵੀ ਹੋ ਗਿਆ, ਤੇ ਇੱਕ ਸ਼ਹਿਰ ਸੀ, ਬੜੇ ਸਿੱਖ ਸੀ ਰਹਿੰਦੇ ਉੱਥੇ, ਸਭ ਦੌੜ ਗਏ। ਪਾਣੀ ਆ ਗਿਆ 12-12 ਫੁੱਟ ਆਇਆ ਪਾਣੀ। ਮਿਲਟਰੀ ਵਾਲੇ ਨੌਜਵਾਨ ਆਏ, ਸਿੱਖ ਸੀ ਵਿੱਚ ਕਈ, ਉਹ ਬੈਠੇ, ਕਹਿੰਦੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਵਿੱਚ ਜਾਓ, ਪਾਣੀ ਅੰਦਰ ਵੜ ਗਿਆ 12-12 ਫੁੱਟ, ਗੁਰੂ ਸਾਹਿਬ ਦੀ ਬੇਅਦਬੀ ਹੋਈ ਹੋਏਗੀ, ਅੰਦਰ ਪਾਣੀ ਵੜਿਆ ਹੋਇਆ। ਜਦੋਂ ਅੰਦਰ ਜਾ ਕੇ ਵੇਖਿਆ, ਦਰਬਾਰ ਸਾਹਿਬ ਸੀ ਬਹੁਤ ਵੱਡਾ, 25-30 ਫੁੱਟ ਉੱਚਾ ਸੀ ਛੱਤ ਉਹਦਾ, ਲੈਂਟਰ ਪਾਇਆ ਸੀ ਜਿਹੜਾ ਜੋ ਵੀ ਉੱਥੇ ਪਾਉਂਦੇ ਨੇ ਲੱਕੜ ਦਾ, ਤੇ ਜਦੋਂ ਅੰਦਰ ਜਾ ਕੇ ਵੇਖਿਆ, ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜੇ ਕਿਸੇ ਦੇ ਮਨ ਵਿੱਚ ਸ਼ੰਕਾ ਹੋਵੇ ਨਾ, ਅੱਜ ਸ਼ੰਕਾਵਾਦੀ ਲੋਕ ਨੇ ਬਹੁਤ, ਵੀ ਇੱਦਾਂ ਕਿੱਦਾਂ ਹੋ ਜੂ ਜੀ, ਤੇ ਮੈਂ ਉਹਨਾਂ ਨੂੰ ਉੱਥੋਂ ਦਾ ਪੇਪਰ ਵੀ ਵਿਖਾ ਸਕਦਾ, ਉਹਦੀਆਂ ਕਈ ਕਾਪੀਆਂ ਵੰਡੀਆਂ ਵੀ ਨੇ ਸੰਗਤ ਵਿੱਚ। ਉੱਥੇ ਫਿਰ ਫੋਟੋ ਖਿੱਚੀ ਉਹਨਾਂ ਨੇ ਮਿਲਟਰੀ ਵਾਲਿਆਂ ਨੇ। ਜਦੋਂ ਗਏ ਅੰਦਰ ਜਾ ਕੇ ਵੇਖਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸਮੇਤ ਪਾਲਕੀ ਸਾਹਿਬ ਦੇ ਪਾਣੀ ਦੇ ਉੱਪਰ ਤੈਰ ਗਏ। ਤੇ ਇੱਕ ਛਿੱਟ ਪਾਣੀ ਦੀ ਉੱਤੇ ਨਹੀਂ ਸੀ ਡਿੱਗੀ, ਇੱਕ ਛਿੱਟ ਵੀ। ਮਿਲਟਰੀ ਵਾਲੇ ਜਿਹੜੇ ਉਹ ਗੋਰੇ ਆਏ ਨਾ, ਗੋਰੇ ਉਹ ਗੋਰੇ ਕਹਿੰਦੇ ਅੱਜ ਤੋਂ ਅਸੀਂ ਇਸੇ ਗੁਰੂ ਦੇ ਲੜ ਲੱਗਣਾ। ਉਹ ਤਿੰਨ ਦਿਨ ਹੋ ਗਏ ਆ ਤੇ ਪਾਣੀ ਦੀ ਛਿੱਟ ਵੀ ਨਹੀਂ ਉੱਤੇ, ਸਮੇਤ ਪਾਲਕੀ ਸਾਹਿਬ ਦੇ ਉੱਪਰ ਤੈਰ ਰਹੇ। ਸਿਰਫ ਇੱਕ ਭਾਵਨਾ ਬਣ ਜਾ ਸਾਡੀ, ਭਾਵਨਾ ਭਾਵਨਾ ਬਣਾਉਣ ਵਾਸਤੇ। ਕਦੇ ਕਦੇ ਐਸਾ ਹੁੰਦਾ ਸੁਤੇ ਸਿੱਧ ਕਰਾਮਾਤਾਂ ਵਰਤਦੀਆਂ ਨੇ ਸੁਤੇ ਸਿੱਧ, ਤੇ ਜੇ ਕਿਸੇ ਦੇ ਮਨ ਚ ਸ਼ੰਕਾ ਹੋਵੇ ਨਾ, ਉਹ ਪੇਪਰ ਵਿੱਚ ਖਬਰ ਉੱਥੇ ਵੀ ਛਪੀ ਆ। ਅਮੈਰੀਕਾ ਕਦੇ ਗਏ ਹੋ, ਜੇ ਨਹੀਂ ਗਏ ਤੇ ਫੋਨ ਕਰਕੇ, ਰਿਸ਼ਤੇਦਾਰੀਆਂ ਹੁੰਦੀਆਂ ਨੇ, ਇਹ ਗੱਲ ਪੁੱਛ ਕੇ ਤੇ ਵੇਖ ਲੈਣਾ, ਚੰਗੀ ਤਰ੍ਹਾਂ ਪਤਾ ਕਰ ਲੈਣਾ। ਉਹ ਜੇ ਅਜੇ ਵੀ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਨਾ ਲੱਗੀਏ, ਅਜੇ ਵੀ ਪਿੰਡ ਵਿੱਚ ਬੈਠੇ ਬਾਬੇ ਨੂੰ ਜਾ ਕੇ ਸਵੇਰੇ ਮੱਥਾ ਨਾ ਟੇਕੀਏ, ਫਿਰ ਸਾਡੇ ਤੋਂ ਮਾੜੇ ਭਾਗ ਕਿਸੇ ਦੇ ਹੋ ਨਹੀਂ ਸਕਦੇ, ਹੋ ਨਹੀਂ ਸਕਦੇ। ਜੇ ਫਿਰ ਦਰ ਦਰ ਫਿਰੀਏ ਅਸੀਂ, ਐਡਾ ਵੱਡਾ ਛੱਡ ਕੇ ਦੁਬਾਰਾ ਜੇ ਫਿਰ ਵੀ ਅਸੀਂ ਦਰ ਦਰ ਤੇ ਫਿਰਦੇ ਰਹੀਏ, ਫਿਰ ਸਾਧ ਸੰਗਤ ਜੀ ਸਾਡੇ ਬਹੁਤੇ ਹੀ ਮਾੜੇ ਪਾ ਮਾੜੇ ਕਰਮ ਨੇ, ਸਮਝ ਲਓ ਸਾਡੇ ਸਾਹਮਣੇ ਆਏ ਹੋਏ। ਹਰੇਕ ਪਿੰਡ ਚ ਗੁਰਦੁਆਰਾ, ਕਈ ਮੇਰੇ ਕੋਲ ਆ ਕੇ ਕਹਿਣਗੇ ਬਾਬਾ ਜੀ ਸਾਡੇ ਪਿੰਡ ਵਿੱਚ ਤੇ ਜੀ ਹੁਣ ਕਈ ਢੋਲਕੀਆਂ ਵੱਜਦੀਆਂ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਗੁਰਮੁਖੋ ਇਹ ਤੇ ਪੰਜ ਦਸ ਹੁਣ ਇਕੱਠੇ ਹੋਏ ਆ, ਪਰ ਤੁਹਾਡੀਆਂ ਪ੍ਰਬੰਧਕ ਕਮੇਟੀਆਂ ਤੇ ਪਤਾ ਨੀ ਕਦੋਂ ਕਦੀਆਂ ਪਿੰਡਾਂ ਚ ਬਣੀਆਂ ਨੇ, ਤੁਸੀਂ ਹੁਣ ਤੱਕ ਕੀ ਕੀਤਾ? ਤੁਸੀਂ ਨੀ ਬਚਾ ਸਕਦੇ? ਤੁਸੀਂ ਵੀ ਆਖੋ, ਤੁਸੀਂ ਮੰਨ ਲਓ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਬਣੀਆਂ ਨੇ, ਹਰੇਕ ਪਿੰਡ ਵਿੱਚ ਪ੍ਰਬੰਧਕ ਕਮੇਟੀ ਬਣੀ ਗੁਰਦੁਆਰੇ, ਤੇ ਗੁਰਦੁਆਰੇ ਦੀ ਕਮੇਟੀ ਦਾ ਹਿਸਾਬ ਕਿਤਾਬ ਲੈਣ ਦਾ ਕੀ ਮਤਲਬ ਹੈ? ਸਿਰਫ ਨਹੀਂ, ਹਰੇਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ, ਪਿੰਡਾਂ ਵਿੱਚ ਇੱਦਾਂ ਦੀਆਂ ਸੁਸਾਇਟੀਆਂ ਬਣਾਓ, ਕਿਤੇ ਕੀਰਤਨ ਕਰੋ, ਕਦੇ ਆਸਾ ਦੀ ਵਾਰ ਕਰੋ, ਕਦੇ ਸੁਖਮਨੀ ਸਾਹਿਬ ਕਰੋ, ਵੀ ਰੰਗ ਚੜਿਆ ਰਵੇ, ਚੰਗੇ ਚੰਗੇ ਗ੍ਰੰਥੀ ਸਿੰਘ ਰੱਖੋ, ਚੰਗੇ ਕਥਾ ਵਾਚਕ ਰੱਖੋ। ਗੁਰੂ ਪਿਆਰਿਓ, ਜੇ ਆਉਣ ਵਾਲੀ ਪਨੀਰੀ ਨੂੰ ਸੁਧਾਰਨਾ ਚਾਹੁੰਦੇ ਹੋ ਤੇ ਗ੍ਰੰਥੀ ਉਹ ਰੱਖੋ ਜਿਹੜਾ ਸਵੇਰੇ ਰੋਜ਼ ਕਥਾ ਕਰਕੇ ਸੁਣਾਏ, ਨਿੱਕੇ ਨਿੱਕੇ ਬੱਚਿਆਂ ਨੂੰ ਜੋੜੇ। 800,000 ਰੁਪਈਆ ਨਾ ਵੇਖੋ, ਇਹ ਵੇਖੋ ਜੀਵਨ ਕੌਣ ਬਣਾਉਂਦਾ ਹੈ। ਅੱਜ ਕੱਲ ਕਮੇਟੀਆਂ ਕਹਿਣਗੀਆਂ, ਉਹ ਕਹਿਣਗੇ ਗ੍ਰੰਥੀ ਚਾਹੀਦਾ, ਗ੍ਰੰਥੀ ਜਪਜੀ ਸਾਹਿਬ ਦੀ ਰਹਿਰਸ ਬਣਾਵੇ, ਰਹਿਰਸ ਦੀ ਭਾਵੇਂ ਜਪਜੀ ਸਾਹਿਬ ਬਣਾਵੇ, ਸਾਨੂੰ ਇਹ ਤੱਕ ਮਤਲਬ ਨੀ, ਰੁਪਈਆ 1,000 ਦੇਣਾ ਬਸ। ਉਹਨਾਂ ਦੇ ਫਿਰ ਗ੍ਰੰਥੀ ਸਿੰਘ ਮਿਲਦੇ ਆ, ਤੇ ਭਾਵੇਂ ਤੁਹਾਨੂੰ ਖਰਚ ਪਿੰਡ ਵਾਲਿਆਂ ਨੂੰ ਰਲ ਕੇ ਵੱਧ ਕਰਨਾ ਪਵੇ, ਏਦਾਂ ਦੇ ਸੂਝਵਾਨ ਗ੍ਰੰਥੀ ਰੱਖੋ ਜਿਹੜੇ ਪਿੰਡਾਂ ਵਿੱਚ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਦੇਣ, ਸੰਥਿਆ ਕਰਾਉਣ ਬਾਣੀ ਦੀ, ਕਥਾ ਕਰਮ ਕਰ ਦੇਣ। ਏਦਾਂ ਦੇ ਪਿਆਰ ਵਾਲੇ ਸਿੰਘ ਚਾਹੀਦੇ, ਕਰੋ ਉਦਮ। ਹਰੇਕ ਪਿੰਡ ਚ ਸਾਨੂੰ ਆਪ ਕਰਨਾ ਪੈਣਾ ਹੈ। ਸੰਸਾਰ ਦਾ ਫਿਕਰ ਬੜੀ ਵੱਡੀ ਗੱਲ ਆ, ਆਪਣੇ ਪਿੰਡ ਦਾ ਹੀ ਫਿਕਰ ਕਰ ਲਓ। ਜਿੰਨੇ ਪਿਆਰ ਵਾਲੇ ਬੈਠੇ ਹੋ, ਚੈੱਕ ਕਰੋ ਜਰਾ ਆਪੋ ਆਪਣੇ ਪਿੰਡਾਂ ਚ ਜਾ ਕੇ ਵੇਖੋ, ਬੇਨਤੀਆਂ ਕਰੋ, ਰਲ ਕੇ ਇਕੱਠੇ ਹੋ ਕੇ ਆਪਣੇ ਪਿੰਡ ਵਿੱਚ ਇੱਕ ਸੁਧਾਰ ਦੀ ਲਹਿਰ ਚਲਾਓ, ਤੇ ਜਿਹੜਾ ਤੁਰ ਪੈਂਦਾ ਫਿਰ ਉਹਦੀ ਜੈ ਜੈਕਾਰ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਉਹਦੀ ਜੈ ਜੈਕਾਰ ਹੋਏਗੀ। ਇੱਥੇ ਤੁਹਾਡੇ ਟੀਮੇ ਅਸਥਾਨ ਜਿਹੜਾ ਜਨਮ ਅਸਥਾਨ ਮਹਾਂਪੁਰਖਾਂ ਦਾ, ਉੱਥੇ ਉਹ ਬਾਬਾ ਦਰਸ਼ਨ ਸਿੰਘ ਹੁੰਦੇ ਸੀ ਪਹਿਲਾਂ, ਅੱਜ ਕੱਲ ਉੱਥੇ ਜਿਹੜੇ ਰਹਿੰਦੇ ਆ ਜੈਵਿੰਦਰ ਸਿੰਘ, ਹਾਂਜੀ ਬਾਬਾ ਜੈਵਿੰਦਰ ਸਿੰਘ ਹੋਣੀ ਨੇ, ਮੈਂ ਤੇ ਚਲੋ ਕਦੇ ਦਰਸ਼ਨ ਨਹੀਂ ਕੀਤੇ, ਵੀਰ ਜੀ ਕਹਿੰਦੇ ਉਹਨਾਂ ਨੂੰ ਤੁਹਾਡੇ ਇਲਾਕੇ ਵਾਲੇ ਸਾਰੇ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਦੇ ਕਿਸੇ ਪਿੰਡ ਵਾਲੇ ਤੋਂ ਸੋਭਾ ਸੁਣਨਾ, ਕਦੇ ਕਿਸੇ ਪਰਿਵਾਰਾਂ ਤੋਂ ਜਦੋਂ ਕੋਈ ਮਿਲਦਾ, ਬਾਬਿਆਂ ਨੇ ਸਾਡੇ ਪਿੰਡ ਚ ਜੀ ਕੈਂਪ ਲਾਇਆ, ਕਿਸੇ ਨੇ ਆਖਿਆ ਸਾਡੇ ਪਿੰਡ ਚ ਏਦਾਂ ਪ੍ਰਚਾਰ ਕੀਤਾ, ਕਿਸੇ ਨੇ ਏਦਾਂ ਕੀਤਾ, ਜਿਹੜਾ ਹੁਣ ਤੁਰੇਗਾ ਉਹਦੀ ਜੈ ਜੈਕਾਰ ਹੋਏਗੀ। ਆਖੋ
ਸਤਨਾਮ।
ਕੋਈ ਕਹਿੰਦਾ ਜੀ ਉਹ ਸਾਰੀ ਦਿਨ ਰਾਤ ਸੌਂਦੇ ਹੀ ਨੀ, ਲੱਗੇ ਹੀ ਰਹਿੰਦੇ ਨੇ, ਪ੍ਰਚਾਰ ਚ ਲੱਕ ਬੰਨਿਆ ਹੋਇਆ। ਤੇ ਕੋਈ ਵੇਖੋ ਖਾਂ ਕਰਕੇ, ਕੋਈ ਆਪਣੇ ਮਨੋਂ ਤੁਰੇ, ਕੋਈ ਇੱਕ ਆਪਣੇ ਪਰਿਵਾਰ ਨੂੰ ਸੁਧਾਰਨ ਤੱਕ ਸਮਰੱਥਾ ਰੱਖਦਾ, ਕੋਈ ਆਪਣੇ ਇਲਾਕੇ ਨੂੰ, ਕੋਈ ਸਾਰੇ ਸੰਸਾਰ ਤੱਕ ਵੀ ਆਪਣਾ ਆਵਾਜ਼ਾਂ ਦੇ ਦਿੰਦਾ। ਪਰ ਤੁਰੀਏ ਜਰਾ ਵੇਖੀਏ, ਸਾਡਾ ਸਾਰਿਆਂ ਦਾ ਫਰਜ਼ ਬਣਦਾ, ਅਸੀਂ ਆਪੋ ਆਪਣੇ ਗੁਰਦੁਆਰਿਆਂ ਵਿੱਚ ਕਮੇਟੀਆਂ ਧਿਆਨ ਦੇਣ ਇਸ ਗੱਲ ਵੱਲ ਬਹੁਤ ਜ਼ਰੂਰੀ ਹੈ, ਅੱਜ ਪ੍ਰਚਾਰ ਦੀ ਬੜੀ ਲੋੜ ਹੈ। ਵੇਖੋ ਆਪਣੇ ਬੱਚਿਆਂ ਨੂੰ ਆਉਣ ਵਾਲਾ ਸਮਾਂ ਜਿਹੜਾ ਸੰਭਾਲੀਏ, ਨਹੀਂ ਤੇ ਫਿਰ ਹੌਲੀ 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 ਟੁੱਟਦਿਆਂ 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 ਇਹਨਾਂ ਨੇ ਟੁੱਟ ਜਾਣਾ। ਬਹੁਤੇ ਸਕੂਲ ਇੱਦਾਂ ਦੇ ਨੇ ਜਿੱਥੇ ਸਵੇਰੇ ਉੱਠ ਕੇ ਕੋਈ ਪ੍ਰੇਅਰ ਜਿਹੜੀ ਹੈ ਨਾ, ਪ੍ਰੇਅਰ ਬਹੁਤੇ ਸਕੂਲ ਈਸਾਈਆਂ ਦੇ ਸਾਡੇ ਖੁੱਲ ਗਏ ਨੇ, ਉਹ ਪ੍ਰੇਅਰ ਵੀ ਆਪਣੀ ਅੰਗਰੇਜ਼ਾਂ ਵਾਲੀ ਵੀ ਬੱਚਿਆਂ ਨੂੰ ਕਰਾਉਂਦੇ ਨੇ। ਇਹ ਸਾਡੇ ਬੱਚੇ ਜਿਹੜੇ ਨੇ ਇਹਨਾਂ ਨੇ ਭੁੱਲ ਜਾਣਾ, ਆਉਣ ਵਾਲੇ ਸਮੇਂ 'ਚ ਭੁੱਲ ਜਾਣਗੇ। ਨਿੱਕੇ ਨਿੱਕੇ ਬੱਚੇ ਨੇ ਜੇ ਜੰਮਦੇ ਅੱਜ ਇਹਨਾਂ ਦੇ ਅੰਦਰ ਘਰ ਕਰ ਗਏ ਨਾ ਉਹਨਾਂ ਦੀ, ਉਹ ਗੱਲ ਫਿਰ ਮੁੜ ਕੇ ਅਸੀਂ ਕੱਢ ਨਹੀਂ ਸਕਾਂਗੇ। ਸਕੂਲ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਓ ਬੱਚਿਆਂ ਨੂੰ, ਕੋਈ ਮਾੜੀ ਗੱਲ ਨਹੀਂ, ਪਰ ਇਹ ਗੱਲ ਜ਼ਰੂਰ ਵੇਖੋ ਵੀ ਉੱਥੇ ਗੁਰਮਤ ਦੀ ਸੇਧ ਕੀ ਦਿੱਤੀ ਜਾਂਦੀ ਹੈ, ਗੁਰਮਤ ਦੀ ਸਿੱਖਿਆ ਵੀ ਦਿੱਤੀ ਜਾਏ, ਜਿੱਥੇ ਸਾਡੇ ਬੱਚਿਆਂ ਨੂੰ ਗੁਰਮਤ ਨਾਲ ਜੋੜਿਆ ਜਾਏ। ਤੇ ਆਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਹਰੇਕ ਪਿੰਡ ਵਿੱਚ ਇੱਕ ਇੱਕ ਦੋ ਦੋ ਤਿੰਨ ਤਿੰਨ ਗੁਰਦੁਆਰੇ ਵੀ ਬਣੇ ਨੇ। ਚਲੋ ਚੰਗੀ ਗੱਲ ਆ, ਗੁਰਦੁਆਰੇ ਜਿੰਨੇ ਮਰਜ਼ੀ ਹੋਣ, ਪਰ ਉਹਨਾਂ ਵਿੱਚ ਪ੍ਰਚਾਰ ਹੋਣਾ ਵੀ ਬੜਾ ਜ਼ਰੂਰੀ ਹੈ। ਉਹਨਾਂ ਗੁਰਦੁਆਰਿਆਂ ਵਿੱਚ ਕੱਲੀਆਂ ਇਮਾਰਤਾਂ ਹੀ ਨਹੀਂ, ਉਹਨਾਂ 'ਚ ਪ੍ਰਚਾਰ ਵੀ ਹੋਵੇ। ਤੇ ਕੋਸ਼ਿਸ਼ ਕਰੀਏ ਸਾਡੇ ਘਰਿਆਂ ਤੇ ਹੋਣਾ, ਅਸੀਂ ਕਹਿੰਦੇ ਹਾਂ ਪਿੰਡ ਦੇ ਆਗੂ ਕਰਨਗੇ, ਫਲਾਣਾ ਕਰੂ, ਪਰ ਅਸੀਂ ਖੁਦ ਉੱਦਮ ਕਰੀਏ, ਇੱਦਾਂ ਦੇ ਗੁਰਮੁਖ ਲੱਭੀਏ ਜਿਹੜੇ ਸਾਡੇ ਪਿੰਡ ਵਿੱਚ ਭਲਾ ਕਰਨ। ਤੇ ਆਪੋ ਆਪਣੇ ਮਨਾਂ 'ਚ ਝਾਤੀ ਮਾਰੀਏ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਣੇ ਕੀ ਹੈ। ਜਦੋਂ ਸਾਡੀ ਭਾਵਨਾ ਬਣ ਗਈ, ਜਦੋਂ ਸਾਡੀ ਸ਼ਰਧਾ ਬਣ ਗਈ, ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਹੋਣ ਲੱਗ ਪਏ, ਫਿਰ ਕਿਰਪਾ ਹੋ ਜਾਣੀ, ਫਿਰ ਦਰ ਦਰ ਤੇ ਭਟਕਣਾ ਨਹੀਂ ਪਏਗਾ, ਫਿਰ ਦਰ ਦਰ ਤੇ ਫਿਰਨਾ ਨਹੀਂ ਪਏਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ
ਸਾਰੇ,
ਜਾਗਤ ਜੋਤ ਜਪੈ ਨਿਤ ਬਸਤਰ ਏਕ ਬਿਨਾ ਮਨ ਨੈਕ ਨ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਨ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੈ, ਜਪੋ ਖਾਲਸਾ ਜੀ ਸਾਰੇ ਜਾਗ ਦੀ ਜੋਤ ਨੂੰ, ਜਪੋ ਖਾਲਸਾ ਸਾਰੇ ਜਾਗ ਦੀ ਜੋਤ, ਜਪੋ ਖਾਲਸਾ ਸਾਰੇ ਜਾਗ ਦੀ ਜੋਤ, ਜਪੋ ਖਾਲਸਾ ਸਾਰੇ ਜਾਗ ਦੀ ਜੋਤ, ਜਪੋ ਖਾਲਸਾ ਜੀ ਸਾਰੇ ਜਾਗ ਦੀ, ਅਵਤਾਰ ਆਇਆ ਧਿਆਨ ਦੇਣਾ ਖਾਲਸਾ ਜੀ, ਜੇ ਅਵਤਾਰ ਰਾਮ ਜੀ ਆਏ ਤੇ ਗਰੀਬਾਂ ਨੂੰ ਨਵਾਜਣ ਭੀਲਣੀ ਦੀ ਟੱਪਰੀ ਚ ਚਲੇ ਗਏ, ਜੇ ਅਵਤਾਰ ਸਨ ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਤੇ ਗਰੀਬਾਂ ਨੂੰ ਨਵਾਜਣ ਬਿਦਰ ਦੀ ਚੱਪੜੀ ਚ ਚਲੇ ਗਏ। ਜੇ ਅਵਤਾਰ ਆਏ ਧੰਨ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਨਾਲ ਤੇ ਉਹ ਗਰੀਬ ਨੂੰ ਨਵਾਜਣ, ਲਾਲੋ ਦੀ ਛੱਪਰੀ ਚ ਚਲੇ ਗਏ। ਮੰਨੋ ਭਾਵੇਂ ਨਾ ਮੰਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਯੁਗ ਦੇ ਅਵਤਾਰ ਨੇ, ਗਰੀਬਾਂ ਨੂੰ ਨਵਾਜਣ ਅੱਜ ਇਹੀ ਜਾਂਦੇ ਨੇ, ਹੋਰ ਨਹੀਂ ਕੋਈ ਜਾਂਦਾ। ਅਵਤਾਰ ਹੀ ਗਰੀਬ ਨੂੰ ਨਵਾਜਦਾ। ਆਖੋ ਸਤਨਾਮ। ਅਵਤਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਅਸੀਂ ਤੇ ਸੇਵਕ ਆ ਇਹਨਾਂ ਦੇ ਸਾਰੇ, ਮੇਰੇ ਵਰਗਾ ਵੀ ਕਈ ਵਾਰੀ ਕਹਿੰਦਾ ਨਹੀਂ ਭਾਈ ਫੇਰ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਦੋਂ ਵੀ ਕੋਈ ਅਵਤਾਰ ਆਇਆ ਨਾ, ਉਹਨੇ ਗਰੀਬ ਨੂੰ ਜ਼ਰੂਰ ਨਵਾਜਿਆ। ਤੇ ਅੱਜ ਸਤਿਗੁਰੂ ਨੇ ਜਿਹੜੇ ਗਰੀਬਾਂ ਨੂੰ ਨਵਾਜਦੇ ਨੇ, ਖਿਮਾ ਕਰਨਾ ਸੰਸਾਰ ਵਿੱਚ ਲੋਕ ਕੋਈ ਕਿਤੇ ਫਿਰਦਾ, ਕੋਈ ਕਿਤੇ ਫਿਰਦਾ, ਕੋਈ ਖਿਮਾ ਕਰਨਾ ਗੁਰੂ ਪਿਆਰਿਓ, ਇਹਨੂੰ ਨਿੰਦਿਆ ਨਾ ਸਮਝ ਲੈਣਾ। ਤਾਂ ਆਪ ਜੀ ਦੇ ਭਲੇ ਵਾਸਤੇ ਬੇਨਤੀ ਕਰ ਰਿਹਾ, ਹੋ ਸਕਦਾ ਕੋਈ ਭੁੱਲਿਆ ਰਸਤੇ ਪੈ ਜਾਵੇ। ਸਤਸੰਗ ਜੀ, ਜੇ ਪੁੱਤ ਜੰਮਿਆ ਲਿਆਓ ਗੁਰੂ ਗ੍ਰੰਥ ਸਾਹਿਬ ਨੂੰ, ਬਾਪੂ ਚਲਿਆ ਗਿਆ ਲਿਆਓ ਗੁਰੂ ਗ੍ਰੰਥ ਸਾਹਿਬ ਨੂੰ, ਜਿਹੜਾ ਜਿਉਂਦਿਆਂ ਦੇ ਦੁੱਖਾਂ ਸੁੱਖਾਂ ਵਿੱਚ ਆ ਕੇ ਸ਼ਾਮਲ ਹੁੰਦਾ, ਜਿਉਂਦਿਆਂ ਨੂੰ ਆ ਕੇ ਹੁਕਮਨਾਮਾ ਬਖਸ਼ ਕੇ ਸਤਿਗੁਰੂ ਹੌਸਲਾ ਦਿੰਦੇ ਨੇ, ਸਿੱਖਾ ਡੋਲਨਾ ਜਾਣਾ ਤੇ ਬਣਿਆ ਹੀ ਆ, ਜਿਹਾ ਜਿਹੜੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ, ਕਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਸਿੱਖ ਦੇ ਘਰ ਚ ਬਹਿ ਕੇ, ਆ ਕੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਬਾਣੀ ਪੜ੍ਹੀ ਜਾਂਦੀ ਹੈ, ਮਰਦ ਵਿਚਾਲੇ ਬਹਿ ਕੇ ਆ ਕੇ ਸਿੱਖ ਦੇ ਘਰ ਚ ਹੌਸਲਾ ਦਿੰਦੇ ਨੇ, ਅੰਦਰ ਬਾਣੀ ਦੀ ਆਵਾਜ਼ ਆ ਰਹੀ ਹੈ, ਬਾਹਰ ਲਾਸ਼ ਵੀ ਪਈ ਹੋਵੇ ਤਾਂ ਵੀ ਮਨ ਖੜ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਜ ਜਿਉਂਦਿਆਂ ਦੇ ਦੁੱਖਾਂ ਸੁੱਖਾਂ ਵਿੱਚ ਆਉਂਦੇ ਆ, ਜਿਹੜਾ ਜਿਉਂਦਿਆਂ ਦੇ ਬੈਠਾ ਉਹ ਮਰਿਆਂ ਤੇ ਵੀ ਆਜੂ, ਉਹ ਜਿਹਨੇ ਜਿਉਂਦਿਆਂ ਦੀ ਸਾਰਨਾ ਲਈ ਉਹਨੇ ਮਰਿਆਂ ਤੇ ਕਿੱਥੋਂ ਆ ਜਾਣਾ।
ਸਤਿ ਸ੍ਰੀ ਅਕਾਲ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣਗੇ, ਆਪਣੇ ਬਾਪੂ ਨੂੰ ਵੀ ਬਾਪੂ ਦੀ ਵਡਿਆਈ ਤੇ ਕਰਦੇ ਹੀ ਹੋ ਸਾਰੇ। ਜੇ ਬਾਪੂ ਚੰਗਾ ਹੋਵੇ ਤੇ ਬਾਪੂ ਨੂੰ ਚੰਗਾ ਕਹਿਣਾ ਚਾਹੀਦਾ ਨਾ ਜੀ, ਜੇ ਕੋਈ ਚੰਗਾ ਤਾਂ ਚੰਗਾ ਕਹਿਣਾ ਚਾਹੀਦਾ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਣ ਬਿਆਨ ਕਰ ਰਿਹਾ, ਇਹਨੂੰ ਨਿੰਦਿਆ ਨਾ ਸਮਝਿਓ। ਅੱਗੇ ਵੀ ਅਰਜ਼ ਕੀਤੀ ਹੈ, ਮਹਾਂਪੁਰਖਾਂ ਨੇ ਇਸ ਰਸਤੇ ਤੇ ਤੋਰਿਆ ਹੀ, ਧਿਆਨ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਜ ਜਿਉਂਦਿਆਂ ਦੇ ਜੇ ਦੁੱਖਾਂ ਸੁੱਖਾਂ ਵਿੱਚ ਖੜੇ ਨੇ, ਦਾਅਵੇ ਨਾਲ ਦਾਸ ਇਹ ਗੱਲ ਕਹਿੰਦਾ ਵੀ ਮਰਿਆਂ ਤੇ ਵੀ ਖੜ ਜਾਣਗੇ। ਬਾਅਦ ਚ ਕਿੰਨੇ ਵੇਖਿਆ ਜਿਹੜਾ ਜਿਉਂਦਿਆਂ ਤੇ ਨਾ ਆਇਆ। ਸਤਿਗੁਰੂ ਨੇ ਜਿਹੜੇ ਵਿਚਾਲੇ ਬਹਿ ਕੇ ਆ ਕੇ ਸਿੱਖ ਨੂੰ ਹੌਸਲਾ ਦਿੰਦੇ, ਬਾਣੀ ਪੜ੍ਹਦਾ ਤੇ ਧਰਵਾਸ ਮਿਲ ਜਾਂਦਾ। ਸਤਿਗੁਰੂ ਆਏ ਨੇ, ਖੁਸ਼ੀ ਆ ਤੇ ਅੰਮ੍ਰਿਤ ਧਾਰੀਓ, ਗੁਰੂ ਪਿਆਰਿਓ, ਮਾਨ ਕਰਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣਗੇ, ਹੋਰ ਨਹੀਂ ਆਉਣਾ ਕਿਸੇ ਨੇ। ਤੇ ਜਿੰਨੇ ਵਿੱਚ ਬੈਠਿਆ, ਜੇ ਕੋਈ ਟੁੱਟ ਗਿਆ, ਜੇ ਕੋਈ ਰਾਹ ਛੱਡ ਕੇ ਕੁਰਸਤੇ ਪੈ ਗਿਆ ਤੇ ਜੁੜੋ, ਅਵਤਾਰ ਹੀ ਨਵਾਜੇਗਾ ਗਰੀਬ ਨੂੰ। ਜੇ ਪ੍ਰਾਤਨ ਇਤਿਹਾਸ ਵੇਖੋਗੇ ਤੇ ਜਿਹੜਾ ਅੱਜ ਗਰੀਬ ਨੂੰ ਨਹੀਂ ਨਵਾਜਦਾ, ਜਿਹੜਾ ਅੱਜ ਗਰੀਬ ਨੂੰ ਨਹੀਂ ਨਵਾਜਦਾ, ਇਹ ਮੰਨ ਲਓ ਉਹ ਭਗਤ ਹੋ ਸਕਦਾ, ਇਹ ਵੀ ਕਹਿ ਦਿਆਂਗਾ ਉਹ ਸੰਤ ਹੋ ਸਕਦਾ, ਇਹ ਵੀ ਮੰਨ ਲਓ ਉਹ ਸਿੱਖ ਹੋ ਸਕਦਾ, ਪਰ ਉਹ ਸਮੇਂ ਦਾ ਅਵਤਾਰ ਨਹੀਂ ਹੋ ਸਕਦਾ। ਅਵਤਾਰ ਤੇ ਜ਼ਰੂਰ ਗਰੀਬ ਨੂੰ ਨਵਾਜਦਾ। ਰਾਮ ਜੀ ਨੇ ਨਵਾਜਿਆ, ਕ੍ਰਿਸ਼ਨ ਜੀ ਨੇ ਨਵਾਜਿਆ, ਗੁਰੂ ਨਾਨਕ ਨੇ ਨਵਾਜਿਆ, ਪੰਜਵੇਂ ਪਾਤਸ਼ਾਹ ਨੇ, ਦਸੇ ਪਾਤਸ਼ਾਹੀਆਂ ਨੇ ਸਮੇਂ ਸਮੇਂ ਨਾਲ ਨਵਾਜਿਆ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਵਾਜਦੇ ਨੇ, ਵੇਖੋ ਖਜ਼ਾਨਾ ਪੜਤਾਲ ਕਰਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਕਿਧਰੇ ਸੈਦੇ ਵਰਗੇ ਅਰਦਾਸਾਂ ਕਰਦੇ ਨੇ ਤੇ ਮਾਰਜ ਬਹਿ ਜਾਂਦੇ ਨੇ ਜਾ ਕੇ। ਕਹਿੰਦੇ ਨੇ ਜਿਹੜਾ ਸੈਦਾ ਸੀ ਨਾ, ਬੜਾ ਗਰੀਬ ਸੀ। ਧਿਆਨ ਦੇਣਾ ਹੁਣ ਪੂਰਾ, ਮੈਂ ਬਹੁਤਾ ਸਮਾਂ ਨਹੀਂ ਆਪ ਜੀ ਦਾ ਲਵਾਂਗਾ, ਬਸ 15 ਮਿੰਟਾਂ ਵਿੱਚ ਸੰਕੋਚ ਲਵਾਂਗਾ। ਬਹੁਤਾ ਗਰੀਬ ਸੀ, ਕਹਿੰਦੇ ਸੈਦਾ ਮਲਾ ਸੀ। ਗੁਜ਼ਾਰਾ ਉਹਦਾ ਕਿਵੇਂ ਚੱਲਦਾ ਸੀ? ਉਹਨੇ ਬੇੜੀ ਪਾਈ ਹੋਈ ਸੀ ਤੇ ਮੁਸਾਫਰਾਂ ਨੇ ਬਹਿਣਾ, ਉਹਨੇ ਬੇੜੀ ਚ ਚੱਪੂ ਮਾਰਨੇ, ਦੂਜੇ ਕੰਢੇ ਪਹੁੰਚਾ ਦੇਣਾ, ਜਾਂਦਿਆਂ ਨੇ ਟਕਾ 2 ਟਕੇ ਦੇ ਦੇਣੇ, ਇੱਕ ਦਿਨ ਵਿੱਚ ਥੋੜੇ ਜਿਹੇ ਪੈਸੇ ਕਮਾਉਣੇ, ਉਸੇ ਦਾ ਰੋਜ਼ ਰਾਸ਼ਨ ਲਿਆਉਣਾ, ਉਹਦੇ ਨਾਲ ਆਪਣੇ ਬੱਚਿਆਂ ਦਾ ਨਿਰਵਾਹ ਕਰਨਾ। ਅੰਤਾਂ ਦੀ ਗਰੀਬੀ ਸੀ, ਅੰਤਾਂ ਦੀ ਬਹੁਤ ਗਰੀਬੀ। ਮਨ ਬੜਾ ਖੁਸ਼ ਰਹਿੰਦਾ ਜਦੋਂ ਉਹਦੀ ਬੇੜੀ ਵਿੱਚ ਸਵਾਰ ਹੁੰਦੇ ਨੇ ਨਾ ਲੋਕ, ਤੇ ਕਦੇ ਕਦੇ ਅਨੰਦਪੁਰ ਸਾਹਿਬ ਸਤਲੁਜ ਦੇ ਕੰਢੇ ਤੇ ਵਸਾਇਆ ਸੀ ਮਹਾਰਾਜ ਨੇ। ਅਨੰਦਪੁਰ ਸਾਹਿਬ ਜਾਣ ਵਾਲੇ ਯਾਤਰੂ, ਅਨੰਦਪੁਰ ਸਾਹਿਬ ਜਾਣ ਵਾਲੇ ਸਿੱਖ ਕਈ ਵਾਰੀ ਉਹਦੀ ਬੇੜੀ ਵਿੱਚ ਬਹਿੰਦੇ ਨੇ, ਬੇੜੀ ਚ ਬਹਿ ਕੇ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੇ ਗੀਤ ਗਾਉਣ ਲੱਗ ਪੈਂਦੇ ਨੇ, ਬਾਣੀ ਪੜ੍ਹਦੇ ਨੇ, ਸੈਦਾ ਕੰਨਾਂ ਨਾਲ ਸੁਣਦਾ ਰਹਿੰਦਾ ਹੈ ਤੇ ਕਦੇ ਕਦੇ ਪੁੱਛਦਾ ਹੈ ਓਏ ਗਾਉਣ ਵਾਲਿਓ ਤੁਹਾਡੇ ਵਿੱਚ ਕਿੰਨਾ ਰਸ ਹੈ, ਤੁਹਾਡੇ ਚ ਕਿੰਨਾ ਆਨੰਦ ਆਉਂਦਾ ਜਦੋਂ ਬੋਲਦੇ ਹੋ, ਜਿਹਦੀ ਬਾਣੀ ਚ ਇੰਨਾ ਆਨੰਦ ਹੈ ਉਹਦੇ ਦਰਸ਼ਨਾਂ ਚ ਕਿੰਨਾ ਕੁ ਆਨੰਦ ਹੋਏਗਾ, ਮੈਨੂੰ ਵੀ ਹੋ ਸਕਦੇ ਨੇ ਦਰਸ਼ਨ। ਤੇ ਜਾਣ ਵਾਲੇ ਯਾਤਰੂਆਂ ਨੇ ਕਹਿਣਾ ਸਹੀਦਿਆ ਚੱਲ ਜੇ ਦਰਸ਼ਨ ਕਰਨੇ ਨੇ ਤੈਨੂੰ ਕਰਾ ਦਿੰਦੇ ਸਹੀਦਿਆ ਚੱਲ। ਤੇ ਕਹਿੰਦੇ ਸਹੀਦਾ ਕਿਆ ਕਰੇ, ਰੋਜ਼ ਬੇੜੀ ਚਲਾਉਣਾ ਤੇ ਪਰਿਵਾਰ ਪਾਲਣਾ, ਜੇ ਮੈਂ ਚੱਲਿਆ ਗਿਆ ਬੱਚੇ ਭੁੱਖੇ ਮਰ ਜਾਣਗੇ, ਇਹ ਵੀ ਗੱਲ ਨਾਲ। ਪਰ ਜੀ ਬੜਾ ਕਰਦਾ ਦਰਸ਼ਨ ਕਰਨ ਨੂੰ, ਉਹ ਕਹਿੰਦੇ ਜੇ ਤੇਰਾ ਜੀ ਕਰਦਾ ਤੂੰ ਨਹੀਂ ਜਾ ਸਕਦਾ ਤੇ ਅਰਦਾਸ ਕਰਿਆ ਕਰ, ਕਦੇ ਬਾਜਾਂ ਵਾਲੇ ਆ ਜਾਣਗੇ। ਸਹੀਦਿਆ ਤੂੰ ਬੇਨਤੀ ਕਰਿਆ ਕਰ, ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਆ ਜਾਣਗੇ। ਪੁੱਛਦਾ ਜਾਣ ਵਾਲਿਆਂ ਨੂੰ, ਕਹਿੰਦਾ ਮੈਨੂੰ ਤੇ ਲੋੜ ਹੈ ਉਹਨਾਂ ਨੂੰ ਮੇਰੀ ਕੀ ਲੋੜ ਹੈ, ਮੈਨੂੰ ਤੇ ਮਤਲਬ ਹੈ ਉਹਨਾਂ ਤੱਕ, ਉਹਨਾਂ ਕੋਲ ਤੇ ਮੇਰੇ ਵਰਗੇ ਹਜ਼ਾਰਾਂ ਲੱਖਾਂ ਕਰੋੜਾਂ ਫਿਰਦੇ, ਉਹਨਾਂ ਨੂੰ ਮੇਰੀ ਕੀ ਲੋੜ ਹੈ। ਪਿਆਸੇ ਨੂੰ ਸਮੁੰਦਰ ਖੂਹ ਕੋਲ ਜਾਣ ਦੀ ਲੋੜ ਹੈ, ਖੂਹ ਥੋੜਾ ਪਿਆਸੇ ਕੋਲ ਆਉਂਦਾ। ਉਹ ਕਹਿੰਦੇ ਖੂਹ ਤੇ ਨਹੀਂ ਆਉਂਦਾ ਪਰ ਗੁਰੂ ਜ਼ਰੂਰ ਆਉਂਦਾ, ਚਰਨ ਸ਼ਰਨ ਗੁਰੇਕ ਪੈਂਦਾ ਜਾਏ ਚੱਲ, ਸਤਿਗੁਰੂ ਕੋਟ ਪੈਂਦਾ ਅੱਗੇ ਹੋਏ ਲੇਤ ਹੈ। ਸਹੀਦਿਆ ਤੂੰ ਬੇਨਤੀ ਕਰ ਮਹਾਰਾਜ ਆਉਣਗੇ। ਸਹੀਦਾ ਕਹਿੰਦਾ ਤੁਸੀਂ ਕਹਿ ਦਿਓ ਮੇਰੇ ਬਾਰੇ, ਕਹਿੰਦੇ ਕਹਿਣਾ ਹੀ ਪਿਆ ਗੁਰੂ ਕਾਹਦਾ ਹੋਇਆ। ਗੁਰੂ ਗੋਬਿੰਦ ਸਿੰਘ ਤੇ ਦਿਲਾਂ ਦੀਆਂ ਜਾਣਦੇ ਨੇ, ਤੂੰ ਬੇਨਤੀ ਕਰ ਕਦੇ ਨਾ ਕਦੇ ਸਮਾਂ ਆਏਗਾ ਜ਼ਰੂਰ ਆਉਣਗੇ। ਅੱਛਾ ਕਿਵੇਂ ਬੇਨਤੀ ਕਰਿਆ ਕਰਾਂ, ਕਹਿੰਦੇ ਬਾ ਜਿਵੇਂ ਹੁੰਦਾ ਯਾਦ ਕਰਿਆ ਕਰ ਮਹਾਰਾਜ ਨੂੰ। ਫਿਰ ਕਹਿੰਦੇ ਸਹੀਦਾ ਨਾ ਨਾਲੇ ਚੱਪੂ ਮਾਰਿਆ ਕਰੇ, ਰੋਣ ਵੀ ਲੱਗ ਪੈਂਦਾ ਕਦੇ ਕਦੇ, ਤੇ ਅਰਦਾਸਾਂ ਕਰਦਾ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ਿਸ਼ ਕਰੋ, ਕਦੇ ਆ ਕੇ ਮੈਨੂੰ ਦਰਸ਼ਨ ਦਿਓ। ਬੜਾ ਜੀ ਕਰਦਾ ਤੁਹਾਡੇ ਦੀਦਾਰ ਕਰਨ ਨੂੰ, ਕਈ ਵਾਰੀ ਰੋ ਪੈਂਦਾ ਭਿੱਜ ਕੇ, ਹਿਰਦੇ ਚੋਂ ਰੰਗ ਕਾਲਾ ਹੋ ਗਿਆ, ਕਰ ਕਰ ਅਰਦਾਸਾਂ ਰੋਇਆ ਕਰੇ। ਕਹਿੰਦੇ ਕੋਇਲ ਨੂੰ ਕਿਸੇ ਨੇ ਪੁੱਛਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਹਿੰਦੇ ਕੋਇਲ ਤੂੰ ਕਾਲੀ ਕਿਵੇਂ ਹੋ ਗਈ ਆ, ਉਹ ਕਹਿੰਦੀ ਆਪਣੇ ਪ੍ਰੀਤਮ ਕੇ ਹੋ ਬਿਰਹ ਚਾਲੀ, ਕਹਿੰਦੇ ਮੈਨੂੰ ਬਿਰਹੋਂ ਨੇ ਸਾੜ ਦਿੱਤਾ। ਬਾਬਾ ਫਰੀਦ ਜੀ ਦੀ ਬਾਣੀ ਆ ਪਿਆਰਿਓ, ਫਰੀਦ ਜੀ ਪੁੱਛਦੇ ਨੇ ਫਰੀਦਾ ਤੂੰ, ਫਰੀਦ ਜੀ ਕਹਿੰਦੇ ਨੇ ਕੋਇਲ ਕਾਲੀ ਕਿਵੇਂ ਹੋ ਗਈ, ਕਹਿੰਦੇ ਬਿਰਹੋਂ ਨੇ ਸਾੜ ਦਿੱਤਾ। ਤਾਈਓ ਹੋ ਗਈ ਵੇ ਫਰੀਦਾ ਮੈਂ ਤਾਂ ਕਾਲੀ, ਫਿਰ ਹੋਣੇ ਖੂਬ ਸੁੱਟਿਆ। Thank you.
بولیا کرو
بے پردا دکھی لگیا والے
سو جاننا جریہ لگی ہوئے سو جاننا پیر رام بھگت انیالے تیر کہندے جس تن لگ دیاں نے اوہی جاندا کوئل کالی ہو گئی کہندے برہوں نے پھوک سٹیا کالی کوئل تو کت گن کالی اپنے پریتم کے ہوں برہ جالی کہندے برہوں نے ساڑیا تیتے آمدے نا گرو پیارے ہو جیڑی ہے نا جی برہا بھگتی ویراگ اینوں بادشاہ بھگتی دسیا کئی مینوں پوچھدے ہوندے آ کہندے بابا جی جدوں بانی پڑھن لگنا تے رون نکلن لگ پیندا کئی کہندے آ جدوں بانی پڑھنا نا جی اکھاں جیڑیاں نے سجل ہو جاندیاں نے جدوں دیوان وچ بیٹھدا کئی واری رون ہی نہیں رکدا پتہ نہیں کی ہو جاندا میں بڑی بڑی ارج کرنا پاگا والا تینوں بادشاہ بھگتی ملی ہے سرمور بھگتی یہ تو کسے کسے کول ہوندی ہے دکھاوا بڑیاں کول ایہو جی بھگتی کسے ورلے کول ہوندی ہے من روے تے دیوان وچ سنگت وچ بانی پڑھدیاں جے کتے روئیے نا اکھاں چوں پانی چلے دھیان دینا او تے سمجھیا کرو بھی من دی میل لے رہی ہے من صاف ہو گیا برہا برہا آکھیے برہا تو سلطان جت تن برہو نہ اپجے سو تن جان مسان بابا فرید جی کہندے نے برہا سلطان ہے برہو بھگتی بادشاہ بھگتی ہے سب تو وڈی جدوں اے اندر جاگ پوے پھر چھتی کرپا ہو جاندی ہے رنگ چڑھ جاتا ہے کہندے نے سیدا رنگ کالا کر لیا سیدے نے یاد کر کر کے مہاراج نے مہاراج جی کدوں آؤ گے اکھیاں دی پیاس کدوں بجاؤ گے مہاراج کرپا کرو تن گرو گوبند سنگھ مہاراج جی ادھر یہ یاد کرتا رہا کرتا رہا کرتا رہا ایک دن اندروں تار کھڑکی کہندے نے تار کھڑکی تے سن لئی گرو گوبند سنگھ مہاراج نے نال لے کے نا جی اکی سنگھاں نوں وی اکی سنگھ مہاراج دے نال کہندے سنگھو چلو چلیے مہاراج جی کتھے اج ستلج دی سیر کر کے آئیے چلو چلیے لیا کے نا سنگھاں نوں تے مہاراج سیر کرن دے بہانے آ گئے جدوں اتنا ترے پھردے نے اوتھے کتے کملاز بڑے بیڑیاں والے سیدے دی بیڑی بھی چھوٹی تے ہے بھی بہت سیدے دی بیڑی بھی چھوٹی تے ہے بھی بہت ہی ودیا نہیں تے نویاں بیڑیاں والے بھی سی اوتھے کئی مہاراج جدوں اتنا پھردے نے بھائی سیدا کیڑا تہاڈے تو نال ہے کہ سیدا کیڑا ہے او تے مہاراج اینا تے کوئی نہیں او تے اگے آ ستگرو ہور اگے چلے گئے ہور اگے تے بیڑیاں والے واجا مار دے نے مہاراج ادھر نو بہ جو آ کے کیا ویکھو جی تے سیر ہی کرنی اسی کرا دینے جی ادھر جانا اسی لے چل دے مہاراج آ جاؤ کوئی کرایہ بھی نہیں لواں گے آ جاؤ سچے پاتشاہ مہر کرو آ جاؤ مہاراج ترے گئے سیدھے سیدے دی بیڑی کول چلے گئے بیڑی تے ہے ملا ہے نی کول آ بیڑی کی آ اے سیدے دی گھوڑے تو اترے کتھے گیا بیڑی دا مالک کہندے جی اندر چھپری اپنی اوتھے چھپری سی अंदर सेवादार कहते लियाइए सदके महाराज सदीए जी ओनू महाराज कहते नहीं मैं आपे आवाज मार लगा। गुरु गोविंद सिंह महाराज फिर आप बेड़ी वाहेगुरु छपरी अगे खड़ के जाके बार खलोते वाजा पै दें ने सही दिया सब को तेरा वास सगम गोचरा तू भगत के वस भगत प्रेम दे बच्चे बूहे च खलोते ने आए आवाजा दे रहे ने सही दिया अंदरों निकलिया बार खड़ा है द्वारे रब बने प्रेम धन गुरु गोबिंद सिंह साहब सच्चे पातशाह जदों इन्हें वेख्या ते भज के चरणा ते सिर रखिया रो रो चरण धोते महाराज दे गुरु गोबिंद सिंह साहब सच्चे पातशाह ने सिर ते हाथ रखिया इन्हां महाराज जी मैं अंदर ही पछाण लिया सी कि तुसी होवोगे महाराज जी कहिंदे तू किवें पछाण लिया सी इन्हां मैं आख्या मेरे महाराज तो बिना इन्ने प्यार नाल मैनू बुलाएगा कौन महाराज जी होणगे सहदिया चल फिर बिठाया बेड़ी विच महाराज नूं नाले चप्पू मारी जाए ते नाले महाराज दे चेहरे अल वेखी जाए कदे कदे गां वेखे फिर पिछां वेखे मुड़ मुड़ महाराज दे चेहरे अल तके सतगुर भी इन्ने सेवादार विच बैठे ने किसे अल नहीं वेखदे ध्यान उहदे जी आ सिख ते गुरु ते सदा ही अपने सिख च ध्यान रखता साडा ही ध्यान मर ते सदा वेखदे ने कोई बहुता ही माड़ा कर्म अगे आ जावे ते गल वाखे नहीं ते मर सदा अंग संग रहिंदे ने अपने प्यारिआं दे कहिंदे सिख भुल जावे भावें गुरां नूं गुरु नहीं भुलाउंदा सिख गुरु नहीं भुलाउंदा कदे महाराज उहदे वल वेखदे ने ओह मर जल वेखदा है बार बार चेहरे वल तकदा हुण अखां किथे रजण रब सामने बैठा किथे रजण अखां महाराज जी नूं घुमाउंदा रिहा जदों गया ना दूजे बन्ने कंडे ते वेख्या भी कंडा ते नेड़े आ गया ते अजे ते अखां ते रजियां ही नहीं उथों इहने फिर बैक मोड़ता वापस ਜਦੋਂ ਇੱਧਰ ਆਇਆ ਇੱਧਰੋਂ ਫੇਰ ਉੱਧਰ ਲੈ ਗਿਆ। ਮਹਾਰਾਜ ਕਹਿੰਦੇ ਸੈਦਿਆ ਬੰਨੇ ਵੀ ਲਾ ਵਿੱਚੇ ਘੁਮਾਈ ਜਾਏਗਾ। ਕਹਿੰਦਾ ਜੇ ਬੰਨੇ ਲਾ ਦਿੱਤਾ ਤੇ ਚਲੇ ਜਾਓਗੇ, ਮਸਾਂ ਤੇ ਕਾਬੂ ਆਇਆ। ਗੁਰੂ ਪਿਆਰਿਓ, ਇਹ ਪਿਆਰ ਦੀਆਂ ਖੇਡਾਂ ਨੇ। ਪਿਆਰ ਵਾਲਾ ਹੀ ਕਹਿ ਸਕਦਾ ਕੋਈ ਨੀ, ਤੇ ਹੋਰ ਹਿੰਮਤ ਸੀ ਕਿਸੇ ਦੀ ਆਹ ਗੱਲ ਕਹਿਣ ਦੀ? ਇਹਨਾਂ ਮਹਾਰਾਜ ਜੀ ਮਸਾਂ ਹੀ ਆਇਓ, ਮੈਨੂੰ ਪਤਾ ਤੁਸੀਂ ਕਿਹੜਾ ਹੋਣਾ ਮੁੜ ਮੁੜ ਕੇ। ਤੇ ਬੇੜੀ ਦੇ ਵਿੱਚ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ, ਮਹਾਰਾਜ ਵਾਰ ਵਾਰ ਲੈ ਚੰਗਾ ਫਿਰ ਸਹੀਦਿਆ ਲਾ ਹੁਣ ਨਾ। ਮਹਾਰਾਜ ਅੱਖਾਂ ਤੇ ਰੱਜਦੀਆਂ ਨੀ ਤੁਹਾਡੇ ਦਰਸ਼ਨ ਕਰ ਕਰਕੇ। ਕਿੰਨਾ ਮੋਹ ਆ ਗਿਆ। ਮੈਂ ਕੱਲ ਇੱਕ ਅਰਜ ਕੀਤੀ ਸੀ ਗੁਰਮੁਖੋ, ਤੁਹਾਨੂੰ ਦੋ ਤਰ੍ਹਾਂ ਦਾ ਮੋਹ ਤਾਂ ਹੁੰਦਾ ਕਿਉਂਕਿ ਉਹਦੇ ਵਿੱਚੋਂ ਧੀ ਦਿਸਦੀ ਹੈ। ਪੋਤਰੇ ਨੂੰ ਕਿਉਂ ਚੁੱਕੀ ਫਿਰਦੇ ਹੋ? ਉਹਦੇ ਚੋਂ ਪੁੱਤ ਦਿਸਦਾ, ਭਾਣਜੇ ਚੋਂ ਭੈਣ ਦਿਸਦੀ ਹੈ। ਭਤੀਜੇ ਦਾ ਮੋਹ ਕਰਦੇ ਹੀ ਤਾਂ ਉਹ ਤੁਹਾਨੂੰ ਉਹਦੇ ਚੋਂ ਭਰਾ ਦਿਸਦਾ। ਪਰ ਦੱਸੋ ਖਾਂ ਭਲਾ ਗੁਰੂ ਦੇ ਪਿਆਰਿਆਂ ਦਾ ਮੋਹ ਕਿਉਂ ਹੁੰਦਾ? ਰਿਸ਼ਤੇਦਾਰੀ ਤੇ ਹੈ ਨੀ ਕੋਈ, ਨਾ ਉਹਨਾਂ ਚੋਂ ਭੈਣ ਦਿਸਦੀ ਆ, ਨਾ ਭਰਾ ਦਿਸਦਾ, ਨਾ ਚਾਚਾ ਤਾਇਆ ਦਿਸਦਾ, ਉਹਨਾਂ ਦਾ ਮੋਹ ਕਿਉਂ ਕਰਦੇ ਹੋ? ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਵਾਸਤੇ ਅੱਜ ਏਡੇ ਏਡੇ ਰੋਡ ਜਾਮ ਕਿਉਂ ਕਰ ਰਹੇ ਹੋ? ਕੀ ਗੱਲ? ਉਹਨਾਂ ਦਾ ਮੋਹ ਕਿਉਂ ਹੁੰਦਾ? ਕਿਉਂਕਿ ਉਹਨਾਂ ਦੇ ਵਿੱਚੋਂ ਹੀ ਰੱਬ ਦਿਸਦਾ, ਤਾਂ ਮੋਹ ਆਉਂਦਾ। ਉਹਨਾਂ ਵਿੱਚੋਂ ਚਲਕਾਰਾ ਪੈਂਦਾ ਪਿਆਰੇ ਦਾ। ਕਹਿੰਦਾ ਮਹਾਰਾਜ ਮੇਰਾ ਜੀ ਕਰਦਾ ਮੈਂ ਆਪ ਜੀ ਦੇ ਦਰਸ਼ਨ ਕਰਦਾ ਹੀ ਰਵਾਂ, ਕਰਦਾ ਹੀ ਰਵਾਂ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਮਹਾਰਾਜ ਜੀ ਤੁਹਾਡੇ ਵਿੱਚੋਂ ਮੈਨੂੰ ਰੱਬ ਦੇ ਦਰਸ਼ਨ ਹੋ। ਕਹਿੰਦਾ ਜੇ ਵੇਖਣਾ ਨਾ ਰੱਬ ਕਿਹੋ ਜਿਹਾ ਹੋਏਗਾ ਤੇ ਤੁਹਾਡੇ ਵਰਗਾ ਹੋਏਗਾ। ਮਹਾਰਾਜ ਜੀ ਸੈਦੇ ਦੀ ਪਿਆਰ ਦੀ ਕਥਾ, ਨਾਲੇ ਮਹਾਰਾਜ ਦੇ ਚਿਹਰੇ ਵੱਲ ਵੇਖਦਾ ਤੇ ਨਾਲੇ ਕਹਿੰਦਾ ਸੱਚੇ ਪਾਤਸ਼ਾਹ
ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇ ਤੇਰੇ ਵਿੱਚੋਂ ਰੱਬ ਦਿਸ ਕਰਦਾ ਚੱਪੂ ਵੀ ਮਾਰੀ ਚੱਲਾਂ ਤੇ ਬੇੜੀ ਵੀ ਬੰਨੇ ਨਾ ਲਾਵਾਂ, ਚੱਪੂ ਮਾਰਾਂ ਤੇ ਬੇੜੀ ਨਾ ਬੰਨੇ ਲਾਵਾਂ।
ਵੱਲ ਤੱਕਦਾ ਰਿਹਾ, ਅੱਖਾਂ ਨਹੀਂ ਰੱਜਦੀਆਂ, ਫਿਰ ਬੇੜੀ ਲਾਈ ਮੰਨੇ ਤੇ ਮਹਾਰਾਜ ਜੀ ਜਾਣ ਲੱਗੇ। ਫਿਰ ਰੋਇਆ, ਕਿੱਥੇ ਚੱਲਿਆ ਵਿਛੋੜਾ ਪਾ ਕੇ, ਅੱਖੀਆਂ ਨਹੀਂ ਰੱਜੀਆਂ। ਰੱਜੀਆਂ ਦੇ ਦਰਸ਼ਨ ਕਰ ਕਰਕੇ ਮਹਾਰਾਜ ਕਹਿੰਦੇ ਕੋਈ ਨੀ, ਹੁਣ ਜਾਣਾ ਤੇ ਹੈ ਨਾ ਸੈਦਿਆ। ਤੇ ਮਹਾਰਾਜ ਜੀ ਲੱਗੇ ਜਾਣ, ਸਤਿਗੁਰ ਕਹਿਣ ਲੱਗੇ ਚੰਗਾ ਫਿਰ ਸੈਦਿਆ, ਦਸ ਫਿਰ ਇੱਕੀ ਜਣਿਆਂ ਨੂੰ ਸਾਰਾ ਦਿਨ ਘੁਮਾਉਂਦਾ ਰਿਹਾ ਤੇ ਲਿਆਓ ਭਾਈ ਮਾਇਆ ਦਿਓ ਇਹਨੂੰ। ਕਹਿੰਦਾ ਮਹਾਰਾਜ ਜੀ ਆਪਾਂ ਤੇ ਸਾਕ ਭਰਾ, ਮਹਾਰਾਜ ਆਪਾਂ ਆਪਸ ਵਿੱਚ ਭਾੜਾ ਨਹੀਂ ਲਈਦਾ।
ਸਤਨਾਮ,
ਮੈਂ ਵੀ ਦੁਕਾਨਦਾਰ ਤੁਸੀਂ ਵੀ। ਮਹਾਰਾਜ ਕਹਿੰਦੇ ਹੋ ਤੂੰ, ਤੇਰੀ ਤੇ ਅੱਜ ਤੱਕ ਸ਼ਕਲ ਵੀ ਨਹੀਂ ਸੀ ਵੇਖੀ ਤੇ ਤੂੰ ਕਿਹੜੇ ਵੇਲੇ ਦਾ ਇਹ ਕੀ ਗੱਲ। ਕਹਿੰਦਾ ਮਹਾਰਾਜ ਜੀ ਫਰਕ ਇੰਨਾ ਹੈ, ਤੁਸੀਂ ਦੁਕਾਨ ਵਾਲੇ, ਮੈਂ ਛਾਬੜੀ ਵਾਲਾ, ਮੈਂ ਛੋਟਾ ਤੁਸੀਂ ਵੱਡੇ ਹੋ। ਮੇਰੀ ਬੇੜੀ ਚ 10-20 ਬਹਿੰਦੇ ਆ, ਜਿਹੜਾ ਤੁਹਾਡਾ ਬੇੜਾ ਉਹਦੇ ਚ ਭਾਵੇਂ ਸਾਰੀ ਦੁਨੀਆ ਬਹਿ ਜੇ, ਤੁਸੀਂ ਸਭ ਨੂੰ ਬੰਨੇ ਲਾ ਦੇਣਾ। ਵਾਹਿਗੁਰੂ ਨਾਮ
ਜਹਾਜ ਹੈ,
ਜਹਾਜ ਹੈ ਤੁਹਾਡਾ ਤੇ ਵੱਡਾ ਕੰਮ ਹੈ ਮਹਾਰਾਜ ਜੀ।
ਸਤਿ ਸ੍ਰੀ ਅਕਾਲ
ਮਹਾਰਾਜ ਜੀ, ਆਪ ਜੀ ਦਾ ਜਹਾਜ ਤੇ ਸਾਡੀ ਬੇੜੀ ਤੇ ਆਪਸ ਵਿੱਚ ਭਾੜਾ ਕਾਹਦਾ। ਅੱਜ ਤੁਸੀਂ ਆਏ ਹੋ, ਮੈਂ ਪਾਰ ਕੀਤਾ, ਜਦੋਂ ਮੈਂ ਆਇਆ ਮੈਨੂੰ ਤਾਰ ਦਿਓ, ਬਸ ਭਾੜਾ ਕਰ, ਬਸ ਇਹੀ ਬੇਨਤੀ ਆ। ਅੱਜ ਤੁਸੀਂ ਆਏ ਹੋ, ਮੈਂ ਆਪਣੀ ਬੇੜੀ ਚ ਬੰਨੇ ਲਾਤਾ, ਜਦੋਂ ਮੈਂ ਆਵਾਂਗਾ ਤੇ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ। ਮਹਾਰਾਜ ਇੰਨੇ ਖੁਸ਼ ਹੋਏ, ਛਾਤੀ ਨਾਲ ਲਾਇਆ, ਕਹਿੰਦਾ ਕਿਰਾਇਆ ਨਹੀਂ ਚਾਹੀਦਾ। ਸੱਚੇ ਪਾਤਸ਼ਾਹ ਮਾਇਆ ਦੇ ਕੇ ਨਾ ਭਰਮਾਓ, ਕਿਰਪਾ ਕਰੋ, ਮੁਕਤੀ ਦੇ ਦਾਤਿਆ ਚਰਨਾਂ ਨਾਲ ਜੋੜ ਮੈਨੂੰ। ਮਹਾਰਾਜ ਕਹਿੰਦੇ ਵੇਖੋ ਗਿਣੋ ਸਿੰਘ ਕਿੰਨੇ ਨੇ। ਮਹਾਰਾਜ ਜੀ 21 ਨੇ, 21। ਕਹਿੰਦੇ ਸੈਦਿਆ 21 ਸਿੰਘ ਨੇ, ਤੂੰ ਆਪਣੇ ਇਕੱਲੇ ਦੀ ਗੱਲ ਕਰਨਾ, ਲੈ ਗੱਲ ਸੁਣ ਫਿਰ।
21 ਸਿੰਘਾਂ ਨੂੰ ਤੂੰ ਪਾਰ ਲੰਘਾਇਆ, ਮੈਂ 21 ਕੁਲਾਤਾਰੂੰ ਤੇਰੀਆਂ।
ਪਿਆ ਤੇ ਡਿੱਗ ਪਿਆ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਰੀਤ ਕਰਨਾ ਤੇ ਸਿਰ ਰੱਖ ਦਿੱਤਾ ਨਾਲੇ ਰੋਈ ਜਾਏ ਤੇ ਨਾਲੇ ਕਹੀ ਜਾਏ ਆਪਾਂ ਵੀ ਕਹੀਏ
ਮੇਰੀ ਨਮਸਕਾਰ ਬਾਜਾ ਵਾਲੇ ਨੂੰ ਨਮਸਕਾਰ ਪੰਥ ਦੇ ਵਾਲੀ ਨੂੰ ਮੇਰੀ ਨਮਸਕਾਰ ਸੰਤ ਸਿਪਾਹੀ ਨੂੰ ਚਰਨਾਂ ਤੇ ਸੀਸ ਰੱਖ
ਮਹਾਰਾਜ ਏਡਾ ਗਰੀਬ ਨਵਾਜ ਨੀ ਮੈਂ ਕੋਈ ਵੇਖਿਆ ਇੱਕ ਦੀ ਖਾਤਰ ਇੱਕੀ ਇੱਕ ਦੀ ਖਾਤਰ ਇੱਕੀ ਕੁਲਾ ਏਡਾ ਸਤ ਸੰਗਤ ਗਰੀਬ ਨਵਾਜ ਪਾਤਸ਼ਾਹ ਤੇ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਰੱਜ ਕੇ ਸੇਵਾ ਕਰ ਲਓ ਪਿਆ ਦਿਓ ਪਿਆਰ ਵਿੱਚ ਜਾਓ ਖਿਮਾ ਕਰਨਾ ਦੁੱਖ ਨਾਲ ਕਹਿਣਾ ਪੈਂਦਾ ਮਰ ਦੇ ਸਰੂਪ ਸਿਰ ਤੇ ਚੱਕ ਕੇ ਘਰ ਤੱਕ ਲੈ ਕੇ ਆਉਣੇ ਨੇ ਨਾ ਸਿਰ ਤੇ ਕਿਤੇ ਘੋੜਾ ਬੰਨਣਾ ਪੈ ਜਾਏ ਤੇ ਪੁੱਛਦੇ ਫਿਰਨਗੇ ਓਏ ਤੂੰ ਲਿਆ ਮੈਂ ਕੇਸੀ ਇਸ਼ਨਾਨ ਨਹੀਂ ਕਰਿਆ ਉਹ ਤੂੰ ਚਲੇ ਜਾ ਘਰ ਚ ਮੰਨਦੇ ਨੀ ਗਈ ਤੇ ਵੀ ਮੈਂ ਸਰੂਪ ਲੈ ਆਉਂਦਾ ਜਾ ਸਾਡਾ ਵੇਖੋ ਹਾਲ ਕੀ ਹੈ ਪਰ ਕਿਤੇ ਪਿਆਰ ਨਾਲ ਚਾਹ ਹੋਵੇ ਸਾਰਾ ਪਰਿਵਾਰ ਜਾਏ ਗੁਰੂ ਸਾਹਿਬ ਨੂੰ ਲੈਣ ਜਿਹੜਾ ਗੁਰੂ ਗ੍ਰੰਥ ਸਾਹਿਬ ਮਰ ਦਾ ਅਦਬ ਸਤਿਕਾਰ ਕਰਨਾ ਤੇ ਕਿਵੇਂ ਕਰਨਾ ਹੈ ਇਹ ਮੈਂ ਬੇਨਤੀ ਆਪ ਜੀ ਦੇ ਚਰਨਾਂ ਚ ਕੱਲ ਨੂੰ ਕਰਾਂਗਾ ਇੱਕ ਪ੍ਰਣ ਵੀ ਕਰਾਵਾਂਗੇ ਆਪਾਂ ਵੀ ਬਾਹਾਂ ਖੜੀਆਂ ਕਰਕੇ ਤੁਹਾਡਾ ਇਹ ਪ੍ਰਣ ਲੈਣਾ ਹੈ ਵੀ ਗੁਰੂ ਸਾਹਿਬ ਨੂੰ ਲੈ ਕੇ ਆਉਣਾ ਤੇ ਕਿਵੇਂ ਲੈ ਕੇ ਆਉਣਾ ਤੇ ਸਤਿਕਾਰ ਘਰ ਚ ਕਿਵੇਂ ਕਰਨਾ ਪਾਪਾਂ ਦੇ ਭਾਗੀ ਨਹੀਂ ਬਣਨਾ ਇਹ ਕੱਲ ਨੂੰ ਬਾਹਾਂ ਖੜੀਆਂ ਕਰਾਵਾਂਗੇ ਅੱਜ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਸਰਬ ਸੰਗਤਾਂ ਨੂੰ ਬੇਨਤੀ ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਉੱਠ ਕੇ ਨਾ ਜਾਏ ਸਾਰੀ ਸੰਗਤ ਨੂੰ ਬੇਨਤੀ ਪਾਈਏ ਸਾਰੀ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਆਪਾਂ ਫੇਰ ਜਾਵਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੰਨਾ ਸਤਿਕਾਰ ਅਸੀਂ ਗੁਰੂ ਸਾਹਿਬ ਦਾ ਕਰਾਂਗੇ ਨਾ ਗੁਰੂ ਖੋ ਓਨਾ ਹੀ ਸਾਡਾ ਹੋਏਗਾ ਅੰਮ੍ਰਿਤ ਛਕਣ ਵਾਸਤੇ ਇੱਕ ਸੌ ਉੱਨੀ ਪ੍ਰਾਣੀਆਂ ਦੇ ਨਾਮ ਆਏ ਆ ਅਮਰ ਛਕਣ ਵਾਸਤੇ ਖੁਸ਼ੀ ਦੀ ਗੱਲ ਤੇ ਜਿਹੜੇ ਜਿਹੜੇ ਹੋਰ ਮਨ ਬਣਾਇਆ ਜਿਨ੍ਹਾਂ ਨੇ ਉਹ ਪ੍ਰਬੰਧਕਾਂ ਕੋਲ ਆਪੋ ਆਪਣੇ ਨਾਮ ਦਰਜ ਕਰਾਓ ਅਮਰ ਛਕਣ ਵਾਸਤੇ ਸਿੰਘ ਸਜੋ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਲੱਗੋ ਜਿਨ੍ਹਾਂ ਨੇ ਪਹਿਲਾਂ ਛਕਿਆ ਬਾਬਾ ਜਿਨ੍ਹਾਂ ਨੇ ਅਜੇ ਤੱਕ ਨਹੀਂ ਛਕਿਆ ਤਿਆਰੀ ਕਰੋ ਜਿਨ੍ਹਾਂ ਨੇ ਛਕਿਆ ਸੀ ਤੇ ਕਿਸੇ ਕਾਰਨ ਕਰਕੇ ਟੁੱਟ ਗਏ ਨੇ ਉਹਨਾਂ ਦੇ ਚਰਨਾਂ ਚ ਬੇਨਤੀ ਹੈ ਫੇਰ ਜੁੜੋ ਟੁੱਟੇ ਹੀ ਨਹੀਂ ਚਲੇ ਜਾਣਾ। ਜਿਹੜਾ ਫਲ ਜਿਹੜੀ ਟਾਹਣੀ ਦਰਖਤ ਨਾਲੋਂ ਟੁੱਟ ਜਾਏ ਉਹਦਾ ਫਲ ਵੀ ਨਹੀਂ ਉਹਦਾ ਫੁੱਲ ਵੀ ਨਹੀਂ। ਜਿਹੜਾ ਸਿੱਖ ਗੁਰੂ ਨਾਲੋਂ ਟੁੱਟ ਜਾਏ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਸਵਾਓ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਇਹ ਇਲਾਕਾ ਹੈ। ਇਸ ਇਲਾਕੇ ਵਿੱਚ ਉਹਨਾਂ ਨੇ ਸਤਸੰਗ ਜੀ ਉਹਨਾਂ ਦਾ ਪ੍ਰਕਾਸ਼ ਹੋਇਆ ਅਵਤਾਰ ਹੋਇਆ ਕਹਿ ਲਓ। ਜਨਮ ਮਰਨ ਵਿੱਚ ਮਹਾਂਪੁਰਖ ਨਹੀਂ ਹੁੰਦੇ। ਇਸ ਇਲਾਕੇ ਨੂੰ ਮਾਣ ਹੋਣਾ ਚਾਹੀਦਾ। ਚੀਮਾ ਨਗਰ ਦੀ ਧਰਤੀ ਜਿੱਥੇ ਮਰਜ਼ੀ ਚਲੇ ਜਾਓ ਦੁਨੀਆਂ ਦੇ ਕੋਨੇ ਕੋਨੇ ਵਿੱਚ ਇਸ ਨਗਰ ਦਾ ਨਾਮ ਚਮਕਦਾ ਚੀਮਾ ਨਗਰ ਦਾ ਤੇ ਆਪ ਜੀ ਦਾ ਵੀ ਉਹੀ ਇਲਾਕਾ ਹੈ ਭਾਗਾਂ ਵਾਲੇ ਆ। ਸੋ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਜਿਨ੍ਹਾਂ ਦੀਆਂ ਮਹਾਨ ਕਮਾਈਆਂ ਮਹਾਨ ਪਰਉਪਕਾਰ ਤੇ ਦੁੱਖ ਦੀ ਗੱਲ ਇਹ ਵੀ ਨਾਲ ਹੈ ਜਿੱਥੇ ਉਹਨਾਂ ਦੀ ਕਮਾਈ ਅੱਗੇ ਸਾਰਿਆਂ ਦਾ ਸਿਰ ਝੁਕਦਾ। ਜਿਨ੍ਹਾਂ ਦੀਆਂ ਕਮਾਈਆਂ ਅੱਗੇ ਪੰਥ ਦੇ ਜਥੇਦਾਰ ਬੜੇ ਬੜੇ ਸਾਡੇ ਧਰਮ ਦੇ ਆਗੂ ਉਹ ਕਹਿੰਦੇ ਸੀ ਸੰਤ ਬਾਬਾ ਅਤਰ ਸਿੰਘ ਜੀ ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਇਕੱਠੇ ਜਿੰਨੇ ਮਰਜ਼ੀ ਹੋ ਜਾਈਏ ਤੁਸੀਂ ਹੋ। ਸਤਸੰਗ ਜੀ ਧੰਨ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਜਿਨ੍ਹਾਂ ਦੀਆਂ ਮਹਾਨ ਕਮਾਈਆਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸਾਰੀ ਜ਼ਿੰਦਗੀ ਸਾਦਗੀ ਵਿੱਚ ਲੰਘਾਈ। ਪਰ ਦੁੱਖ ਦੀ ਗੱਲ ਇਹ ਆ ਆ ਪਰਸੋਂ ਚੌਥੇ ਪੇਪਰ ਵਿੱਚ ਪੜ੍ਹਿਆ ਉਹ ਸ਼ਬਦਾਵਲੀ ਉਹਨਾਂ ਮਹਾਂਪੁਰਖਾਂ ਪ੍ਰਤੀ ਵਰਤੀ ਗਈ ਆ ਜਿਹੜੀ ਨਾ ਸੁਣੀ ਜਾਂਦੀ ਆ ਤੇ ਨਾ ਜੀਭ ਤੋਂ ਬੋਲੀ ਜਾਂਦੀ। ਬੜਾ ਹੀ ਦੁੱਖ ਹੋਇਆ। ਕਹਿੰਦੇ ਉਹਨਾਂ ਨੂੰ ਗੁਰਮਤ ਦਾ ਕੀ ਪਤਾ ਸੀ ਉਹਨਾਂ ਨੇ ਵਿਆਹ ਕਿਉਂ ਨਹੀਂ ਕਰਾਇਆ ਇਹ ਲਿਖਿਆ ਸੀ ਉਹਦੇ ਚ। ਗੁਰਮਤ ਦਾ ਉਹਨਾਂ ਨੂੰ ਕੀ ਪਤਾ ਸੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਜਦੋਂ ਦਸੇ ਪਾਤਸ਼ਾਹ ਵਾਹਿਗੁਰੂ ਨੌ ਪਾਤਸ਼ਾਹੀਆਂ ਦਾ ਹੋਇਆ ਸੀ ਅੱਠਵੇਂ ਪਾਤਸ਼ਾਹ ਨੂੰ ਛੱਡ ਕੇ ਤੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਇਹ ਗੱਲ ਗਲਤ ਆ। ਗੁਰਮਤ ਤੋਂ ਉਲਟ ਆ ਜਿਹੜਾ ਸ਼ਾਦੀ ਨਾ ਕਰਾਏ। ਬੜੇ ਦੁੱਖ ਨਾਲ ਇਹ ਗੱਲ ਜਦੋਂ ਸੰਗਤਾਂ ਨੇ ਪੜ੍ਹੀ ਹੈ ਹਿਰਦੇ ਬਲੂੰਦਰੇ ਗਏ ਵੀ ਸੰਤ ਬਾਬਾ ਅਤਰ ਸਿੰਘ ਜੀ ਏਡੀ ਕਮਾਈ ਦੇ ਮਾਲਕ ਨੇ ਉਹਨਾਂ ਨੂੰ ਏਦਾਂ ਦੀ ਸ਼ਬਦਾਵਲੀ ਵਰਤੀ ਗਈ ਆ ਪਰ ਇਹਨਾਂ ਲੋਕਾਂ ਨੂੰ ਇਹਨਾਂ ਪਖੰਡੀਆਂ ਨੂੰ ਇਹਨਾਂ ਵਿਭਚਾਰੀਆਂ ਨੂੰ ਇਹਨਾਂ ਮਨਮੁੱਖਾਂ ਨੂੰ ਇਸ ਗੱਲ ਦਾ ਨਹੀਂ ਪਤਾ। ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਕਿਤਾਬ ਜਿਨ੍ਹਾਂ ਨੂੰ ਆ ਗੁਰੂ ਘਰ ਦੇ ਵੇਦ ਵਿਆਸ ਸਨ ਸ਼ਾਦੀ ਤੇ ਉਹਨਾਂ ਦੀ ਵੀ ਨਹੀਂ ਸੀ ਹੋਈ ਵਿਆਹ ਤੇ ਉਹਨਾਂ ਦਾ ਵੀ ਨਹੀਂ ਸੀ ਹੋਇਆ। ਜਿਨ੍ਹਾਂ ਦੀ ਬਾਣੀ ਜਿਹੜੇ ਗ੍ਰਿਸ਼ਤ ਪ੍ਰਧਾਨ ਕਹਿੰਦੇ ਰਹੇ ਨੇ ਕਿ ਗ੍ਰਿਸ਼ਤ ਪ੍ਰਧਾਨ ਹੈ ਉਹਨਾਂ ਨੇ ਸ਼ਾਦੀ ਨਹੀਂ ਕਰਾਈ ਕਿਉਂਕਿ ਉਹਨਾਂ ਦਾ ਆਪਣਾ ਪਰਸਨਲ ਫੈਸਲਾ ਸੀ। ਸੰਤ ਬਾਬਾ ਅਤਰ ਸਿੰਘ ਵਿਰੋਧੀ ਨਹੀਂ ਸੀ ਸ਼ਾਦੀ ਦੇ। ਬੜੀਆਂ ਸੰਗਤਾਂ ਦੇ ਘਰਾਂ ਚ ਜਾ ਕੇ ਆਨੰਦ ਕਾਰਜ ਕਰਾਉਂਦੇ ਰਹੇ ਪਰ ਉਹਨਾਂ ਨੇ ਨਹੀਂ ਸ਼ਾਦੀ ਕਰਾਈ ਉਹਨਾਂ ਦਾ ਆਪਣਾ ਫੈਸਲਾ ਸੀ। ਪਰ ਗੱਲ ਤੇ ਆ ਵੀ ਕੋਈ ਸਾਧੂ ਵਿਆਹ ਨਾ ਕਰਾਏ ਉਹਦੇ ਜੀਵਨ ਵਿੱਚ ਦਾਗ ਲੱਗ ਜੇ ਸਿਰ ਤੇ ਕਹਿ ਸਕਦਾ ਕੋਈ ਪਰ ਉਹਨਾਂ ਮਹਾਂਪੁਰਖਾਂ ਦਾ ਜੀਵਨ ਬੇਦਾਗ ਸੀ। ਉਹ ਚੰਦਰਮਾ ਚ ਵੀ ਦਾਗ ਹੈ। ਉਹਨਾਂ ਮਹਾਂਪੁਰਖਾਂ ਦਾ ਸੀ ਨਾ ਜਿਹੜਾ ਜੀਵਨ ਉਹ ਬੇਦਾਗ ਜੀਵਨ ਸੀ। ਪਰ ਮੈਨੂੰ ਦੁੱਖ ਲੱਗਦਾ ਇਹ ਮੀਡੀਆ ਇਹਨਾਂ ਪੇਪਰਾਂ ਦਾ ਅੱਜ ਕੱਲ ਕੰਮ ਹੀ ਇਹ ਬਣ ਗਿਆ ਵੀ ਅੱਜ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਅੱਜ ਤੱਕ ਉਹਨਾਂ ਅੱਗੇ ਸਾਰਾ ਜ਼ਮਾਨਾ ਝੁਕਦਾ ਸਿਰ ਝੁਕਦਾ ਸਾਰੇ ਸਿੱਖਾਂ ਦਾ। ਸੰਤ ਬਾਬਾ ਅਤਰ ਸਿੰਘ ਜੀ ਦੀ ਕਮਾਈ ਉਹਨਾਂ ਦਾ ਜੀਵਨ ਇੱਕ ਇੱਕ ਸਾਲ ਦਾ ਚੌਂਕੜਾ। ਇਹਨਾਂ ਨੂੰ ਪੁੱਛੇ ਵੀ ਇੱਕ ਇੱਕ ਸਾਲ ਬਹਿਣ ਵਾਲੇ ਸੀ ਤੁਸੀਂ ਇੱਕ ਦਿਨ ਬਹਿ ਕੇ ਵਿਖਾਓ ਖੰਭਲਾ ਇੱਕ ਦਿਨ ਹੀ ਬਹਿ ਦੋ। ਉਹ ਇੱਕ ਇੱਕ ਸਾਲ ਬੈਠੇ ਹੱਥ ਸਰੀਰ ਪਿੰਜਰ ਹੋ ਗਿਆ ਕਿੰਨੀ ਘਾਲਣਾ ਘਾਲੀ ਆ। ਪਰ ਦੁੱਖ ਦੀ ਗੱਲ ਇਹ ਆ ਵੀ ਇਹਨਾਂ ਦਾ ਸੁਭਾਅ ਬਣ ਗਿਆ। ਸਵਾਓ ਸਰਬ ਸੰਗਤਾਂ ਦਾ ਧੰਨਵਾਦ। ਮਹਾਰਾਜ ਦੀ ਮਿਹਰ ਨਾਲ ਅੱਜ ਦੂਰੋਂ ਨੇੜੋਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ। ਕੱਲ ਦਾ ਦੀਵਾਨ ਆਪਣਾ ਬਾਕੀ ਹੈ। ਅੱਜ ਆਪ ਜੀ ਨੇ ਸੁਣਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ ਨੇ